दरबार तेरी शंकर तेरी शंकर दरबार 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 रखो तेरी शंकर दरबार
مانس لے رہی نانک کہے ملن کی بریا سمرت کا ساسوں کی رکھے بولنا ستنا بڑے جگ بیت گئے اپن چلدیا کنے باری کل یوگ چ پیدا ہوئے ہیں کئی باری ست یوگ چ پیدا ہوئے ہیں کنے باری دوپر کنے باری تریتے کلپ بیت جاندے نے ایک کلپ چار ارب 32 کروڑ سال کا ہوا کر اینا سماں بیت جاتا ہے دوسرے کلپ چ داخل ہو جانے ہیں وہ بھی بیت جاتا ہے تیسرے چ ہو جانے ہیں 14 کلپ جب بیت جاتے ہیں تو مہاکلپ آ جایا کر سمے کا کوئی حساب کتاب نہیں جلو جنگے ترے جاؤ پر اسی پٹکتے پھرتے ہیں کئی جنم پے کیٹ پتنگا کئی جنم گجمین کرنگا کئی جنم پنکھی سر پوئے کئی جنم ہیبر بک جو سما آیا اپنا ہونا کل جو دے اندر پتا نہیں پچھے کہڑے جنم چ کی کرم کرے نے کیونکہ ستسنگ تو ملیا نہیں کرتا جنہ چر پن کرم جمع نہ ہو پن کرم جمع آتے ہیں بن پاگا ستسنگ نہ لبا بن سنگت میل پی جائے اسی جان نہیں سکتے کہ کہڑے اسی کرم کیتے سی جی کر کے سانو اس کل یوگ کے اندر ستسنگ کی پراپتی ہوگی تو سانو سنیا مل رہا پی پراپت مان اپجے ہو رہی ہے گوبند ملنے کی یہ تری ہوئی اچھا روزے پڑھتے ہیں یہ پڑھنے والے پھر کھچنی پیدا ہوتی کرے بڑی مشکل گئے ملی ہے باری ہے گوبند ملتی تو یہ ایویں لانگی ستیا ستیا کچھ منا اسی کر سکے ایڈا قیمتی جنم 84 لاکھ جونا لگن تو بعد پراپت ہوا ایڈا دھوکھا ہو گیا سارے نال
تیرا جنم امول ہیرا ٹوٹیاں دے تیرا جنم امولک ہیرا دیاں دیوا جامدا
جاتی ہے، دن لنگ جا رات آ جاتی ہے، ہفتہ لنگ جا ہفتہ آ جا، مہینہ لنگ جا دوجا مہینہ آ جا، سال لنگ جاندے نے اگلا سال ہے۔ بڑیاں خوشیاں منا کہ اج برتھ ڈے ہے، لیکن سمان لنگ گیا ہاتھ چ، وہ تو مڑ کے ہاتھ بھی نہیں آنا پیارے، جا لنگ گیا سو لنگ گیا، یہ مڑ کے نہیں آیا گھر۔ بڑی دیر تو بعد منک کا جاما ملیا، کششے نہیں پی دل بچ، روٹین بن گئی، بار بار اپدیش دیو، بار بار ایکو گل سن جائیے، آدمی کا جڑا من ہے یہ امیون ہو جایا کرنا، یہ اثر ہونے کو لگتا ہے۔ ڈی ڈی ٹی جب پہلے آئی سی مچھروں سے چھڑ دیں، مچھر جدی مر جاندے سی، کوئی چیز نہیں سی رہی، ہوں کہندے پرسنٹیج بھی بڑھتا ہے، یہ بہت زیادہ 50% تھی آن لگ گئی ہے، پہلے تو 5% نہیں، ہوں کوئی اثر یہ نہیں ہوتا، امیون ہو گئے۔ اسی طرح گرو کی بانی سن سن کے ساڈا من امیون ہو گیا، اثر نہیں لے رہا، کہندے یہ تو روز اسی کہنے ہیں، لیکن جب آدمی سیریسلی سوچتا ہے پتا لگتا ہے کہ میرا تو سماں لنگ گیا، یہ تو عمر ہی مک جانی ہے، دن تے پہر پہر تے گھڑیاں آپ کٹا ہے، تن چیز ہے، کال ہیری پھرے ود کے جو کہو کون بد کی جائے، پرانی سو دن آن لگ، وہ تو آن لگ گیا دن جڑے بستے جی تو ڈر لگتا ہے، آ جانا انہیں کسی کی لحاظ نہیں کرنی سوے نے، لیکن اسی بے سد ہو کے وشیا چکارا چھچا چ پی کے اپنے جانوں برباد کرتے ترے جانے، وہ کام نہیں کرے، نہ دنیا کا ہی کام پورا ہوا ہے، نہ ہوٹل ہوا ہے، نہ ربے ملے ہے، نہ سنسار کا ہی کوئی کام پورا کر کے آرام نہ بیٹھ سکے، دونوں پاسوں سے فیل ہوں ترے جا رہے ہیں، ایک پاسا جی ہو جائے چلو جی دنیا بن گئی، تھوڑا بہت چر تو انہوں رہتا ہی ہے کچھ درواز، بعد چیکھی جاؤ جہاں کچھ وہ پھر تو ہونا ہی ہونا، جی پرمیشور کے رستے پی گئے، دنیا بنی نہ بنی کوئی فرق نہیں پیا کرتا، سب کچھ رہ گیا، بھی پرمیشور کا پاسا رہ گیا، سب کچھ بچ گیا اپنے کو، کیونکہ سما بچا رہا جا مڑ کے ہاتھ نہیں آنا، سو سما لنگتا رہتا ہے، پتا نہیں لگتا بھی پیچھے ابھی کی سی، نہ کوئی سانو تھو لگتا ہے کہ سگے ہوں ابھی کئی آ، اس اگے ابھی کی ہونا، کہڑے رستے پینا، کہڑے شہر جمنا، کہڑے دیش میں پیدا ہونا، کہڑی قوم پیدا ہونا۔ تریتے یوگ کے اندر شری رام چندر جی مہاراج بنواس جاندے نے، اتے سیتا جی کا اپہرن ہو جاتا ہے، راون لنکا کا راجا سمندر پار کر کے سیتا جی نو چک کے لے جانا، بہت وڈی سٹ سی اس دی پیار دی، سیتا جی دے من تے بھی شری رام چندر جی دے من تے، کیونکہ مرشاد مریادا پرشوتم آپ سن منکھا من نو سنسار دے وچ رہ کے گئے، بڑی تلاش کیتی، اخیر پتا لگ گیا کہ لنکا دا راجا راون اس نو چک کے لے گیا، اس ویلے آپ نے بالی دے نال یدھ کر کے سگریب نو اپنا متر بنایا، بالی دے وچ خاصیت سی جے کوئی وہ سامنے کھڑا ہو کے یدھ کرتا سی تا ادھی شکتی وہ آ جاتی سی، اس بندے کی جڑا یدھ کر رہا ہے اپنی شکتی تے ادھی شکتی نال رل کے انہوں کوئی جیت نہیں سکتا، راون نو بھی اس نے 6 مہینے قید رکھے اپنے کو، سگریب جڑا سی وہ بہت لاچار سی، پتنی اس دی اس نے کٹ کے اپنے گھر پا لی سی، کوئی مدد نہیں سی کر رہا، شری رام چندر جی مہاراج نے لک کے اس دے بان مارے، بالی نو ہرا کے سگریب دے نال مترتا پئی، تے اتھے دی جڑی قوم سی جنوں بانر قوم کہندے نے، آدواسی جا بانر جا ایپ کہندے نے، انہاں نے بہت بڑی مدد دیتی، تے انہاں دا کمانڈر جڑا سی ہنومان ਉਹ ਵੀ ਨਾਲ ਜਾਂਦੇ ਨੇ, ਹੋਰ ਬੜੇ ਬੜੇ ਯੋਧੇ ਨਾਲ ਜਾਂਦੇ ਨੇ, ਤੇ ਉਹਨਾਂ ਵਿੱਚ ਦੋ ਵੱਡੇ ਜਰਨੈਲ ਸੀ ਜਿਨ੍ਹਾਂ ਦਾ ਨਾਮ ਨਲ ਤੇ ਨੀਲ ਸੀ। ਇਹ ਵੀ ਫੌਜ ਦੇ ਵਿੱਚ ਆਪਣੀਆਂ ਫੌਜਾਂ ਲੈ ਕੇ ਜਾ ਰਹੇ ਨੇ। ਜਿਸ ਵਕਤ ਆਪ ਕੰਨਿਆ ਕੁਮਾਰੀ ਦਾਸ ਕੁਮਾਰੀ ਕੋਲ ਪਹੁੰਚਦੇ ਨੇ, ਅੱਗੇ ਸਮੁੰਦਰ ਠਾਠਾਂ ਮਾਰਦੇ, ਫੌਜ ਬਹੁਤ ਜ਼ਿਆਦਾ ਹੈ, ਗਿਣਤੀ ਦੇ ਵਿੱਚ ਕੋਈ ਯਤਨ ਨਹੀਂ ਬਣਦਾ ਵੀ ਇੰਨੀ ਫੌਜ ਨੂੰ ਪਾਰ ਕਿਵੇਂ ਕਰੀਏ, ਕਿਸ ਤਰ੍ਹਾਂ ਜਾ ਕੇ ਉੱਥੇ ਯੁੱਧ ਕੀਤਾ ਜਾਵੇ। ਸੋ ਉਸ ਵੇਲੇ ਰਾਮ ਚੰਦਰ ਜੀ ਮਹਾਰਾਜ ਤਿੰਨ ਦਿਨ ਤਿੰਨ ਰਾਤਾਂ ਸਮੁੰਦਰ ਦੇ ਕੰਢੇ ਧਰਨਾ ਦੇ ਕੇ ਪਏ ਰਹੇ, ਨਾ ਕੁਛ ਖਾਧਾ ਨਾ ਕੁਛ ਪੀਤਾ, ਕੇਵਲ ਇੱਕੋ ਗੱਲ ਕਹਿੰਦੇ ਸੀ ਕਿ ਸਾਨੂੰ ਰਸਤਾ ਦੇ ਦੇ ਤਾਂ ਕਿ ਅਸੀਂ ਪਾਰ ਲੰਘ ਜਾਈਏ। ਕਈ ਬੰਦੇ ਪ੍ਰੇਮੀਆਂ ਦੇ ਖਿਆਲ ਚ ਹੁੰਦਾ ਵੀ ਸਮੁੰਦਰ ਐ ਰਸਤਾ ਦੇ ਦਿੰਦੇ ਨੇ, ਕਿਉਂਕਿ ਕੁਦਰਤੀ ਹੈ, ਸਾਇੰਸ ਦਾ ਯੁੱਗ ਹੈ, ਇਤਿਹਾਸ ਚ ਲਿਖਿਆ ਹੋਇਆ ਵੀ ਗਲਤ ਨਹੀਂ ਹੋ ਸਕਦਾ, ਜ਼ਰੂਰ ਕੋਈ ਇਸ ਗੱਲ ਚ ਭੇਤ ਹੈ। ਲੇਕਿਨ ਜਿਹੜਾ ਨੇੜੇ ਦਾ ਇਤਿਹਾਸ ਹੈ ਸਾਡੇ ਕੋਲ 3,500 ਸਾਲ ਦਾ, ਉਹ ਮੂਸਾ ਜੀ ਦਾ ਹੈ। ਜਦੋਂ ਫਰੂਨ ਨੇ ਮੂਸਾ ਨੂੰ ਕੈਦ ਕਰ ਲਿਆ, ਮਿਸਰ ਦੇ ਰਾਜੇ ਨੇ, ਉਹਨੇ ਪਰਮੇਸ਼ਰ ਦੀ ਭਗਤੀ ਕਰੀ, ਆਕਾਸ਼ਬਾਣੀ ਹੋਈ ਕਿ ਇਹ ਮੂਸਾ ਮੈਂ ਰਾਤ ਪਾ ਦਿੰਦਾ ਦਿਨ ਚ ਵੀ, ਅਨੇਰ ਗਵਾਰ ਹੋਏਗਾ, ਹੱਥ ਮਾਰਿਆ ਨਹੀਂ ਦਿਸੇਗਾ, ਤੂੰ ਆਪਣੀ ਕੌਮ ਨੂੰ ਕੱਢ ਕੇ ਲੈ ਜਾ। ਕਹਿਣ ਲੱਗੇ ਮਹਾਰਾਜ ਮੇਰੀ ਕੌਮ ਤਾਂ ਸਾਰੀ ਉਹਦੀ ਕੌਮ ਜਿੰਨੀ ਵੀ ਹੈ ਉਹ ਤਾਂ ਹੱਥਕੜੀਆਂ ਬੇੜੀਆਂ ਲਾ ਕੇ ਅੰਦਰ ਬੰਦ ਕਰੀ ਹੋਈ ਹੈ। ਕਹਿੰਦੇ ਜਾ, ਸਭ ਦੀਆਂ ਬੇੜੀਆਂ ਟੁੱਟ ਜਾਣਗੀਆਂ, ਹੋਕਾ ਦੇ ਰਹੇ ਤੂੰ। ਉਸ ਵੇਲੇ ਹੋਕਾ ਦਿੰਦਾ ਹੈ, ਮੈਨੂੰ ਪਰਮੇਸ਼ਰ ਵੱਲੋਂ ਹੁਕਮ ਹੋਇਆ ਹੈ ਕਿ ਤੁਸੀਂ ਸਾਰੇ ਦੇ ਸਾਰੇ ਇੱਥੋਂ ਤੁਰ ਚੱਲੋ। ਬਹੁਤ ਤੁਰਦੇ ਨਹੀਂ ਕਿ ਫਰੂਨ ਜਿਹੜਾ ਬੜਾ ਜ਼ਾਲਮ ਬਾਦਸ਼ਾਹ ਹੈ ਮਾਰ ਦੇਗਾ, ਲੇਕਿਨ ਪਰਮੇਸ਼ਰ ਦੇ ਹੁਕਮ ਦੇ ਅੰਦਰ ਉਹ ਮਿਸਰ ਦੇ ਵਿੱਚੋਂ ਨਿਕਲ ਕੇ ਸਿਕੰਦਰੀਆ ਦੇ ਨੇੜੇ ਪਹੁੰਚਦੇ ਨੇ, ਗਾਂ ਅੱਗੇ ਰੈੱਡ ਸੀ ਆ ਗਿਆ। ਜਦੋਂ ਪਤਾ ਲੱਗਦਾ ਕਿ ਇਹ ਸਾਰੀ ਮਸਾਈ ਜੋ ਕੌਮ ਹੈ ਇਹ ਸਾਰੀ ਦੀ ਸਾਰੀ ਮੇਰੇ ਕੈਦ ਚੋਂ ਨਿਕਲ ਕੇ ਚਲੀ ਗਈ, ਤਾਂ ਗੱਡੇ ਵੀ ਨਾਲ ਲੈ ਗਏ, ਸਮਾਨ ਵੀ ਨਾਲ ਲੈ ਗਏ। ਉਸ ਵੇਲੇ ਫਰਮੂਨ ਨੇ ਆਪਣੀਆਂ ਸਾਰੀਆਂ ਫੌਜਾਂ ਪਿੱਛੇ ਲਾਤੀਆਂ ਤੇ ਸਮੁੰਦਰ ਦੇ ਕੰਢੇ ਪਹੁੰਚ ਜਾਂਦੇ ਨੇ। ਪਿੱਛੋਂ ਫੌਜ ਦੀ ਖਬਰ ਆ ਗਈ ਕਿ ਘੋੜ ਸਵਾਰ ਵਾਹੋਦਾਈ ਨੱਠੇ ਆ ਰਹੇ ਨੇ। ਉਸ ਵੇਲੇ ਇਹਨੇ ਪ੍ਰਿਆਰ ਕਰੀ, ਹੇ ਪ੍ਰਭੂ ਹੁਣ ਮੈਂ ਕੀ ਕਰਾਂ, ਤੇਰਾ ਹੁਕਮ ਮੰਨ ਕੇ ਮੈਂ ਉੱਥੋਂ ਨਿਕਲਿਆ ਆਇਆ ਕੈਦ ਦੇ ਵਿੱਚੋਂ, ਤੇ ਹੁਣ ਅੱਗੇ ਕਿੱਥੇ ਅਸੀਂ ਜਾਵਾਂਗੇ, ਕਿਵੇਂ ਜਾਵਾਂਗੇ? ਅੱਗੇ ਸਮੁੰਦਰ ਆ ਗਿਆ, ਆਵਾਜ਼ ਆਈ, ਕਹਿੰਦੇ ਮੂਸਾ ਜਿਹੜਾ ਤੇਰੇ ਹੱਥ ਵਿੱਚ ਡੰਡਾ ਹੈ, ਇਹ ਡੰਡਾ ਇਸ ਸਮੁੰਦਰ ਨੂੰ ਮਾਰ ਤੇ ਇਹਨੂੰ ਕਹਿੰਦੇ ਮੈਨੂੰ ਰਾਹ ਦੇ ਦੇ। ਜਿਸ ਵਾਰ ਡੰਡਾ ਮਾਰਦਾ ਕੀ ਦੇਖਦੇ ਨੇ, ਜਿਵੇਂ ਦੋ ਕੰਧਾਂ ਹੋ ਜਾਂਦੀਆਂ ਨੇ, ਐ ਪਾਣੀ ਦੀਆਂ ਕੰਧਾਂ ਦੋ ਆਲੇ ਦੁਆਲੇ ਹੋ ਗਈਆਂ, ਵਿਚਾਲੇ ਰਾਹ ਦੇ। ਸਾਰੀ ਫੌਜ ਸਾਰੀ ਕੌਮ ਇੱਥੋਂ ਦੀ ਨਿਕਲ ਕੇ ਦੂਜੇ ਪਾਸੇ ਲੰਘ ਜਾਂਦੀ ਹੈ, ਜਿੱਥੇ ਸੂਰਜ ਕਨਾਲ ਆ ਦੂਸਰੇ ਪਾਸੇ, ਤੇ ਉੱਥੇ ਜਾ ਕੇ ਜਦੋਂ ਇਹਦੀਆਂ ਫੌਜਾਂ ਆਉਂਦੀਆਂ, ਉਸ ਵੇਲੇ ਗੈਪ ਬਣਿਆ ਹੋਇਆ, ਫੌਜਾਂ ਰੱਥ ਘੋੜੇ ਸਾਰੇ ਸਮੁੰਦਰ ਚ ਦਾਖਲ ਹੋ ਜਾਂਦੇ ਨੇ, ਇਹ ਪਾਰ ਹੋ ਜਾਂਦੇ ਨੇ, ਸਮੁੰਦਰ ਮਿਲ ਜਾਂਦਾ, ਸਾਰੀਆਂ ਫੌਜਾਂ ਉੱਥੇ ਹੀ ਮਰ ਜਾਂਦੀਆਂ। ਉਸ ਦਿਨ ਤੋਂ ਇਹ ਸਾਗਰ ਦਾ ਨਾਮ ਰੈੱਡ ਸੀ ਪੈ ਗਿਆ, ਲਾਲ ਸਾਗਰ ਇਸ ਨੂੰ ਕਹਿਣ ਲੱਗ ਗਏ। ਸੋ ਇਸ ਤਰ੍ਹਾਂ ਦੇ ਨਾਲ ਸ੍ਰੀ ਰਾਮ ਚੰਦਰ ਜੀ ਮਹਾਰਾਜ ਸਮੁੰਦਰ ਤੋਂ ਰਾਹ ਮੰਗ ਰਹੇ, ਤਿੰਨ ਦਿਨ ਲੰਘ ਗਏ, ਸਮੁੰਦਰ ਨੇ ਰਸਤਾ ਨਹੀਂ ਦਿੱਤਾ। ਐਸਾ ਇਤਿਹਾਸ ਚਾਹੁੰਦਾ ਹੈ ਕਿ ਉਸ ਵੇਲੇ ਇਹਨਾਂ ਨੇ ਖੜੇ ਹੋ ਕੇ ਬਾਣ ਮਾਰਿਆ ਸਮੁੰਦਰ, ਉਸ ਵੇਲੇ ਬਹੁਤ ਉੱਚੀਆਂ 200-300 ਫੁੱਟ ਉੱਚੀਆਂ ਲਹਿਰਾਂ ਉੱਠ ਖੜੀਆਂ, ਤੇ ਉਹਨਾਂ ਦੇ ਵਿੱਚ ਕੀ ਦੇਖਦੇ ਨੇ ਕਿ ਸਮੁੰਦਰ ਦਾ ਜੋ ਮਾਲਕ ਦੇਵਤਾ ਹੈ ਉਹ ਵਿੱਚ ਆਇਆ ਹੋਇਆ ਤੇ ਮਾਫੀ ਮੰਗ ਰਿਹਾ ਇਸ ਗੱਲ ਦੀ ਵੀ ਮੈਂ ਅਵਗਿਆ ਕੀਤੀ ਆਪ ਦੀ, ਤੁਸੀਂ ਫੌਜ ਨਿਗਾ ਲਓ, ਪੱਥਰ ਮੇਰੀ ਛਾਤੀ ਤੇ ਧਰ ਦੋ, ਡੁੱਬਣਗੇ। ਉਸ ਵੇਲੇ ਸ੍ਰੀ ਰਾਮ ਚੰਦਰ ਜੀ ਨੇ ਪੁਲ ਬਣਾਇਆ, ਤਾਂ ਉਹ ਨਾਲ ਦੀ ਨਾਲ ਉਹਨੇ ਦੱਸਿਆ ਕਿ ਤੁਹਾਡੀ ਫੌਜ ਦੇ ਵਿੱਚ ਦੋ ਜਰਨੈਲ ਨੇ ਜਿਨ੍ਹਾਂ ਚੋਂ ਨਲ ਤੇ ਨੀਲ ਨਾਮ ਹੈ, ਇਹ ਜਿਹੜਾ ਨਲ ਹੈ ਇਹ ਗੁਪਤ ਬੈਠਾ ਹੈ, ਇਹ ਵਿਸ਼ਵਕਰਮਾ ਦਾ ਅਵਤਾਰ ਹੈ, ਇਹਨੂੰ ਕਹੋ ਇਹ ਬਣਾ ਲਏਗਾ ਪੁਲ। ਤੇ ਜਿਸ ਵਕਤ ਉਹਨਾਂ ਨੂੰ ਬੁਲਾਇਆ ਉਹ ਕਹਿੰਦੇ ਮਹਾਰਾਜ ਅਸੀਂ ਤਾਂ ਜਾਣ ਕੇ ਨਹੀਂ ਸੀ ਦੱਸਦੇ ਵੀ ਕੀ ਲੋੜ ਹੈ ਸਾਨੂੰ ਦੱਸਣ ਦੀ, ਤੇ ਆਪਦਾ ਹੁਕਮ ਚਾਹੀਦਾ, ਲੇਕਿਨ ਪੱਥਰ ਇਸ ਤਰ੍ਹਾਂ ਨਹੀਂ ਕਰਨੇ, ਆਪ ਕਿਰਪਾ ਕਰੋ। ਸ੍ਰੀ ਰਾਮ ਚੰਦਰ ਜੀ ਕਹਿਣ ਲੱਗੇ, ਦੇਖੋ ਪਰਮੇਸ਼ਰ ਦੇ ਨਾਮ ਵਿੱਚ ਬੜੀ ਭਾਰੀ ਸ਼ਕਤੀ ਹੈ, ਹਰ ਪੱਥਰ ਤੁਸੀਂ ਰਾਮ ਕਹਿ ਕੇ ਲਾਇਓ। ਜਦੋਂ ਰਾਮ ਕਹਿ ਕੇ ਲਾਉਂਦੇ ਨੇ ਪੱਥਰ, ਜੁੜਦੇ ਵੀ ਤੁਰੇ ਜਾਂਦੇ ਨੇ ਤੇ ਡੁੱਬਦੇ ਵੀ ਨਹੀਂ ਹੈ। ਉਸ ਵੇਲੇ ਸਾਰੀ ਫੌਜ ਚਲੀ ਜਾਂਦੀ ਹੈ, ਬੜਾ ਭਾਰਾ ਯੁੱਧ ਹੁੰਦਾ ਹੈ। ਤੇ ਉਸ ਵੇਲੇ ਮੇਘਨਾਥ ਜੀ ਨੂੰ ਇੰਦਰਜੀਤ ਕਹਿੰਦੇ ਨੇ, ਉਸਨੇ ਐਸੇ ਵਾਣ ਮਾਰੇ ਕਿ ਦੋਹਾਂ ਭਰਾਵਾਂ ਨੂੰ ਮੂਰਛਿਤ ਕਰ ਦਿੱਤਾ। ਉਸ ਵੇਲੇ ਵੀ ਨਲ ਤੇ ਨੀਲ ਨੇ ਉਨ੍ਹਾਂ ਨੂੰ ਦੁਬਾਰਾ ਛਡਾਇਆ ਨਾਗ ਫਾਸ ਤੋਂ। ਯਾਨੀ ਬਹੁਤ ਵੱਡੀ ਸੇਵਾ ਕੀਤੀ ਆਪਨੇ। ਜਿਸ ਵਕਤ ਲੜਾਈ ਜਿੱਤ ਲਈ, ਸੀਤਾ ਜੀ ਨੂੰ ਵਾਪਸ ਲਾਇਆ ਹੈ, ਹਨੂੰਮਾਨ ਦੀ ਭਗਤੀ ਦੇ ਉੱਤੇ ਸ੍ਰੀ ਰਾਮ ਚੰਦਰ ਜੀ ਬਹੁਤ ਜ਼ਿਆਦਾ ਖੁਸ਼ ਹੋ ਗਏ ਤੇ ਉਹਨੂੰ ਬ੍ਰਹਮ ਗਿਆਨ ਦੀ ਦਾਤ ਦਿੱਤੀ। ਇਹਨਾਂ ਨੇ ਵੀ ਦੇਖਿਆ ਕਿ ਜੋ ਅਸਲੀ ਚੀਜ਼ ਸੀ ਉਹ ਹਨੂੰਮਾਨ ਨੂੰ ਪ੍ਰਾਪਤ ਹੋ ਗਈ ਹੈ, ਤੇ ਇਹਨਾਂ ਨੇ ਵੀ ਬੇਨਤੀ ਕਰੀ, ਕਹਿਣ ਲੱਗੇ ਹੇ ਪ੍ਰਭੂ ਆਪ ਕਿਰਪਾ ਕਰੋ ਤੇ ਸਾਨੂੰ ਜੇ ਆਪ ਪ੍ਰਸੰਨ ਹੋ ਤਾਂ ਇਹ ਫਲ ਦੇਵੋ ਕਿ ਸਾਨੂੰ ਬ੍ਰਹਮ ਗਿਆਨ ਦੀ ਤੇ ਭਗਤੀ ਦੀ ਪ੍ਰਾਪਤੀ ਹੋ ਜਾਵੇ ਤੇ ਵਿਵੇਕ ਬੁੱਧ ਸਾਨੂੰ ਆਪ ਦੇਵੋ। ਸੋ ਉਸ ਵੇਲੇ ਸ੍ਰੀ ਰਾਮ ਚੰਦਰ ਜੀ ਕਹਿਣ ਲੱਗੇ, ਕਹਿੰਦੇ ਪਿਆਰਿਓ ਤੁਸੀਂ ਸੇਵਾ ਜੋ ਕੀਤੀ ਹੈ ਵਾਸ਼ਨਾ ਨਾਲ ਕੀਤੀ ਹੈ, ਸੁਖ ਦੀ ਪ੍ਰਾਪਤੀ ਵਾਸਤੇ ਕੀਤੀ ਹੈ, ਨਿਸ਼ਕਾਮ ਸੇਵਾ ਨਹੀਂ ਕੀਤੀ। ਹਨੂੰਮਾਨ ਨੇ ਜਿਹੜੀ ਸੇਵਾ ਕੀਤੀ ਹੈ ਇਹਦੇ ਮਨ ਵਿੱਚ ਕੋਈ ਵੀ ਵਾਸ਼ਨਾ ਨਹੀਂ ਸੀ। ਇੱਥੇ ਤੱਕ ਕਿ ਜਦੋਂ ਅਸੀਂ ਹੀਰਿਆਂ ਦੀ ਮਾਲਾ ਇਸ ਨੂੰ ਦਿੱਤੀ ਤਾਂ ਇਸ ਨੇ ਉਹ ਹੀਰੇ ਭੰਨ ਦਿੱਤੇ ਤੇ ਦੇਖ ਰਿਹਾ ਕਿ ਇਹਨਾਂ ਦੇ ਵਿੱਚ ਰਾਮ ਹੈ ਕਿ ਨਹੀਂ ਹੈ। ਸੋ ਤੁਹਾਡਾ ਅਜੇ ਸਮਾਂ ਨਹੀਂ ਆਇਆ, ਅਸੀਂ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਸੇਵਾ ਕਰਨ ਵਾਲੇ ਆ ਸਾਰਿਆਂ ਨੂੰ ਵੈਕੁੰਠ ਧਾਮ ਚ ਲੈ ਕੇ ਜਾਵਾਂਗੇ। ਉੱਥੇ ਜਾ ਕੇ ਤੁਸੀਂ ਸੁੱਖ ਦੀ ਪ੍ਰਾਪਤੀ ਕਰੋ ਤੇ ਸੁੱਖ ਭੋਗੋ। ਬਹੁਤ ਦੇਰ ਤੱਕ ਤੁਸੀਂ ਸੁੱਖ ਭੋਗੋਗੇ, 8,64,000 ਸਾਲ ਦੁਆਪਰ ਯੁੱਗ ਦਾ ਤੇ 5,000 ਸਾਲ ਕਲਯੁੱਗ ਦਾ। ਉਸ ਤੋਂ ਬਾਅਦ ਤੁਸੀਂ ਕਲਯੁੱਗ ਦੇ ਵਿੱਚ ਜਨਮ ਲਓਗੇ ਤੇ ਫੇਰ ਤੁਹਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏਗੀ। ਕਿੱਥੇ ਆ ਕੇ ਸਾਧ ਸਿੰਘ ਜੀ ਲਿੰਕ ਜੁੜਦਾ ਦੇਖੋ, 8,64,000 ਸਾਲ ਬੈਕੁੰਠ ਧਾਮ ਚ ਰਹਿ ਕੇ ਮੁੜ ਕੇ ਫੇਰ ਜਨਮ ਲੈਣਾ ਪੈਂਦਾ, ਕਿਉਂਕਿ ਇਹਨਾਂ ਦੇ ਵਿੱਚੋਂ ਵਾਪਸ ਆਉਣਾ ਪੈਂਦਾ ਸਵਰਗ ਲੋਕਾਂ ਚ। ਚਾਹੇ 50 ਲੱਖ ਸਾਲ ਬਾਅਦ ਆਓ, ਚਾਹੇ 20 ਲੱਖ ਸਾਲ ਬਾਅਦ ਆਓ, ਆਉਣਾ ਪੈਂਦਾ ਵਾਪਸ। ਮਨੁੱਖ ਜਨਮ ਫੇਰ ਧਾਰਨਾ ਪੈਂਦਾ, ਇਸੇ ਕਰਕੇ ਮਹਾਰਾਜ ਫਰਮਾਨ ਕਰਦੇ ਨੇ ਇਸ ਤਰ੍ਹਾਂ ਜਿਹੜੀ ਦੇਹੀ ਨੂੰ ਲੋਚ ਦੇ ਦੇ
ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ ਦੇ
ਸਾਡੇ ਭਗਤ ਸਮਾਈ ਕਵੀਏ
ਕਿ 870,000 ਸਾਲ ਬੈਕੁੰਠ ਧਾਮ ਚ ਰਹਿਣ ਤੋਂ ਬਾਅਦ ਫੇਰ ਮਨੁੱਖ ਜਾਮਾ ਧਾਰਨ ਕੀਤਾ, ਕਿਉਂਕਿ ਅਟਲ ਪਦਵੀ ਨਹੀਂ ਪ੍ਰਾਪਤ ਹੋਈ। ਸਵਰਗ ਪ੍ਰਾਪਤ ਹੋ ਜਾਣੀ ਹੋਰ ਬਾਤ ਹੁੰਦੀ ਹੈ, ਮਾੜੇ ਕਰਮਾਂ ਦੇ ਨਾਲ ਨਰਕ ਪ੍ਰਾਪਤ ਹੋ ਜਾਣੇ ਹੋਰ ਬਾਤ ਹੁੰਦੀ ਹੈ, ਅਵਿਅਕਤ ਦੇਹਾਂ ਭੂਤਾਂ ਪ੍ਰੇਤਾਂ ਦੀਆਂ ਮਿਲ ਜਾਣੀਆਂ ਹੋਰ ਗੱਲ ਹੁੰਦੀ ਹੈ, ਲੇਕਿਨ ਜੋ ਅਚਲ ਪਦਵੀ ਹੈ ਹੋਰ ਚੀਜ਼ ਹੈ। ਉਹ ਮਨੁੱਖ ਜਾਮੇ ਤੋਂ ਬਗੈਰ ਹੋਰ ਕਿਸੇ ਦੇ ਭਾਗ ਵਿੱਚ ਪਰਮੇਸ਼ਰ ਨੇ ਰੱਖੀ ਨਹੀਂ ਹੈ। ਬਾਕੀ ਇੱਕ ਮਨੁੱਖ ਨੂੰ ਛੱਡ ਕੇ ਸਾਰੀਆਂ ਜੂਨਾਂ, ਚਾਹੇ ਉਹ ਦੇਵਤੇ ਨੇ, ਚਾਹੇ ਉਹ ਦੈਂਤ ਨੇ, ਚਾਹੇ ਉਹ ਪਿਸਾਚ ਨੇ, ਚਾਹੇ ਭੂਤ ਨੇ, ਚਾਹੇ ਪ੍ਰੇਤ ਨੇ, ਕੋਈ ਨੇ, ਚਾਹੇ ਉਹ ਪਸ਼ੂ ਪੰਛੀ ਨੇ, ਇਹ ਸਾਰੀਆਂ ਭੋਗ ਜੂਨਾਂ ਨੇ। ਕੀਤੇ ਹੋਏ ਕਰਮਾਂ ਦਾ ਫਲ ਭੋਗਦੇ ਨੇ। ਕੇਵਲ ਮਨੁੱਖ ਜਾਮਾ ਹੈ ਜਿਹਦੇ 'ਚ ਆਦਮੀ ਤਰੱਕੀ ਕਰ ਸਕਦਾ। ਸੋ ਇਹਦੇ ਚ ਆ ਕੇ ਸਮਰੱਥ ਗੁਰੂ ਦੀ ਸ਼ਰਨ ਲੈ ਕੇ ਉਦੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਕਰਮ ਉਪਾਸ਼ਨਾ ਗਿਆਨ ਵਿਗਿਆਨ ਚਾਰ ਅਵਸਥਾ ਚ ਲੰਘ ਕੇ ਇਹ ਕਿਸੇ ਅਟਲ ਪਦਵੀ ਤੇ ਪਹੁੰਚ ਸਕਦਾ, ਨਹੀਂ ਪਹੁੰਚਿਆ ਕਰਦਾ। ਸੋ ਇਸ ਕਰਕੇ ਮਨੁੱਖ ਦਾ ਜਾਮਾ, ਇਸ ਨੂੰ ਵਾਰ ਵਾਰ ਕਹਿੰਦੇ ਨੇ ਕਬੀਰ, ਮਾਨਸ ਜਨਮ ਦਲੰਬ ਹੈ ਹੋਤ ਨਾ ਵਾਰੇ ਵਾਰ, ਜਿਉਂ ਬਨ ਫਲ ਪਾ ਕੇ ਪੁਏ ਗਿਰੇ ਬਹੁਰ ਨਾ ਲੱਗੇ ਡਰ। ਸੋ ਇਸ ਤਰ੍ਹਾਂ ਦੇ ਨਾਲ ਉਹ ਪ੍ਰੇਮੀ ਦੋਏ ਜਣੇ ਸਤਿਯੁਗ ਚ ਆ ਕੇ ਜਨਮ ਧਾਰਦੇ ਹੈ, ਕਿਉਂਕਿ ਸ੍ਰੀ ਰਾਮ ਚੰਦਰ ਜੀ ਮਹਾਰਾਜ ਨੇ ਕਿਹਾ ਕਿ ਹੁਣ ਤਾਂ ਤੁਸੀਂ ਸੁੱਖ ਭੋਗੋ ਬੈਕੁੰਠ ਧਾਮ ਦਾ। ਕਲਯੁਗ ਦੇ ਅੰਦਰ ਸਮਰੱਥ ਗੁਰੂ ਆਉਣਗੇ, ਗੁਰੂ ਨਾਨਕ ਪਾਤਸ਼ਾਹ। ਉਹ ਆ ਕੇ ਪਿਛਲੇ ਯੁੱਗਾਂ ਦੇ, ਸਤਯੁਗ ਦੇ, ਤ੍ਰੇਤੇ ਦੇ, ਦੁਆਪਰ ਦੇ, ਜਿੰਨਿਆਂ ਦੀ ਕਮਾਈ ਨੇੜੇ ਆਈ ਹੋਈ ਹੈ ਉਹਨਾਂ ਦਾ ਉਧਾਰ ਉਹਨਾਂ ਨੇ ਕਰਨਾ, ਕਿਉਂਕਿ ਸਾਧਨ ਕਲਯੁਗ ਦੇ ਅੰਦਰ ਬਹੁਤ ਸੁਖਾਲਾ ਹੋਏਗਾ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਈ ਨਾਈ ਮਤ ਭਰਮ ਪੂਲੋ ਪੂਲੋ। ਕਿਉਂਕਿ ਸਾਡੇ ਘਰ ਦਾ ਇਹ ਸਾਧਨ ਹੈ, ਸਾਨੂੰ ਇਹਦੀ ਐਪਰੀਸ਼ੀਏਸ਼ਨ ਨਹੀਂ ਹੈ। ਕਿਸੇ ਹੋਰ ਦਾ ਹੋਵੇ ਫਿਰ ਅਸੀਂ ਕਹੀਏ ਵੀ ਹਾਂ ਇਹ ਤਾਂ ਬੜਾ ਵੱਡਾ ਸਾਧਨ ਹੈ। ਘਰ ਦੀ ਜਿਹੜੀ ਹੈ ਉਹ ਕੋਈ ਬਹੁਤੀ ਮਹੱਤਤਾ ਨਹੀਂ ਹੋਇਆ ਘਰ ਦੀ। ਕਿਸੇ ਦੇ ਮਾਂ ਬਾਪ ਬਹੁਤ ਕਾਬਲ ਨੇ, ਬੱਚਾ ਕਦੇ ਵੀ ਨਹੀਂ ਮੰਨਦਾ ਵੀ ਮੇਰੇ ਮਾਂ ਬਾਪ ਕਾਬਲ ਨੇ, ਉਹਨਾਂ ਚ ਵੀ ਨੁਕਸ ਕੱਢੇਗਾ। ਸੋ ਇਸ ਤਰ੍ਹਾਂ ਕਹਿਣ ਲੱਗੇ ਕਲਯੁਗ ਦੇ ਅੰਦਰ ਸਮਰੱਥ ਸਤਿਗੁਰੂ ਆਉਣਗੇ, ਉਹ ਗੁਰੂ ਪਰਮੇਸ਼ਰ ਹੋਣਗੇ ਤੇ ਉਹਨਾਂ ਦੇ ਰਾਹੀਂ ਤੁਹਾਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਏਗੀ। ਸੋ ਕਲਯੁਗ ਚ ਆ ਕੇ ਦੋਏ ਪ੍ਰੇਮੀ, ਇੱਕ ਦਾ ਨਾਂ ਭਾਈ ਤਿੰਗਣ ਸੀ, ਇੱਕ ਦਾ ਨਾਂ ਭਾਈ ਮਧੂ ਸੀ, ਦੋਵੇਂ ਤਰਖਾਣ ਜਾਤ ਵਿੱਚ ਪੈਦਾ ਹੋਏ, ਪਿਛਲੇ ਕਰਮਾਂ ਦੇ ਪ੍ਰੇਰੇ ਹੋਏ,
ਗੁਰੂ ਦਰਬਾਰ ਨੂੰ ਜਾਣਾ ਲੋਚਦੇ ਨੇ, ਆਪਸ ਵਿੱਚ ਮਿਲਦੇ ਵੀ ਨੇ, ਸਲਾਹ ਕਰਦੇ ਹੈ, ਮਨ ਵਿੱਚ ਬੜੀ ਪ੍ਰੇਰਨਾ ਹੁੰਦੀ ਹੈ ਕਿ ਕਾਰੋਬਾਰ ਸੰਕੋਚ ਕੇ ਗੁਰੂ ਦਰਬਾਰ 'ਚ ਚੱਲੀਏ। ਅਤੇ ਪਿਛਲੇ ਜਿਹੜੇ ਸੰਸਕਾਰ ਨੇ ਉਹ ਵਾਰ ਵਾਰ ਪ੍ਰੇਰਨਾ ਦਿੰਦੇ ਆ ਕਿ ਇਹ ਦੁਨੀਆ ਨਾਸ਼ਵੰਤ ਹੈ, ਇਹਨੇ ਨਾਸ਼ ਹੋ ਜਾਣਾ, ਅਤੇ ਅਸਲੀ ਚੀਜ਼ ਪ੍ਰਭੂ ਦਾ ਗਿਆਨ ਹੈ ਉਹ ਪ੍ਰਾਪਤ ਹੋਵੇ। ਅਤੇ ਇਸ ਵੇਲੇ ਸਿਵਾਏ ਗੁਰੂ ਨਾਨਕ ਦੀ ਗੱਦੀ ਤੋਂ ਹੋਰ ਕੋਈ ਸਹਿਜ ਨਾਲ ਇਸ ਰਸਤੇ 'ਤੇ ਪਹੁੰਚਾ ਨਹੀਂ ਸਕਦਾ। ਸੋ ਮਨ ਵਿੱਚ ਵਾਰ ਵਾਰ ਖਿਆਲ ਆਉਂਦੇ ਨੇ, ਅਤੇ ਅੱਜ ਸੰਗਤ ਨਾਲ ਮਿਲ ਕੇ ਦੋਏ ਪ੍ਰੇਮੀ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੇ, ਮੀਰੀ ਪੀਰੀ ਦੇ ਮਾਲਕ ਦੇ ਦਰ ਤੇ ਪਹੁੰਚਦੇ ਨੇ, ਆ ਕੇ ਨਮਸਕਾਰ ਕੀਤੀ, ਕੀਰਤਨ ਹੋ ਰਿਹਾ, ਹਰੀ ਦਾ ਜਸ ਹੋ ਰਿਹਾ, ਮਹਾਰਾਜ ਪ੍ਰਵਚਨ ਸੁਣਾ ਰਹੇ ਨੇ, ਬੇਅੰਤ ਸੰਗਤਾਂ ਬੈਠੀਆਂ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੀ। ਦੀਵਾਨ ਦੀ ਸਮਾਪਤੀ ਤੋਂ ਬਾਅਦ ਇਹ ਦੋਏ ਪ੍ਰੇਮੀ ਇਕੱਠੇ ਹੀ ਗਲ ਵਿੱਚ ਪੱਲਾ ਪਾ ਕੇ ਉੱਠੇ ਅਤੇ ਆ ਕੇ ਮਹਾਰਾਜ ਕੋਲ ਨਮਸਕਾਰ ਕੀਤੀ। ਤਾਂ ਉਸ ਵੇਲੇ ਆਪ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਸਾਡਾ ਜਨਮ ਮਰਨ ਕੱਟ ਦਿਓ। ਉਸ ਵੇਲੇ ਮਹਾਰਾਜ ਅੰਤਰ ਧਿਆਨ ਹੋਏ, ਕਿਉਂਕਿ ਜਿਹੜਾ ਸਮਰੱਥ ਗੁਰੂ ਹੋਇਆ ਕਰਦਾ ਹੈ ਉਹਨੂੰ ਪਤਾ ਹੁੰਦਾ ਵੀ ਇਹ ਜੀਵ ਨੂੰ ਮੈਂ ਕਿਹੜਾ ਸਬਕ ਦੇਣਾ, ਕਿੱਥੋਂ ਤੋਰਨਾ। ਜਿਹੜੇ ਪੂਰਨ ਮਹਾਂਪੁਰਸ਼ ਹੁੰਦੇ ਆ, ਬੇਅੰਤ ਜਗੈਸੂ ਉਹਨਾਂ ਕੋਲ ਜਾਂਦੇ ਆ, ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਨਹੀਂ ਹੋਇਆ ਕਰਦਾ। ਜਿਹਾ ਜਿਹਾ ਕੋਈ ਪਿੱਛੇ ਪੜ੍ਹਦਾ ਪੜ੍ਹਦਾ, ਜਿਵੇਂ ਰਾਤ ਨੂੰ ਸੌਂ ਜਾਵੇ ਆਦਮੀ, ਦੂਏ ਦਿਨ ਉਹੀ ਪੜ੍ਹਾਈ ਪੜ੍ਹਦਾ। ਇਸੇ ਤਰ੍ਹਾਂ ਦੇ ਨਾਲ ਜਦ ਅਸੀਂ ਇੱਕ ਜਨਮ ਖਤਮ ਕਰ ਲੈਂਦੇ ਹਾਂ ਦੂਸਰੇ 'ਚ ਦਾਖਲ ਹੁੰਦੇ ਹਾਂ, ਅਤੇ ਜੇ ਸਮਰੱਥ ਮਹਾਂਪੁਰਸ਼ ਨਾਲ ਪੂਰਨ ਮਹਾਂਪੁਰਸ਼ ਨਾਲ ਸੰਪਰਕ ਹੋ ਜਾਵੇ, ਪਹਿਲਾਂ ਉਹ ਇਹ ਦੇਖਦਾ ਵੀ ਇਹਦੇ ਪਿਛਲੇ ਸੰਸਕਾਰ ਕੀ ਨੇ। ਜਿੱਥੇ ਉਹਨੇ ਮਕਾਇਆ ਹੁੰਦਾ ਉਦੋਂ ਗਾਹਾਂ ਸ਼ੁਰੂ ਕਰਿਆ ਕਰਦੇ ਨੇ। ਰਾੜੇ ਸਾਹਿਬ ਦੋ ਪ੍ਰੇਮੀ ਹੋਇਆ ਕਰਦੇ ਸੀ, ਇਕੱਠੇ ਹੀ ਰਿਹਾ ਕਰਦੇ ਸੀ। ਇਹ 1935 ਦੀ ਗੱਲ ਹੈ, 35 ਜਾਂ 36 ਦੀ। ਅਤੇ ਉਹ ਇੱਕੋ ਕੋਠੜੀ 'ਚ ਰਿਹਾ ਕਰਦੇ ਸੀ, ਸਰਦੀ ਦਾ ਮਹੀਨਾ ਸੀ। ਰਾਤ ਨੂੰ ਉਹਨਾਂ ਨੇ ਅੰਗੀਠੀ ਰੱਖ ਲਈ ਪਾਲੇ ਨੂੰ ਦੂਰ ਕਰਨ ਵਾਸਤੇ, ਉਹਦੇ 'ਚੋਂ ਕਾਰਬਨ ਡਾਈਆਕਸਾਈਡ ਨਿਕਲੀ ਗੈਸ, ਅਤੇ ਦੋਵਾਂ ਨੂੰ ਬੇਹੋਸ਼ ਕਰ ਦਿੱਤਾ। ਸਵੇਰ ਵੇਲੇ ਦੋਏ ਚੜ੍ਹਾਈ ਕਰ ਗਏ। ਉਹਨਾਂ ਦਿਨਾਂ 'ਚ ਮਹਾਰਾਜ ਜੀ ਭਜਨ ਬਹੁਤ ਕਰਾਇਆ ਕਰਦੇ ਸੀ, ਆਪ ਵੀ ਨਾਲ ਬਹਿੰਦੇ ਸੀ ਅਤੇ ਸਭ ਨੂੰ ਬਾਹਰ ਬਿਠਾਉਂਦੇ ਸੀ ਨਹਿਰ ਦੇ ਕੰਢੇ 'ਤੇ। ਪਾਲੇ ਪੂਲੇ ਦਾ ਕੋਈ ਸਵਾਲ ਨਹੀਂ ਸੀ ਹੁੰਦਾ, ਇੱਕੋ ਕੱਪੜਾ ਦਿਆ ਕਰਦੇ ਸੀ। ਰਾਤ ਨੂੰ ਪੈਣ ਨੂੰ ਵੀ ਇੱਕੋ ਹੀ ਕੱਪੜਾ ਦਿੰਦੇ ਸੀ ਅਤੇ ਬਹਿ ਭਜਨ ਕਰਨ ਨੂੰ ਵੀ ਇੱਕੋ ਦਿੰਦੇ ਸੀ। ਸੋ ਇਹ ਪ੍ਰੇਮੀ ਚੜ੍ਹਾਈ ਕਰਕੇ ਸੰਸਕਾਰ ਕਰ ਦਿੱਤਾ। ਸਮਾਂ ਲੰਘਦਾ ਗਿਆ, ਜਦੋਂ 18 ਸਾਲ ਲੰਘ ਗਏ ਇਸ ਬਾਤ ਨੂੰ, ਤਾਂ ਇੱਕ ਦਿਨ ਮੈਂ ਮਹਾਰਾਜ ਜੀ ਦੇ ਦਰਸ਼ਨ ਕਰਨ ਦਵਲਾਨ ਗਿਆ। ਉੱਥੇ ਦੋ ਬੱਚੇ 18-18 ਸਾਲ ਦੇ ਇਕੱਠੇ ਹੀ ਆ ਗਏ। ਉਹ ਮਹਾਰਾਜ ਜੀ ਨੇ ਅੰਦਰ ਬੁਲਾ ਲਏ, ਮੈਨੂੰ ਕਹਿਣ ਲੱਗੇ ਤੈਨੂੰ ਪਛਾਣ ਹੈ ਇਹਨਾਂ ਦੀ ਕੋਈ? ਮਹਾਰਾਜ ਮੈਂ ਤਾਂ ਪਹਿਲੀ ਵਾਰੀ ਦੇਖੇ ਨੇ। ਕਹਿੰਦੇ ਦੇਖੇ ਤਾਂ ਹੈਗੇ ਤੇਰੇ ਯਾਦ ਨਹੀਂ। ਮੈਂ ਮਹਾਰਾਜ ਮੈਨੂੰ ਨਹੀਂ ਪਤਾ ਵੀ ਕੌਣ ਨੇ, ਮੇਰੇ ਨਾਂ ਯਾਦ, ਮੈਂ ਤਾਂ ਪਹਿਲੇ ਦਿਨ ਅੱਜ ਦੇਖੇ ਨੇ। ਕਹਿੰਦੇ ਉਹੀ ਪ੍ਰੇਮੀ ਨੇ ਜਿਹੜੇ ਅੰਗੀਠੀ ਦੀ ਗੈਸ ਚੜ੍ਹ ਕੇ ਚੜ੍ਹਾਈ ਕਰ ਗਏ ਸੀ। ਇੱਕ ਨੇ ਜਨਮ ਲੈ ਲਿਆ ਲੁਧਿਆਣੇ ਵੱਲ, ਇੱਕ ਨੇ ਲੈ ਲਿਆ ਬਠਿੰਡੇ ਵੱਲ, ਤੇ ਆਏ ਨੇ ਦੋਏ ਇਕੱਠੇ ਆਏ ਨੇ। ਜਦੋਂ ਇਹਨਾਂ ਦਾ ਅਸੀਂ ਸਬਕ ਦੇਖਿਆ, ਜਿੱਥੇ ਪਿਛਲੇ ਜਨਮ 'ਚ ਛਡਾਇਆ ਸੀ ਉਸ ਤੋਂ ਉੱਥੇ ਤੱਕ ਇਹਨਾਂ ਦੇ ਪੂਰਾ ਯਾਦ ਸੀ, ਉਹ ਤੇ ਅੱਗੇ ਅਸੀਂ ਹੁਣ ਇਹਨਾਂ ਨੂੰ ਸਬਕ ਦਿੱਤਾ। ਸੋ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਅੰਤਰ ਧਿਆਨ ਹੋਏ, ਦੇਖਿਆ ਕਿ ਪ੍ਰੇਮੀ ਉੱਤਮ ਜਗਿਆਸੂ ਨੇ, ਤੇ ਉਸ ਵੇਲੇ ਮਹਾਰਾਜ ਨੇ ਫਰਮਾਨ ਕਰਿਆ ਕਿ ਪਿਆਰਿਓ, ਤੁਸੀਂ ਨਾਮ ਦੀ ਯਾਚਨਾ ਕਰਦੇ ਹੋ, ਨਾਮ ਜਿਹੜਾ ਹੈ ਇਹ ਨਾ ਤਾਂ ਕਿਤਾਬਾਂ 'ਚੋਂ ਨਿਕਲਦਾ, ਇਹ ਤਾਂ ਸਮਰੱਥ ਗੁਰੂ ਤੋਂ ਪ੍ਰਾਪਤ ਹੁੰਦਾ ਹੈ।
ਬਿਨਾਂ ਗੁਰਾਂ ਤੋਂ ਨਾਮ ਨਹੀਂ ਮਿਲਦਾ, ਪੜ੍ਹ ਕੇ ਨਾ ਆਵੇ ਸ਼ਾਂਤੀ। ਗੁਰਾਂ ਤੋਂ ਨਾਮ ਨਹੀਂ ਮਿਲਦਾ, ਪੜ੍ਹ ਕੇ ਨਾ ਆਵੇ ਸ਼ਾਂਤੀ। Thank you.
ਇੱਥੇ ਸੁਰਤ ਟਕਾਈ ਦੀ ਹੈ, ਇੱਥੇ ਸਿਕਾਈ ਦੀ ਹੈ। ਇਹ ਨਾਮ ਤਾਂ ਅੰਦਰ ਵਸਿਆ ਹੀ ਨਹੀਂ ਕਰਦਾ, ਕੋਈ ਜ਼ੋਰ ਲਾ ਕੇ ਦੇਖ ਲਓ, ਕਿਉਂਕਿ ਨਾਮ ਦਾ ਖਜ਼ਾਨਾ ਪੂਰੇ ਸਤਿਗੁਰੂ ਕੋਲ ਹੈ। ਸਤਿਗੁਰ ਕੀ ਸੇਵਾ ਲੱਗਿਆ ਕੱਢ ਰਤਨ ਦੇਵਾ ਪ੍ਰਕਾਸ਼, ਕਿਉਂਕਿ ਗੁਰੂ ਕੋਲ ਨਾਮ ਦਾ ਖਜ਼ਾਨਾ ਹੈ। ਪੜ ਪੰਡਿਤ ਅਵਰਾ ਸਮਝਾਏ, ਘਰ ਜਲ ਤੇ ਕੀ ਖਬਰ ਨਾ ਪਾਏ, ਬਿਨ ਸਤਿਗੁਰ ਸੇਵੇ ਨਾਮ ਨਾ ਪਾਈਏ, ਪੜ ਥਾਕੇ ਸ਼ਾਂਤ ਨਾ ਆਈਏ। ਥੱਕ ਕੇ ਪੜ ਪੜ ਕੇ ਵੇਦਾਂ ਨੂੰ, ਸਿਮਰਤੀਆਂ ਨੂੰ, ਸ਼ਾਸਤਰਾਂ ਨੂੰ, ਧਰਮ ਪੁਸਤਕਾਂ ਨੂੰ ਨਹੀਂ ਸ਼ਾਂਤੀ ਆਉਂਦੀ ਜਿੰਨਾ ਚਿਰ ਸਤਿਗੁਰੂ ਪੂਰੇ ਦਾ ਮਿਲਾਪ ਨਾ ਹੋਵੇ, ਨਾਮ ਮਿਲਦਾ ਨਹੀਂ। ਸੱਚਾ ਸ਼ਬਦ ਸੱਚੀ ਪਤ ਹੋਈ, ਬਿਨ ਨਾ ਪਾਵੇ ਮੁਕਤ ਨਾ ਪਾਵੇ ਕੋਈ, ਬਿਨ ਸਤਿਗੁਰ ਕੋ ਨਾਉ ਨਾ ਪਾਏ, ਪ੍ਰਭ ਐਸੀ ਬਣਤ ਬਣਾਈ ਹੈ। ਇਹਦਾ ਬਣਤ ਵਾਹਿਗੁਰੂ ਨੇ ਬਣਾਈ ਹੈ, ਬਗੈਰ ਗੁਰੂ ਤੋਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ। ਹਉਮੈ ਮਾਇਆ ਮੈਲ ਕਮਾਇਆ, ਮਰ ਮਰ ਜੰਮੇ ਦੂਜਾ ਪਾਇਆ, ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਮਨ ਦੇਖੋ ਲਿਵ ਲਾਈਏ। ਸੋਚ ਸੋਚ ਕੇ ਦੇ ਲੋ, ਕਹਿਣ ਲੱਗੇ ਪਿਆਰਿਓ ਬਗੈਰ ਗੁਰੂ ਤੋਂ ਨਾਮ ਦੀ ਦਾਤ ਨਹੀਂ ਪ੍ਰਾਪਤ। ਉਸ ਵੇਲੇ ਦੋਹਾਂ ਨੇ ਕਿਹਾ, ਪਾਤਸ਼ਾਹ ਅਸੀਂ ਆਪ ਦੀ ਸ਼ਰਨ ਆਏ ਹਾਂ, ਸ਼ਰਨਾਗਤ ਸਾਨੂੰ ਕਬੂਲ ਕਰ ਲਓ ਤੇ ਸਾਡੇ ਉੱਤੇ ਕਿਰਪਾ ਕਰੋ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਕਿ ਪ੍ਰੇਮੀਓ ਅਸੀਂ ਤੁਹਾਡਾ ਆਧਾਰ ਦੇਣਾ, ਸਾਡੇ ਉੱਤੇ ਆਧਾਰ ਹੈ ਤੁਹਾਡਾ ਤੇ ਅਸੀਂ ਹੁਣ ਤੁਹਾਡਾ ਆਧਾਰ ਦੇਣਾ ਕਲਯੁਗ ਦੇ ਵਿੱਚ ਆ ਕੇ। ਕਹਿਣ ਲੱਗੇ ਦੇਖੋ ਧਿਆਨ ਦੇ ਨਾਲ ਸੁਣਿਓ, ਧਿਆਨ ਦੇ ਨਾਲ ਵਿਚਾਰਿਓ, ਧਿਆਨ ਦੇ ਨਾਲ ਕਮਾਇਓ, ਫਿਰ ਤੁਹਾਨੂੰ ਅਟਲ ਪਦਵੀ ਪ੍ਰਾਪਤ ਹੋ ਜਾਏਗੀ। ਬਹੁਤ ਸੋਹਣੇ ਬਚਨ ਮਹਾਰਾਜ ਜੀ ਨੇ ਫਰਮਾਨ ਕੀਤੇ। ਕਹਿਣ ਲੱਗੇ ਦੇਖੋ ਆਹ ਜਿਹੜਾ ਜੀਵ ਹੈ ਨਾ, ਇਹ ਸਰੀਰ ਦੇ ਅੰਦਰ ਇਹਨੂੰ ਸੰਗਲ ਲੱਗੇ ਹੋਏ ਨੇ ਬਹੁਤ ਸਾਰੇ। ਜਦ ਤਾਈਂ ਉਹ ਸੰਗਲ ਨਹੀਂ ਕੱਟਦਾ ਉਨੀ ਦੇਰ ਤੱਕ ਇਹ ਫਰੀ ਨਹੀਂ ਹੁੰਦਾ, ਮੁਕਤ ਨਹੀਂ ਹੁੰਦਾ। ਮੁਕਤ ਫਰੀ ਨੂੰ ਕਹਿੰਦੇ ਨੇ। ਇਸ ਨੂੰ ਫਰੀਡਮ ਨਹੀਂ ਮਿਲਦੀ, ਇਹ ਸੰਸਕਾਰਾਂ ਦਾ ਬੰਨਿਆ ਹੋਇਆ, ਜੰਮਦਾ ਰਹੇਗਾ ਮਰਦਾ ਰਹੇਗਾ। ਉਸ ਵੇਲੇ ਸਾਵਧਾਨ ਹੋ ਗਏ, ਕਹਿਣ ਲੱਗੇ ਪਾਤਸ਼ਾਹ ਆਪ ਦਾ ਇੱਕ ਇੱਕ ਵਚਨ ਆਪ ਦੀ ਕਿਰਪਾ ਦੇ ਨਾਲ ਅਸੀਂ ਹਿਰਦੇ ਚ ਧਾਰਨ ਕਰਦੇ ਜਾਵਾਂਗੇ, ਆਪ ਫਰਮਾਓ। ਉਸ ਵੇਲੇ ਮਹਾਰਾਜ ਕਹਿਣ ਲੱਗੇ ਦੇਖੋ ਇਹ ਜੀਵ ਨੂੰ ਅੱਠ ਬੰਧਨ ਤਾਂ ਵੱਡੇ ਵੱਡੇ ਨੇ, ਬਾਕੀ ਗਿਣਤੀ ਕੋਈ ਨਹੀਂ ਹੈ। ਅੱਠਾਂ ਬੰਧਨਾਂ ਚ ਪਹਿਲਾ ਜਿਹੜਾ ਬੰਧਨ ਹੈ ਉਹਨੂੰ ਵਿਦਿਆ ਕਹਿੰਦੇ ਨੇ, ਇਗਨੋਰੈਂਸ, ਭੁੱਲ, ਮਾਇਆ, ਸਾਰਿਆਂ ਨੂੰ ਬੰਨਿਆ ਹੋਇਆ ਇਸਨੇ। ਵਿਦਿਆ ਕਹਿੰਦੇ ਨੇ ਅਸਲੀਅਤ ਨੂੰ ਭੁੱਲ ਕੇ ਨਕਲੀ ਚੀਜ਼ ਦੇਖਣੀ ਹੈ ਉਹਦੇ ਵਿੱਚੋਂ, ਅਸਲੀ ਨਾ ਦੇਖਣੀ। ਜਿਸ ਤਰ੍ਹਾਂ ਕਿਸੇ ਦੀ ਅੱਖ ਟੀਰੀ ਹੋ ਜਾਵੇ, ਜਿਹਦੀ ਅੱਖ ਸਾਫ਼ ਹੈ ਉਹਨੂੰ ਚੰਦਰਮਾ ਇੱਕ ਨਜ਼ਰ ਆਉਂਦਾ, ਜਿਹੜਾ ਟੀਰਾ ਬੰਦਾ ਉਹਨੂੰ ਦੋ ਦਿਸਦੇ ਨੇ। ਅੱਖ ਦੇ ਕੋਏ ਵਿੱਚ ਉਂਗਲੀ ਰੱਖ ਲਓ ਇੱਕ 'ਚ, ਚੰਦ ਵੱਲ ਨੂੰ ਝਾਕਣਾ ਸ਼ੁਰੂ ਕਰ ਦਿਓ, ਜਦ ਉਂਗਲੀ ਨੂੰ ਪ੍ਰੈਸ ਕਰੋਗੇ ਦੋ ਚੰਦਰਮਾ ਬਣ ਜਾਣਗੇ। ਦਿਸਦੇ ਦੋ ਨੇ, ਦੋ ਹੋਣੇ ਚਾਹੀਦੇ ਨੇ ਜਾਂ ਦੋ ਦਿਸਦੇ ਨੇ, ਲੇਕਿਨ ਉਹ ਹੁੰਦੇ ਕਿਉਂ, ਦਿਸਦੇ ਕਿਉਂ ਨੇ? ਕਿਉਂਕਿ ਅੱਖ ਵਿੱਚ ਫਰਕ ਪੈ ਗਿਆ। ਇਸੇ ਤਰ੍ਹਾਂ ਦੇ ਨਾਲ ਸਾਡੀ ਸੋਚ ਵਿੱਚ ਫਰਕ ਪੈ ਕੇ ਸਾਨੂੰ ਪਰਮੇਸ਼ਰ ਦੇ ਬਾਰੇ ਬਿਲਕੁਲ ਭੁੱਲ ਗਿਆ ਤੇ ਅਸੀਂ ਅਵਿਦਿਆ ਦੇ ਵਿੱਚ ਆ ਗਏ। ਮਹਾਰਾਜ ਕਹਿੰਦੇ ਦੂਸਰਾ ਹੁੰਦਾ ਹੈ, ਇਹ ਆਪਣੇ ਆਪ ਨੂੰ ਜੀਵ ਮੰਨਣ ਤੋਂ ਨਹੀਂ ਹਟਦਾ। ਉਹ ਤਾਂ ਕੋਈ ਕੋਈ ਹੈ ਜਿਹੜਾ ਜੀਵ ਮੰਨਦਾ ਹੈ, ਬਾਕੀ ਤਾਂ ਸਰੀਰ ਹੀ ਮੰਨਦੇ ਨੇ। ਕੋਈ ਹੈ ਜਿਹੜਾ ਬਹੁਤ ਉੱਚਾ ਚੜ ਜਾਵੇ ਉਹ ਜੀਵ ਹੀ ਮੰਨੀ ਜਾਂਦਾ ਆਪਣੇ ਆਪ ਨੂੰ, ਮੈਂ ਜੀਵਾਂ ਮੈਂ ਜੀਵਾਂ, ਇਸ ਤੋਂ ਅੱਗੇ ਨਹੀਂ ਜਾਂਦਾ, ਇਹਨੇ ਇਹਨੂੰ ਬੰਨਿਆ ਪਿਆ। ਤੀਸਰਾ ਹੁੰਦਾ ਹੈ ਹਿਰਦੇ ਗ੍ਰੰਥੀ, ਇਹ ਹੁੰਦੀ ਹੈ ਅਹੰ ਮੈਂ ਤੇ ਮਮਤਾ ਤੇ ਹੰਗਤਾ। ਮੈਂ ਧਾਰਨ ਕਰਕੇ ਇੰਡੀਵਿਜੁਐਲਿਟੀ ਆਪਣੀ ਬਣਾ ਲੈਣੀ, ਵੀ ਮੈਂ ਆ, ਮੇਰਾ ਮੇਰਾ ਘਰ, ਮੇਰੇ ਪੁੱਤਰ, ਮੇਰੀਆਂ ਧੀਆਂ, ਮੇਰੀ ਪ੍ਰੋਪਰਟੀ, ਮੇਰੇ ਰਿਸ਼ਤੇਦਾਰ, ਮੇਰੇ ਮਿੱਤਰ, ਮੇਰੇ ਦੁਸ਼ਮਣ, ਮੇਰਾ ਧਰਮ, ਮੇਰਾ ਪਰਿਵਾਰ, ਇਹ ਹੰਗਤਾ ਤੇ ਮਮਤਾ ਧਾਰ ਲੈਂਦਾ। ਤੀਸਰਾ ਪੜਦਾ ਇਹਦੇ ਉੱਤੇ ਹੋਰ ਪੈ ਜਾਂਦਾ, ਜਿਵੇਂ ਸੰਗਲ ਹੱਥਕੜੀਆਂ ਲੱਗਦੀਆਂ, ਐਂ ਹੱਥਕੜੀਆਂ ਲੱਗਦੀਆਂ ਹੀ ਤੁਰੀਆਂ ਜਾਂਦੀਆਂ। ਚੌਥੀ ਹੱਥਕੜੀ ਜਿਹੜੀ ਲੱਗਦੀ ਹੈ ਇਹਨੂੰ ਵੱਡੀ, ਉਹ ਸੰਸੇ ਦੀ ਹੈ। ਸੰਸਾ ਬਣਿਆ ਰਹਿੰਦਾ ਹਰ ਵਕਤ ਤੇ ਉਹ ਸੰਸਾ ਨਿਵਿਰਤ ਨਹੀਂ ਹੁੰਦਾ, ਉਹ ਲੱਗੀ ਰਹਿੰਦੀ ਹੈ। ਪੰਜਵੀਂ ਹੋਇਆ ਕਰਦੀ ਹੈ ਕਰਮ ਦੀ, ਕਰਮ ਕਰਨੇ ਤੇ ਉਹਨਾਂ ਦਾ ਫਲ ਮੰਗਣਾ। ਛੇਵੀਂ ਹੋਇਆ ਕਰਦੀ ਹੈ ਆਸਾ ਤੇ ਮਨਸਾ, ਜਿਹਨੂੰ ਕਾਮਨਾ ਵਾਸ਼ਨਾ ਕਹਿੰਦੇ ਨੇ। ਸੱਤਵਾਂ ਹੋਇਆ ਕਰਦਾ ਜਨਮ ਤੇ ਅੱਠਵਾਂ ਹੋਇਆ ਕਰਦਾ ਮਰਨ, ਨੌਵਾਂ ਹੋਇਆ ਕਰਦਾ ਆਹ ਸਾਡੇ ਤਿੰਨ ਹੱਥ ਦੀ ਦੇਹ ਸਰੀਰ। ਜਦ ਤੱਕ ਇਹ ਨੌ ਬੰਧਨ ਨੇ ਇਹਦੇ ਕੱਟਦੇ ਨਹੀਂ, ਨੌ ਬੰਧਨਾਂ ਚੋਂ ਨਿਕਲਦਾ ਨਹੀਂ ਹੈ, ਓਨੀ ਦੇਰ ਤੱਕ ਇਹਨੂੰ ਪਰਮਪਦ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ। ਸੋ ਉਸ ਵੇਲੇ ਮਹਾਰਾਜ ਕਹਿਣ ਲੱਗੇ ਵੀ ਸਾਰੇ ਬੰਧਨਾਂ ਦਾ ਜੇ ਕੋਈ ਇੱਕੋ ਇਲਾਜ ਹੈ ਉਹ ਹੈ ਪਰਮੇਸ਼ਰ ਦਾ ਨਾਮ। ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ ਰਾਮ ਜਪੋ ਰਾਮ ਜਪੋ ਮੇਰੀ ਸਖੀ ਸਖੈਨੀ ਰਾਮ ਜਪੋ ਰਾਮ ਜਪੋ ਰਾਮ ਜਪੋ ਮੇਰੀ ਸਖੀ ਸਖੈਨੀ ਰਾਮ ਜਪੋ ਰਾਮ ਜਪੋ
ਮੇਰੀ ਸਖੀ ਸਖੈਨੀ ਰਾਮ ਜਪੋ ਮੇਰੀ ਸਖੀ ਸਖੈਨੀ ਰਾਮ ਜਪੋ ਮੇਰੀ ਸਖੀ ਸਖੈਨੀ
ਪਰਮੇਸ਼ਰ ਨੂੰ ਜੇ ਦੇਖਣਾ ਤਾਂ ਇਹ ਅੱਠੇ ਬੰਧਨ ਟੁੱਟ ਜਾਂਦੇ ਨੇ ਪਰਮੇਸ਼ਰ ਦਾ ਨਾਮ ਜਪਣ ਨਾਲ। ਗੁਰ ਸੇਵੇ ਸੋ ਠਾਕਰ ਜਨ, ਜਿਹੜਾ ਗੁਰੂ ਦੀ ਸੇਵਾ ਕਰਦਾ ਉਹਦੀ ਜਾਣ ਪਛਾਣ ਪਰਮੇਸ਼ਰ ਨਾਲ ਪੈ ਜਾਂਦੀ ਹੈ। ਦੁੱਖ ਮਿਟੇ ਸੱਚ ਸ਼ਬਦ ਪਛਾਣਿਆ, ਜਦੋਂ ਸੱਚੇ ਸ਼ਬਦ ਦੀ ਪਛਾਣ ਕਰ ਲਈ ਉਸ ਵੇਲੇ ਦੁੱਖ ਜਿਹੜੇ ਨੇ ਪਏ ਹੋਏ ਇਸਦੇ ਗਲ ਚ, ਬੇਅੰਤ ਕਲੇਸ਼ ਪਏ ਹੋਏ ਨੇ, ਉਹ ਸਾਰਿਆਂ ਦਾ ਖਾਤਮਾ ਹੋ ਜਾਂਦਾ। ਰਾਮ ਜਪੋ ਮੇਰੀ ਸਖੀ ਸਖੈਨੀ, ਸਤਿਗੁਰ ਸੇਵ ਦੇਖੋ ਪ੍ਰਭ ਨੈਣੀ। ਇਹਨਾਂ ਹੀ ਅੱਖਾਂ ਦੇ ਨਾਲ ਵਾਹਿਗੁਰੂ ਦਿਸਣ ਲੱਗ ਜਾਂਦਾ ਜਦੋਂ ਸਤਿਗੁਰੂ ਦੀ ਅਸੀਂ ਸੇਵਾ ਕਰਦੇ ਹਾਂ। ਮਹਾਰਾਜ ਕਹਿੰਦੇ ਬੰਧਨ ਹੈ ਤੇਰੇ ਆਲੇ ਦੁਆਲੇ, ਬੰਧਨੇ ਬੰਧਨ ਪਏ ਹੋਏ ਨੇ। ਬੰਧਨ ਮਾਤ ਪਿਤਾ ਸੰਸਾਰ, ਮਾਂ ਵੀ ਪਿਓ ਵੀ ਸੰਸਾਰ, ਤਿੰਨੇ ਬੰਧਨ ਨੇ। ਕਿਉਂਕਿ ਕੋਈ ਮਾਂ ਨਹੀਂ ਹੈ, ਕੋਈ ਬਿਰਲੀ ਮਾਂ ਹੈ ਜਿਹੜੀ ਇਹ ਕਹੇ ਵੀ ਮੇਰਾ ਪੁੱਤਰ ਨਾਮ ਜਪੇ, ਬੰਦਗੀ ਕਰੇ। ਡਰਦੀਆਂ ਨੇ ਵੀ ਕਿਤੇ ਨਾਮ ਜਪਣ ਲੱਗ ਗਿਆ ਘਰੇ ਨਾ ਛੱਡ ਜਾਵੇ, ਜਵਾਬ ਇਹਨਾਂ ਦੇ ਦੇ। ਸ਼ਰਾਬ ਪੀਂਦੇ ਨੂੰ ਨਹੀਂ ਉਹਨਾਂ ਕਹਿੰਦੀਆਂ ਜਿੰਨਾ ਨਾਮ ਜਪਦੇ ਨੂੰ ਕਹਿੰਦੀਆਂ। ਬੰਧਨ ਹੋ ਜਾਂਦਾ, ਮਾਂ ਵੀ ਪਿਓ ਵੀ ਆਪਣੇ ਰਸਤੇ ਦੇ ਮੁਤਾਬਕ ਚਲਾਉਂਦੇ ਨੇ ਤੇ ਸੰਸਾਰ ਵੀ ਬੰਧਨ ਹੈ। ਬੰਧਨ ਸੁੱਤ ਕੰਨਿਆ ਆਰ ਨਾਰ, ਕਿਉਂਕਿ ਪਰਿਵਾਰ ਵਿੱਚ ਰਹਿਣਾ, ਮਰਜ਼ੀ ਨਾਲ ਚੱਲਣਾ ਪੈਂਦਾ ਹੈ। ਜਰਾ ਕੁ ਮਰਜ਼ੀ ਇੱਧਰ ਉੱਧਰ ਹੋਈ ਉਸੇ ਵੇਲੇ ਗਲਤ ਕੰਮ ਸ਼ੁਰੂ ਹੋ ਜਾਂਦਾ, ਬਿਕਰਿੰਗ ਹੋ ਜਾਂਦੀ ਹੈ, ਰਾਏ ਇੱਕ ਨਹੀਂ ਹੁੰਦੀ। ਕਹਿੰਦੇ ਬੰਧਨ ਪਿਆ ਹੋਇਆ ਹੈ, ਪੁੱਤਰ ਦਾ ਵੀ ਬੰਧਨ, ਕੰਨਿਆ ਦਾ ਵੀ, ਨਾਰ ਦਾ ਵੀ ਬੰਧਨ। ਕਰਮ ਧਰਮ ਹੋ ਕੀ ਆ, ਜਿੰਨੇ ਅਸੀਂ ਕਰਮ ਕਰਦੇ ਹਾਂ, ਸ਼ੁਭ ਕਰਮ ਤੇ ਅਸ਼ੁਭ ਕਰਮ, ਉਹ ਸਾਰੇ ਕਰਮ ਵੀ ਬੰਧਨ ਰੂਪ ਹੋ ਕੇ ਇਹਨੂੰ ਚਿੰਬੜ ਜਾਂਦੇ ਨੇ ਤੇ ਫਲ ਦੇਣ ਲੱਗ ਜਾਂਦੇ ਆ। ਮਾੜਾ ਜਿਹੜਾ ਕਰਮ ਹੈ ਮਾੜੇ ਫਲ ਦੇਣ ਲੱਗ ਜਾਂਦਾ, ਚੰਗਾ ਕਰਮ ਚੰਗੇ ਫਲ ਦੇਣ ਲੱਗ ਜਾਂਦਾ, ਸਵਰਗਾਂ ਚ ਲੈ ਜਾਂਦਾ। ਸੋ ਇਹ ਬੰਧਨ ਰੂਪ ਹੋ ਕੇ ਚਿੰਬੜ ਜਾਂਦੇ ਨੇ। ਬੰਧਨ ਪੂਤ ਪੂਤ ਕੁਲੱਤ ਮਨ ਵੀ ਆ, ਰਿਸ਼ਤੇਦਾਰ ਨੇ ਜਿੰਨੇ, ਕਦੇ ਮਿਲ ਕੇ ਦੇਖ ਲਓ ਤੁਸੀਂ ਰਿਸ਼ਤੇਦਾਰਾਂ ਨੂੰ, ਉਹਨਾਂ ਦੀ ਆਪਣੀ ਸੋਚਣੀ, ਤੁਹਾਡੀ ਆਪਣੀ ਸੋਚਣੀ। ਤੁਸੀਂ ਮਿਲੋਗੇ, ਉਹਨਾਂ ਨੇ ਇਹ ਕਹਿਣਾ ਆਪਣੀ ਮਾਇਆ ਦਾ ਪ੍ਰਗਟਾਵਾ ਕਰਨਾ, ਆਪਣੀ ਜਾਇਦਾਦ ਦੀਆਂ ਗੱਲਾਂ ਕਰਨੀਆਂ, ਆਪਣੇ ਪੁੱਤਰਾਂ ਦੇ ਚਾਹੇ ਰੋਜ਼ ਗਾਲਾਂ ਕੱਢਦੇ ਹੋਣ, ਕਹਿਣਗੇ ਮੇਰੇ ਪੁੱਤਰਾਂ ਵਰਗਾ ਤਾਂ ਲੈ ਕੇ ਕੋਈ ਨਹੀਂ। ਕਲੇਸ਼ ਦੀਆਂ ਗੱਲਾਂ ਹੋਣਗੀਆਂ, ਚੁਭਵੀਆਂ ਗੱਲਾਂ ਹੋਣਗੀਆਂ, ਕਹਿੰਦੇ ਬੰਧਨ ਪੈ ਜਾਂਦਾ। ਇੱਕ ਬੰਦਾ ਗਲਤ ਕਰ ਦਿੰਦਾ, ਪੁਲਿਸ ਫੜ ਕੇ ਲੈ ਜਾਂਦੀ ਹੈ, ਸਾਰੇ ਹੀ ਨੱਠੇ ਫਿਰਦੇ ਨੇ, ਗਲਤੀ ਇੱਕ ਦੀ ਹੈ, ਦੌੜੇ ਹੀ ਫਿਰਦੇ ਨੇ। ਮਹਾਰਾਜ ਕਹਿੰਦੇ ਇਹ ਵੀ ਬੰਧਨ ਹੈ ਪ੍ਰੇਮੀਆਂ। ਬੰਧਨ ਪੁੱਤ ਕਲੱਤ ਮਨ ਵੀ ਆ, ਬੰਧਨ ਕਿਰਖੀ ਕਰੇ ਕਿਸਾਨ। ਜਿਹੜੇ ਖੇਤੀ ਕਰਦਾ ਕਿਸਾਨ, ਕਾਰੋਬਾਰ ਕਰਦਾ ਬੰਦਾ, ਉਹ ਵੀ ਬੰਧਨ ਨੇ, ਕਿਉਂਕਿ ਆਪਣੀ ਜਾਣ ਕੇ ਕਰਦਾ। ਹਮੈ ਡੰਨ ਸਹਿ ਰਾਜਾ ਮੰਗੈ ਦਾਨ, ਉਹਦੇ ਰਾਜਾ ਮਾਮਲਾ ਮੰਗਦਾ, ਹੋਮਾ ਦੇ ਵਿੱਚ ਕਰਦਾ ਵੀ ਮੇਰੀ ਹੈ, ਮੇਰੀ ਇੰਨੀ ਫਸਲ ਹੋ ਗਈ, ਮੇਰੀ ਇੰਨੀ ਹੋ ਗਈ, ਉਹਦੇ ਨਾਲ ਇਹ ਬੰਨਿਆ ਜਾਂਦਾ। ਬੰਧਨ ਸੌਦਾ ਅਣਵਿਚਾਰੀ, ਜਿਹੜੇ ਵਪਾਰ ਕਰਦੇ ਨੇ ਅਣਵਿਚਾਰੀ, ਉਹਨਾਂ ਨੂੰ ਵੀ ਬੰਨ ਕੇ ਰੱਖ ਲੈਂਦੀ ਹੈ। ਚਾਹੇ ਇੰਡਸਟਰੀ ਲਾ ਲਓ, ਚਾਹੇ ਦੁਕਾਨ ਖੋਲ ਲਓ, ਚਾਹੇ ਕੋਈ ਹੋਰ ਵਪਾਰ ਕਰ ਲਓ, ਉਹ ਜੀਵ ਨੂੰ ਬੰਨ ਕੇ ਆਪਣੇ ਪਿੱਛੇ ਕਮਾਉਂਦਾ। ਜੀਵ ਆਪਣੇ ਪਿੱਛੇ ਨਹੀਂ ਉਹਨੂੰ ਕਮਾ ਸਕਦਾ, ਦੌੜਿਆ ਹੀ ਫਿਰਦਾ ਦਿਨ ਰਾਤ। ਤ੍ਰਿਪਤ ਨਹੀਂ ਮਾਇਆ ਮੋਹ ਵਿਸਾਰੀ, ਕਹਿੰਦੇ ਤ੍ਰਿਪਤੇ ਨਹੀਂ ਆਉਂਦੀ। 50,000 ਬਚ ਗਿਆ ਕਹਿੰਦਾ ਥੋੜਾ ਹੀ ਹੈ, 1,00,000 ਬਚ ਗਿਆ ਕਹਿੰਦਾ ਥੋੜਾ, 10,00,000 ਬਚ ਗਿਆ ਇਹ ਵੀ ਥੋੜਾ, ਕਿਉਂਕਿ ਤ੍ਰਿਪਤੀ ਨਹੀਂ ਆਉਂਦੀ। ਬੰਧਨ ਸ਼ਾਹ ਸਾਂਚੇ ਧਨ ਜਾਏ, ਪੈਸੇ ਜੋੜ ਲੈਂਦਾ ਸ਼ਾਹ ਤੇ ਧਨ ਚੋਰੀ ਹੋ ਜਾਵੇ, ਕਹਿੰਦੇ ਉਹ ਵੀ ਬੰਧਨ ਪੈ ਗਿਆ। ਬਿਨ ਹਰ ਭਗਤ ਨਾ ਪਵੇ ਹੀ ਥਾਏ, ਬੰਧਨ ਵੇਦ ਵਾਦ ਅਹੰਕਾਰ, ਬਹੁਤਾ ਪੜ ਲੈਣਾ ਇਹ ਵੀ ਬੰਧਨ ਹੈ, ਝਗੜੇ ਕਰ ਲੈਣੇ ਇਹ ਵੀ, ਹੰਕਾਰ ਕਰੀ ਜਾਣਾ, ਮੈਂ ਕਰੀ ਜਾਣਾ, ਮੇਰੀ ਮੇਰੀ ਕਰੀ ਜਾਣਾ, ਕਹਿੰਦੇ ਇਹ ਵੀ ਬੰਧਨ ਨੇ। ਬੰਧਨ ਵਿਨਸੈ ਮੋਹ ਵਿਕਾਰ, ਮੋਹ ਦਾ ਬੰਧਨ ਵਾਰ ਵਾਰ ਜਨਮਾਂ ਚ ਲਿਆਉਂਦਾ। ਇੱਕ ਐਸੀ ਸਾਖੀ ਦੱਸਦੇ ਨੇ, ਗੁਰੂ ਸਾਹਿਬ ਨਾਲ ਵੀ ਜੋੜ ਲੈਂਦੇ ਨੇ, ਕਬੀਰ ਸਾਹਿਬ ਨਾਲ ਵੀ, ਚਲੋ ਕਿਵੇਂ ਹੋਇਆ ਕੋਈ ਬਾਤ ਹੈਗੀ। ਗੁਰੂ ਨਾਨਕ ਪਾਤਸ਼ਾਹ ਚਲੇ ਜਾਂਦੇ ਨੇ ਤੇ ਇੱਕ ਖੂਹ ਦੇ ਉੱਤੇ ਬੈਠੇ, ਕੁਦਰਤ ਦਾ ਨਜ਼ਾਰਾ, ਬਲਿਹਾਰੀ ਕੁਦਰਤ ਵਸਿਆ ਦਾ ਨਜ਼ਾਰਾ ਦੇਖ ਰਹੇ ਨੇ, ਮੌਜ ਵਿੱਚ ਬੈਠੇ ਨੇ। ਕੋਲ ਹਲਟ ਚੱਲ ਰਿਹਾ, ਕਈ ਬੰਦੇ ਪਾਣੀ ਕੱਢਣ ਲੱਗੇ ਹੋਏ ਨੇ। ਉਹਨਾਂ ਦਿਨਾਂ 'ਚ ਹਲਟ ਦੀਆਂ ਟਿੰਡਾਂ ਮਿੱਟੀ ਦੀਆਂ ਹੋਇਆ ਕਰਦੀਆਂ ਸੀ, ਘੂੰ ਘੂੰ ਦੀ ਆਵਾਜ਼ ਕਰੀ ਜਾਂਦਾ ਸੀ, ਤੇ ਮਹਾਰਾਜ ਕਹਿੰਦੇ ਘੂੰ ਘੂੰ ਨਹੀਂ ਕਰਦਾ, ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ। ਦਿਨ ਚੜ ਗਿਆ ਤੇ ਉਹਦੇ ਬਾਅਦ ਪ੍ਰਸ਼ਾਦਾ ਆਉਂਦਾ, ਤੇ ਜਿਹੜਾ ਬਜ਼ੁਰਗ ਸੀ ਉਹ ਬੜੇ ਪਿਆਰ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਕੋਲ ਪ੍ਰਸ਼ਾਦਾ ਲਿਆ ਕਿ ਮਹਾਰਾਜ ਜੀ ਇੱਕ ਇੱਕ ਪ੍ਰਸ਼ਾਦਾ ਛਕ ਲਓ, ਦੋ ਦੋ ਛਕ ਲਓ, ਹਾਜ਼ਰੀ ਆਈ ਹੈ। ਮਹਾਰਾਜ ਜੀ ਨੇ ਪ੍ਰਸ਼ਾਦਾ ਅੰਗੀਕਾਰ ਕਰ ਲਿਆ ਤੇ ਨਾਲ ਦਿਆ ਆ ਗਈ ਕਿ ਇਸ ਬਜ਼ੁਰਗ ਦਾ ਭਲਾ ਕਰ ਦਈਏ। ਸਹਿ ਸਵਾਲ ਦੇ ਮੁੱਖ ਤੋਂ ਨਿਕਲਿਆ, ਕਹਿੰਦੇ ਬਜ਼ੁਰਗਾ ਤੇਰੀ ਮੁਕਤੀ ਕਰ ਦਈਏ। ਜਵਾਬ ਨਾ ਦਿੱਤਾ, ਮਹਾਰਾਜ ਨੇ ਫੇਰ ਕਿਹਾ, ਕਹਿੰਦਾ ਸੰਤ ਜੀ ਮੈਂ ਕਿਹੜਾ ਗੁਨਾਹ ਕਰਦਾ, ਮੈਂ ਤੁਹਾਨੂੰ ਪ੍ਰਸ਼ਾਦਾ ਹੀ ਛਕਾਇਆ, ਤੁਸੀਂ ਮੇਰੀ ਮੁਕਤੀ ਕਰਨ ਨੂੰ ਤਿਆਰ ਹੋ ਗਏ, ਇਹ ਬਾਲ ਬੱਚੇ ਕੀ ਕਰਨਗੇ। ਮਹਾਰਾਜ ਕਹਿੰਦੇ ਇਹ ਤਾਂ ਸਾਥ ਛੱਡਣਾ ਹੀ ਪੈਣਾ ਹੈ, ਪ੍ਰੇਮੀਆਂ ਤੇਰੀ ਮਰਜ਼ੀ। ਚੰਗਾ ਸਮਾਂ ਬੀਤ ਗਿਆ, ਦੁਬਾਰਾ ਕੀ ਹੈ, ਬੈਲ ਬਣਿਆ ਹੋਇਆ ਦੌੜ ਦੌੜ ਕੇ ਹਲਾਈ ਵਗੜਦਾ। ਆਮ ਤੌਰ ਦੇ ਉੱਤੇ ਉੱਪਰਲੇ ਬੈਲ ਨੂੰ ਸੋਟੀ ਲਾਉਣੀ ਪੈਂਦੀ ਹੈ ਤਾਂ ਕਿ ਅੰਦਰਲੇ ਦੇ ਮੁਕਾਬਲੇ ਤੇ ਚਾਲ ਵਿੱਚ ਕੋਈ ਫਰਕ ਨਾ ਪਵੇ। ਉਹਨੇ ਘੁੰਮ ਕੇ ਆਉਣਾ, ਉਹਨੇ ਅੰਦਰੋਂ ਮੁੜਨਾ, ਉਹ ਸੋਟੀ ਨਹੀਂ ਲਵਾਉਂਦਾ, ਨੱਠ ਕੇ ਇਕਦਮ ਅੱਗੇ ਹੋ ਜਾਂਦਾ। ਹਲ ਰਖਵਾ ਲਿਆ, ਮਹਾਰਾਜ ਕਹਿਣ ਲੱਗੇ ਕਿਉਂ ਬਈ ਪ੍ਰੇਮੀ ਆ, ਤੇਰਾ ਆਧਾਰ ਸਾਡੇ ਸਿਰ ਤੇ ਆ, ਹੁਣ ਮੁਕਤੀ ਕਰ ਦਈਏ। ਕਹਿੰਦਾ ਮਹਾਰਾਜ ਅੱਜ ਦੇ ਭਾਅ ਨਾਲ 10,000 ਤਾਂ ਇਹ ਮਰੂਗਾ, ਮੈਂ ਮਰੂੰਗਾ, 10,000 ਹੋਰ ਲੈਣਗੇ ਇਹ ਤਾਂ ਗਰੀਬ ਹੋ ਜਾਣਗੇ, ਨਾ ਮੇਰੀ ਮੁਕਤੀ ਨਾ ਕਰਿਓ। ਫੇਰ ਆਉਂਦੇ ਨੇ, ਮਰ ਚੁੱਕਿਆ ਬੈਲ, ਕੁੱਤਾ ਬਣਿਆ ਹੋਇਆ। ਕਹਿੰਦੇ ਕਿਉਂ ਬਈ, ਹੁਣ ਤਾਂ ਕੂਕਰ ਬਣ ਗਿਆ, ਹੁਣ ਤਾਂ ਤੇਰੀ ਮੁਕਤੀ ਕਰ ਦਈਏ। ਕਹਿੰਦਾ ਮਹਾਰਾਜ ਹੁਣ ਇਹ ਮੇਰੇ ਬੱਚੇ ਜਿਹੜੇ ਨੇ ਇਹ ਸ਼ਰਾਬਾਂ ਪੀ ਲੈਂਦੇ ਨੇ ਤੇ ਬੇਪਰਵਾਹ ਹੋ ਕੇ ਸੌਂ ਜਾਂਦੇ ਨੇ, ਘਰ ਵਾਲੀਆਂ ਜਿੰਦੀ ਜੀ ਲਾ ਕੇ ਕੋਠੇ ਤੇ ਜਾ ਕੇ ਮੰਜੇ ਡਾ ਲੈਂਦੀਆਂ ਨੇ, ਹੇਠਾਂ ਚੋਰ ਆ ਕੇ ਜਿੰਦੇ ਪਾਉਂਦੇ ਨੇ, ਤੇ ਮੈਂ ਭੋਗਦਾ, ਦੇਖੋ ਮੇਰੀ ਪਿੱਠ ਟੁੱਟੀ ਪਈ ਹੈ, ਇਹ ਤਾਂ ਗਰੀਬ ਹੋ ਜਾਣਗੇ ਜੇ ਤੁਸੀਂ ਮੁਕਤੀ ਕਰਤੀ। ਇੱਕ ਜਨਮ ਸੱਪਦਾ ਤੇ ਉਹਦੇ ਬਾਅਦ ਇੱਕ ਜਨਮ ਉਸਨੇ ਪਾਣੀ ਦੀ ਨਾਲੀ ਦੇ ਕੀੜੇ ਦਾ ਧਾਰਨ ਕਰਿਆ ਤੇ ਮਹਾਰਾਜ ਚਲੇ ਗਏ। ਮਰਦਾਨਾ ਕਹਿੰਦਾ ਮਹਾਰਾਜ ਹੁਣ ਕਿੱਥੇ ਆਏ? ਕਹਿੰਦੇ ਹੁਣ ਕੀੜਾ ਬਣਿਆ ਹੋਇਆ, ਦੇਖ ਲੈ ਮਰਦਾਨਿਆ, ਮੋਹ ਦੇ ਵਸ ਹੋਇਆ, ਵਾਰ ਵਾਰ ਜਨਮ ਧਾਰਦਾ। ਉਸ ਵੇਲੇ ਕੱਢ ਲਿਆ, ਕਹਿੰਦੇ ਕਿਉਂ ਬਈ ਬਜ਼ੁਰਗਾ ਹੁਣ ਦੱਸ? ਕਹਿੰਦਾ ਮਹਾਰਾਜ ਹੁਣ ਤਾਂ ਮੈਂ ਕੁਛ ਨਹੀਂ ਕਰਦਾ, ਆ ਮੇਰੇ ਪੋਤੇ ਅੱਧੀ ਰੋਟੀ ਖਾਂਦੇ ਨੇ, ਅੱਧੀ ਨਾਲੀ ਛੱਡ ਦਿੰਦੇ ਨੇ, ਇਹ ਖਾ ਕੇ ਮੈਂ ਗੁਜ਼ਾਰਾ ਕਰ ਲੈਂਦਾ, ਤੇ ਫੇਰ ਨਾਲੀ ਦੇ ਕੰਢੇ ਤੇ ਸਿਰ ਰੱਖ ਕੇ ਇਹਨਾਂ ਨੂੰ ਖੇਲਦਿਆਂ ਨੂੰ ਦੇਖੀ ਜਾਂਦਾ। ਕਹਿੰਦੇ ਮਰਦਾਨਿਆਂ ਦੇਖ ਲੈ ਕਿੱਡਾ ਮੋਹ ਹੈ, ਇਹਨੂੰ ਕੋਈ ਪਰਵਾਹ ਨਹੀਂ ਵੀ ਮੈਂ ਸੁੰਡ ਬਣਿਆ ਹੋਇਆ, ਕੀੜਾ ਬਣਿਆ ਹੋਇਆ, ਨਾਲੀ ਗੰਦੀ ਚ ਰਹਿੰਦਾ, ਲੇਕਿਨ ਮੋਹ ਦਾ ਬੰਨਿਆ ਹੋਇਆ, ਅਜੇ ਵੀ ਉਹਨਾਂ ਨੂੰ ਦੇਖਣ ਦੇਖ ਕੇ ਜਿਉਣਾ ਚਾਹੁੰਦਾ। ਉਸ ਵੇਲੇ ਮਹਾਰਾਜ ਜੀ ਨੇ ਕਿਰਪਾ ਕੀਤੀ ਤੇ ਇਸ ਨਖਿੱਧ ਜੂਨੀ ਚੋਂ ਕੱਢ ਕੇ ਅਸਲੀ ਮੁਕਤੀ ਦਾ ਆਨੰਦ ਦਿਖਾਇਆ। ਫੇਰ ਉਹਨੇ ਮੰਨਿਆ, ਕਹਿਣ ਲੱਗਿਆ ਪਾਤਸ਼ਾਹ ਮੈਨੂੰ ਨਹੀਂ ਸੀ ਪਤਾ ਵੀ ਇਹਨੂੰ ਮੁਕਤੀ ਕਹਿੰਦੇ, ਸੋ ਮਹਾਰਾਜ ਕਹਿੰਦੇ ਵੀ ਆਹ ਵੀ ਜਿਹੜੀ ਚੀਜ਼ ਹੈ ਨਾ, ਬੰਧਨ ਵਿੰਸ ਹੈ ਮੋਹ ਵਿਕਾਰ, ਮੋਹ ਦਾ ਜਿਹੜਾ ਵਿਕਾਰ ਲੱਗਿਆ ਹੋਇਆ ਆਦਮੀ ਨੂੰ, ਇਹ ਵੀ ਬੰਧਨ ਹੈ, ਵਿੰਸ ਜਾਂਦਾ ਮੋਹ ਦੇ ਵਿੱਚ। ਨਾਨਕ ਰਾਮ ਨਾਮ ਸਰਨਾਈ, ਸਤਿਗੁਰ ਰਾਖੇ ਬੰਧ ਨਾ ਪਾਈ, ਜੇ ਸਤਿਗੁਰੂ ਰੱਖ ਲਵੇ ਤਾਂ ਬੰਧਨ ਨਹੀਂ ਪੈਂਦਾ। ਸੋ ਪਹਿਲਾ ਬੰਧਨ ਹੋਇਆ ਕਰਦਾ ਹੈ ਸਾਨੂੰ ਅਵਿਦਿਆ ਹੋ ਗਈ, ਪਹਿਲਾਂ ਨਹੀਂ, ਅਸੀਂ ਅਗਿਆਨੀ ਸੀ ਜਦ ਸੰਸਾਰ ਬਣਾਇਆ, ਹੁਕਮ ਦੇ ਵਿੱਚ ਸੰਸਾਰ ਬਣਿਆ, ਹੁਕਮ ਦੇ ਵਿੱਚ ਪ੍ਰਭੂ ਨੇ ਆਪਣੀ ਜੋਤ ਇਹ ਸਰੀਰ ਚ ਰੱਖੀ ਹੈ, ਤੇ ਉਹ ਜੋਤ ਜਿਹੜੀ ਆ ਪੂਰਨ ਗਿਆਨਵਾਨ ਹੈ, ਉਹਦੇ ਉੱਤੇ ਕੋਈ ਮੈਲ ਨਹੀਂ ਸੀ, ਕੋਈ ਕਰਮ ਨਹੀਂ ਸੀ। ਹੋਇਆ ਕਿ ਜਦੋਂ ਸਰੀਰ ਦੇ ਨਾਲ ਮਿਲੀ ਤਾਂ ਪਹਿਲਾਂ ਪੜਦਾ ਇਹਦੇ ਉੱਤੇ ਅਗਿਆਨ ਦਾ ਪੈ ਗਿਆ, ਜਿਸ ਨੂੰ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਆ,
ਅਗਿਆਨ ਲਾ ਕੇ ਸੁਲਾਇਆ ਇਸ ਜੀਵ ਨੂੰ, ਅਗਿਆਨ ਲਾ ਕੇ ਸੁਲਾਇਆ ਇਸ ਜੀਵ ਨੂੰ, ਨਾਲ ਰਹਿੰਦਾ ਰਾਮ ਨਾਮ ਕੇ ਲਾ ਕੇ ਸੁਲਾਇਆ ਇਸ ਜੀਵ ਨੂੰ, ਨਾਲ ਰਹਿੰਦਾ ਰਾਮ ਨਾਮ ਕੇ
ਜਿਹਦੇ ਮਨ ਵਿੱਚ ਸ਼ੌਕ ਹੈ ਇਸ ਚੀਜ਼ ਦਾ, ਉਹ ਕਹਿੰਦਾ ਹੈ ਉਹ ਵਾਹਿਗੁਰੂ ਮੇਰੇ ਨਾਲ ਰਹਿੰਦਾ। ਮਹਾਰਾਜ ਕਹਿੰਦੇ ਜਿੱਧਰ ਵੀ ਦੇਖਦੇ ਜੈ ਜੈ ਵੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਉਹ ਤਾਂ ਜਾਂਦਾ ਹੀ ਨਹੀਂ ਦੂਰ, ਅੰਦਰ ਵੀ ਹੈ ਬਾਹਰ ਵੀ ਹੈ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵਾਨ, ਉਹ ਅੰਦਰ ਵੀ ਹੈ ਤੇ ਬਾਹਰ ਵੀ ਹੈ। ਫਿਰ ਅਸੀਂ ਭੁੱਲੇ ਕਿਉਂ ਰਹਿੰਦੇ ਹਾਂ? ਕਿਉਂਕਿ ਅਗਿਆਨ ਲਾ ਤਾ, ਮਾਇਆ ਲਾ ਦਿੱਤੀ। ਮਹਾਰਾਜ ਕਹਿੰਦੇ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ, ਸਾਰਾ ਸੰਸਾਰ ਤਿੰਨਾਂ ਗੁਣਾਂ ਚ ਸੌਂ ਗਿਆ। ਫਰਮਾਨ ਕਰਦੇ ਆ ਕਿ ਅਗਿਆਨ ਲਾਏ ਸਵਾਲਿਆ, ਹੁਣ ਜਾਗਦਾ ਕਿਵੇਂ ਹੈ? ਕਹਿੰਦੇ ਗੁਰ ਗਿਆਨ ਲਾਏ ਜਗਾਵੇ ਗੁਰ, ਜੇ ਗਿਆਨ ਹੋ ਜਾਵੇ ਤਾਂ ਜਾਗ ਪੈਂਦਾ, ਅਗਿਆਨ ਦੇ ਨਾਲ ਸੌਂ ਜਾਂਦਾ। ਨਾਨਕ ਪਾਣੇ ਆਪਣੇ ਜਿਉਂ ਪਾਵੇ ਤੇ ਮੈਂ ਚਲਾਵੇ ਗੁਰ, ਖੇਡ ਹੋ ਰਹੀ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਨੇ ਖੇਲ 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 ਖੇਲਣ ਅੰਤ ਕੋ ਫਿਰੇ। ਸਲਾਹ ਦਿੱਤਾ ਹੈ ਜੀਵ ਨੂੰ ਹੈ ਪਾਰਟ ਐਂਡ ਪਾਰਸਲ ਵਾਹਿਗੁਰੂ ਦਾ ਹੀ ਇਹ, ਉਹ ਤਾਂ ਵੱਖਰੀ ਚੀਜ਼ ਨਹੀਂ ਕੋਈ ਵੀ ਹੈ, ਲੇਕਿਨ ਇੱਕ ਭਾਵ ਆ ਗਿਆ ਇਹਦੇ ਚ ਕਿ ਮੈਂ ਜੀਵ ਹੇਠਾਂ ਉਤਰਿਆ ਆ ਪਰਮੇਸ਼ੁਰ ਦੇ ਨਾਲੋਂ ਵੱਖ ਹੋ ਗਿਆ। ਮਾਇਆ ਲਾ ਕੇ ਸਲਾਹ ਦਿੱਤਾ। ਇੱਕ ਵਾਰੀ ਕ੍ਰਿਸ਼ਨ ਮਹਾਰਾਜ ਸਹਿ ਸਵਾ ਵਚਨ ਕਰਦੇ ਨੇ ਅਰਜਨ ਨਾਲ, ਕਹਿੰਦੇ ਅਰਜਨ ਇਹ ਜਿਹੜਾ ਸਾਰਾ ਹੀ ਸੰਸਾਰ ਹੈ ਇਹਦੇ ਚ ਕੋਈ ਥਾਂ ਨਹੀਂ ਹੈ ਜਿਸ ਤੇ ਮੈਂ ਵਿਆਪਕ ਨਾ ਹੋਵੇ, ਕਿਉਂਕਿ ਪ੍ਰਭੂ ਭਾਵ ਚ ਬੋਲ ਰਹੇ ਸੀ, ਉਹ ਇੰਡੀਵਿਜੁਅਲਿਟੀ ਚ ਨਹੀਂ ਸੀ ਬੋਲ ਰਹੇ, ਇੱਥੇ ਭਲੇਖਾ ਗਾ ਜਾਂਦੇ ਨੇ, ਬਰਮ ਭਾਵ ਦੇ ਵਿੱਚ ਬਾਤ ਕਰ ਰਹੇ ਸੀ। ਲੇਕਿਨ ਇਸ ਜੀਵ ਨੂੰ ਮੈਂ ਕੋਲ ਰਹਿੰਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਮੈਂ ਇਸ ਮਾਇਆ ਦੇ ਰਜੋ ਗੁਣ ਤਮੋ ਗੁਣ ਸਤੋ ਗੁਣ ਇਹ ਤਿੰਨ ਗੁਣ ਦੀ ਮਾਇਆ, ਮੈਂ ਇਹਦੇ ਉਹਲੇ ਛੁਪ ਕੇ ਕੰਮ ਕਰਦਾ ਸਾਰਾ। ਲੇਕਿਨ ਇਹ ਜੀਵ ਇੰਨਾ ਅਣਜਾਣ ਹੈ, ਇਹਨੂੰ ਧਿਆਨ ਹੀ ਨਹੀਂ ਆਉਂਦਾ, ਮੇਰੇ ਤੋਂ ਹਰ ਵਕਤ ਵਿਛੜਿਆ ਰਹਿੰਦਾ ਤੇ ਤਿੰਨ ਗੁਣੀ ਮਾਇਆ ਦੇ ਭੁਲੇਖੇ ਚ ਪੈ ਕੇ ਦੁਖੀ ਹੁੰਦਾ, ਜੰਮਦਾ ਮਰਦਾ, ਜੰਮਦਾ ਮਰਦਾ, ਆਪਣੇ ਸਿਰ ਕਰਮ ਲੈਂਦਾ, ਕਰਦਾ ਕਰਾਉਂਦਾ ਮੈਂ ਹੀ ਹਾਂ ਸਭ ਕੁਛ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਕਹਿੰਦੇ ਕਹਿੰਦਾ ਮੈਂ ਕਰਦਾ, ਆਪਣੇ ਸਿਰ ਲੈ ਲੈਂਦਾ, ਫਿਰ ਉਹਨੂੰ ਭੋਗਣ ਵਾਸਤੇ ਤਿਆਰ ਹੋ ਜਾਂਦਾ। ਇਹ ਮੇਰੀ ਮਾਇਆ ਦੇ ਵਿੱਚ ਰਚਿਆ ਹੋਇਆ ਹੈ, ਮੇਰੀ ਅੰਸ ਮੇਰੇ ਤੋਂ ਬਾਹਰ ਨਹੀਂ, ਮੇਰਾ ਹੀ ਸਰੂਪ ਹੈ, ਕਹੋ ਕਬੀਰ ਹਮ ਰਾਮ ਕੀ ਅੰਸ। ਲੇਕਿਨ ਇਹ ਜੀਵ ਪਛਾਣ ਨਹੀਂ ਸਕਦਾ ਮੈਨੂੰ। ਉਸ ਵੇਲੇ ਕਹਿਣ ਲੱਗੇ ਅਰਜਨ ਕਹਿਣ ਲੱਗਿਆ ਕਿ ਮਹਾਰਾਜ ਮੈਨੂੰ ਤਾਂ ਨਹੀਂ ਆਪ ਭੁੱਲਦੇ। ਕਹਿੰਦੇ ਅਰਜਨ ਇਹ ਤਾਂ ਮੇਰੀ ਮਿਹਰ ਹੈ, ਪਰਮੇਸ਼ਰ ਦੀ ਮਿਹਰ ਹੈ, ਨਹੀਂ ਭੁੱਲਣਾ, ਜੀਵ ਦੇ ਬਸ ਦੀ ਬਾਤ ਨਹੀਂ ਹੈ। ਕਹਿੰਦਾ ਮਹਾਰਾਜ ਜਦ ਗਿਆਨ ਹੋ ਜਾਵੇ ਫਿਰ ਤਾਂ ਆਦਮੀ ਭੁੱਲਦਾ ਨਹੀਂ ਹੁੰਦਾ। ਕਹਿੰਦੇ ਗਿਆਨ ਵੀ ਮਿਹਰ ਨਾਲ ਹੋਇਆ ਕਰਦਾ, ਜੇ ਮਿਹਰ ਨਾ ਹੋਵੇ ਮੁੜ ਕੇ ਜੀਵ ਫੇਰ ਸੌਂ ਜਾਂਦਾ। ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਨਹੀਂ ਇਹ ਗੱਲ ਹੋ ਸਕਦੀ। ਕਹਿੰਦੇ ਅਰਜਨ ਮੈਂ ਤਾਂ ਕਰਦਾ ਸੂਸ਼ਮ ਬਾਤ, ਇਹ ਤੂੰ ਮੈਨੂੰ, ਮੈਂ ਤੇਰੇ ਕੋਲ ਬੈਠਾ ਦੇਖ ਸਰੀਰ ਧਾਰੀ, ਤੂੰ ਮੈਨੂੰ ਭੁੱਲ ਜਾਏਗਾ? ਕਹਿੰਦਾ ਬਿਲਕੁਲ ਨਹੀਂ ਭੁੱਲ ਸਕਦਾ ਮਹਾਰਾਜ, ਮੇਰੇ ਤੇ ਮਾਇਆ ਪਾ ਕੇ ਦੇਖ ਲਓ, ਮੈਂ ਕਿਵੇਂ ਭੁੱਲ ਜੂ ਤੁਹਾਨੂੰ? ਕਹਿੰਦੇ ਚੰਗਾ, ਤੂੰ ਉਦੋਂ ਵੀ ਗਾਹ ਆਪਣੇ ਆਪ ਨੂੰ ਵੀ ਭੁੱਲ ਜਾਏਗਾ, ਮੈਨੂੰ ਤਾਂ ਭੁੱਲਣਾ, ਤੂੰ ਆਪਣੇ ਆਪ ਨੂੰ ਵੀ ਭੁੱਲ ਜਾਏਗਾ, ਤੈ ਕਹਿਣਾ ਹੀ ਨਹੀਂ ਮੈਂ ਅਰਜਨ। ਕਹਿੰਦਾ ਇਹ ਵੀ ਕਦੇ ਹੋ ਸਕਦਾ ਮਹਾਰਾਜ? ਦਾਤਣ ਕਰਦੇ ਸੀ ਬੈਠੇ, ਦੂਸਰਾ ਦਿਨ ਆਇਆ, ਬਾਹਰ ਜੰਗਲ ਚ ਗਏ ਤੇ ਦਾਤਣ ਕਰਨ ਲੱਗ ਗਏ। ਕਹਿੰਦੇ ਐਂ ਕਰ ਸਾਡੇ ਵਾਸਤੇ ਪਾਣੀ ਲਿਆ। ਕਹਿੰਦਾ ਮਹਾਰਾਜ ਤੁਹਾਡੀ ਮਾਇਆ ਮੈਂ ਦੇਖਣੀ ਹੈ, ਵੀ ਤੁਸੀਂ ਕਿਵੇਂ ਜੀਵ ਨੂੰ ਸਲਾਹ ਦਿੰਦੇ ਹੋ, ਕਿਵੇਂ ਭੁਲਾ ਦਿੰਦੇ ਹੋ? ਕਹਿੰਦੇ ਅਰਜਨ ਕੀ ਕਰਨਾ ਹੈ ਤੈਂ ਦੇਖ ਕੇ, ਕਿਉਂਕਿ ਪ੍ਰਭੂ ਦੀ ਮਾਇਆ ਬੇਅੰਤ ਹੈ, ਅਨੰਤ ਸ਼ਕਤੀਆਂ ਨੇ ਇਹਦੇ ਚ, ਇਹ ਤਾਂ ਮਾੜਾ ਜਿਹਾ ਦਿਮਾਗ ਵਿਗੜ ਜਾਵੇ ਉਹਨੂੰ ਨਹੀਂ ਰਹਿੰਦਾ ਪਤਾ ਵੀ ਮੇਰਾ ਘਰ ਕਿਹੜਾ ਹੈ। ਦਿਮਾਗ ਸੱਟ ਲੱਗ ਜਾਵੇ, ਨਾ ਨੌ ਯਾਦ ਰਹੇ, ਨਾ ਘਰ ਯਾਦ ਰਹੇ, ਨਾ ਆਪਣੇ ਰਿਸ਼ਤੇਦਾਰ ਯਾਦ ਰਹਿਣ, ਪਿਛਲੀ ਸਾਰੀ ਦੁਨੀਆ ਭੁੱਲ ਜਾਂਦੀ ਹੈ, ਨਵਾਂ ਚੱਲ ਪੈਂਦਾ ਉਹਦਾ ਕੰਮ। ਕਹਿੰਦੇ ਇਹ ਤਾਂ ਭੁੱਲਦਾ ਹੀ ਰਹਿੰਦਾ ਸਦਾ ਹੀ। ਕਹਿੰਦਾ ਮਹਾਰਾਜ ਮੈਂ ਨਹੀਂ ਭੁੱਲਦਾ। ਕਹਿੰਦੇ ਜਾ ਇਸ਼ਨਾਨ ਕਰਕੇ ਆ, ਫਿਰ ਤੈਨੂੰ ਮਾਇਆ ਦਿਖਾਉਣੀ ਆ। ਇਸ਼ਨਾਨ ਕਰਨ ਲੱਗਿਆ ਤੇ ਮਾਇਆ ਪਾ ਦਿੱਤੀ, ਬ੍ਰਹਮੰਡ ਹੋ ਰਹੇ ਆ ਗਿਆ, ਉਹ ਖਤਮੇ ਕਰ ਦਿੱਤਾ ਸਾਰਾ, ਕੋਈ ਟਰੇਸ ਨਾ ਰਹੀ ਉੱਥੇ, ਨਾ ਉਹਨਾਂ ਦੀ, ਨਾ ਉਸ ਤਲਾਹ ਦੀ, ਨਾ ਕੋਈ ਹੋਰ ਚੀਜ਼। ਕੀ ਦੇਖਦਾ ਹੈ ਕਿ ਇੱਕ ਹੋਰ ਬਾਣਾ ਹੈ ਇੱਥੇ, ਨਾ ਕੋਈ ਤਲਾਹ ਹੈ, ਨਾ ਕੋਈ ਇਸ਼ਨਾਨ ਕਰਨ ਵਾਲਾ, ਕੁਛ ਨਹੀਂ, ਨਾ ਕ੍ਰਿਸ਼ਨ ਮਹਾਰਾਜ। ਲੇਕਿਨ ਅਜੇ ਤਾਜ਼ੀ ਤਾਜ਼ੀ ਸਿਮਰਤੀ ਹੈ ਮਨ ਵਿੱਚ ਵੀ ਇੱਥੇ ਬੈਠੇ ਸੀਗੇ, ਉਹ ਆਵਾਜ਼ਾਂ ਦੇਣ ਲੱਗ ਗਿਆ, ਪ੍ਰਭੂ ਆਪ ਕਿੱਥੇ ਹੋ? ਵਾਰ ਵਾਰ ਆਵਾਜ਼ਾਂ ਦਿੰਦਾ ਤੇ ਨਾਲ ਹੈਰਾਨ ਹੁੰਦਾ ਵੀ ਆਹ ਤਾਂ ਮੈਂ ਥੋਏ ਨਹੀਂ ਸੀ ਦੇਖਿਆ ਕਦੇ, ਇੱਥੇ ਮੈਂ ਕਿਵੇਂ ਆ ਗਿਆ, ਕਿੱਥੋਂ ਆ ਗਿਆ? ਇਹ ਤਾਂ ਵਾਤਾਵਰਨ ਹੀ ਸਾਰਾ ਬਦਲਿਆ ਹੋਇਆ। ਤਿੰਨ ਦਿਨ ਤਿੰਨ ਰਾਤਾਂ ਆਵਾਜ਼ਾਂ ਦਿੰਦਾ ਚਲਾ ਗਿਆ, ਨਾਲ ਰੋਣ ਲੱਗ ਗਿਆ ਵੀ ਹੇ ਪ੍ਰਭੂ ਤੁਸੀਂ ਚਲੇ ਕਿੱਥੇ ਗਏ, ਮੈਂ ਕਿਹੜੇ ਬ੍ਰਹਮੰਡ ਚ ਆ ਗਿਆ, ਕਿਹੜਾ ਥਾਂ ਹੈ? ਮੇਰੀ ਜਾਣੀ ਪਛਾਣੀ ਧਰਤੀ ਤਾਂ ਹੈ ਨਹੀਂ, ਇਹ ਤਾਂ ਧਰਤੀ ਵੀ ਹੋਰ ਹੈ, ਸਮਾਂ ਵੀ ਹੋਰ ਹੈ। ਉਸ ਵੇਲੇ ਰੋਂਦਾ ਰੋਂਦਾ ਜੰਗਲ ਚੋਂ ਬਾਹਰ ਨਿਕਲਿਆ ਤਾਂ ਇੱਕ ਕੋਈ ਪ੍ਰੇਮੀ ਮਿਲਿਆ, ਕਹਿਣ ਲੱਗਿਆ ਪਰਦੇਸੀਆ ਕੀ ਗੱਲ ਹੋ ਗਈ, ਤੂੰ ਇੰਨਾ ਰੋ ਰਿਹਾ, ਇੰਨਾ ਰੁਦਨ ਕਰ ਰਿਹਾ? ਕਹਿੰਦਾ ਕ੍ਰਿਸ਼ਨ ਮਹਾਰਾਜ ਤਾਂ ਨਹੀਂ ਦੇਖੇ? ਕਹਿੰਦਾ ਮੈਂ ਸਮਝ ਗਿਆ, ਕਿਸੇ ਪਾਗਲਖਾਨੇ ਚ ਤਾਂ ਨਹੀਂ ਤੂੰ ਦੌੜਿਆ? ਕਹਿੰਦਾ ਕਿਉਂ? ਮੈਂ ਪਾਗਲਖਾਨੇ ਚ ਨੀ। ਕਹਿੰਦਾ ਤੂੰ ਕੌਣ ਹੈ? ਕਹਿੰਦਾ ਮੈਂ ਅਰਜਨ। ਕਹਿੰਦਾ ਤਾਂ ਸੱਚਮੁੱਚ ਪਾਗਲਖਾਨੇ ਚ ਦੌੜੇ? ਕਹਿੰਦਾ ਦੇਖ, ਉਹਨਾਂ ਨੂੰ ਹੋਇਆ ਨੂੰ ਤਾਂ 300 ਸਾਲ ਹੋ ਗਏ ਕ੍ਰਿਸ਼ਨ ਮਹਾਰਾਜ ਨੂੰ। ਉਹਨਾਂ ਦੇ ਬਾਅਦ ਉਹਦਾ ਉਹਨਾਂ ਦਾ ਪੋਤਾ ਪਾਂਡਵਾਂ ਦਾ ਪ੍ਰੀਸ਼ਤ ਤਖ਼ਤ ਤੇ ਬੈਠਾ ਪ੍ਰੀਸ਼ਤਗੜ੍ਹ ਦੇ ਵਿੱਚ ਦਿੱਲੀ ਕੋਲ। ਉੱਥੇ ਇੱਕ ਮਹਾਤਮਾ ਦੇ ਗਲ ਵਿੱਚ ਸੱਪ ਪਾਉਣ ਦੇ ਨਾਲ ਉਹਨਾਂ ਨੇ ਸਰਾਪ ਦੇ ਤਾ ਵੀ ਜਿਹਨੇ ਸੱਪ ਸਾਡੇ ਗਲ 'ਚ ਪਾਇਆ ਉਹ ਸੱਪ ਕੱਟ ਕੇ ਉਹਨੂੰ ਮਾਰੇਗਾ। ਉਹਨੂੰ ਤਛਕ ਨਾਗ ਨੇ ਡੰਗ ਦਿੱਤਾ। ਸੁਖਦੇਵ ਮੁਨੀ ਨੇ ਉਹਨੂੰ ਕਥਾ ਸੁਣਾਈ। ਉਹਦੇ ਬਾਅਦ ਉਹਦਾ ਲੜਕਾ ਜਨਵੇਜਾ ਤਖ਼ਤ ਤੇ ਬੈਠਾ। ਉਹਨੇ ਸੱਪਾਂ ਦਾ ਬਦਲਾ ਲੈਣ ਵਾਸਤੇ ਸੱਪ ਮੇਧ ਜੱਗ ਕਰਿਆ ਤੇ ਵੱਡਾ ਭਾਰਾ ਕੁੰਡ ਬਣਾਇਆ ਤੇ ਉਹਦੇ ਵਿੱਚ ਉਹਨੇ ਇਹ ਸਾਰੇ ਸੱਪਾਂ ਨੂੰ ਜਲਣਾ ਸ਼ੁਰੂ ਕਰ ਦਿੱਤਾ। ਉਹ ਵੀ ਆਪਣਾ ਸਮਾਂ ਬਿਤਾ ਕੇ ਚਲਿਆ ਗਿਆ। ਤੇ ਹੁਣ ਤਾਂ ਉਹਦਾ ਪੋਤਾ ਰਾਜ ਕਰ ਰਿਹਾ, ਤੂੰ ਕਿਹੜੇ ਵੇਲੇ ਦੀਆਂ ਗੱਲਾਂ ਕਰਦਾ? ਮੇਰੇ ਤੇ ਯਕੀਨ ਨਹੀਂ ਆਉਂਦਾ। ਚੱਲ ਧਰਮਸ਼ਾਲਾ, ਧਰਮਸ਼ਾਲਾ ਚ ਲੈ ਗਿਆ। ਉੱਥੇ ਕਥਾ ਹੋ ਰਹੀ ਸੀ ਕਿ ਪਾਂਡਵਾਂ ਨੇ ਰਾਜਸੂ ਜੱਗ ਕਰਨ ਤੋਂ ਬਾਅਦ ਰਾਜ ਭਾਗ ਸੰਭਾਲਿਆ ਤੇ ਉਹਨਾਂ ਦਾ ਜੀ ਨਾ ਲੱਗਿਆ। ਹਰ ਵਕਤ ਫਿਕਰ ਚ ਰਹਿੰਦੇ ਸੀ, ਹਰ ਵਕਤ ਘਬਰਾਹਟ ਰਹਿੰਦੀ ਸੀ। ਤੇ ਉਸ ਵੇਲੇ ਇਹਨਾਂ ਨੇ ਤਪ ਕਰਨ ਵਾਸਤੇ ਆਪਣੇ ਪੋਤਰੇ ਨੂੰ ਰਾਜ ਦੇ ਕੇ ਆਪ ਹਿਮਾਲਿਆ ਪਰਬਤ ਜਿੱਥੇ ਹੇਮਕੁੰਟ ਪਰਬਤ ਹੈ ਜਾਂ ਸਪਤ ਸਿੰਘ ਸੋਤ ਹੈ ਤਾਂ ਉੱਥੇ ਪੰਡ ਰਾਜ ਇਹ ਯੋਗ ਕਰਨ ਵਾਸਤੇ ਚਲਿਆ ਗਿਆ। ਉਹਦੇ ਬਾਅਦ ਬਰਫ਼ਾਂ ਦੇ ਵਿੱਚ ਚਲੇ ਗਏ। ਉੱਥੇ ਉਸ ਤੋਂ ਬਾਅਦ ਉਹਨਾਂ ਦਾ ਕੋਈ ਉਗ ਸੁਗ ਨਹੀਂ ਪਤਾ ਲੱਗਿਆ ਕਿੱਥੇ ਬਰਫ਼ 'ਚ ਗਲੇ ਨੇ ਕਿੱਥੇ ਨਹੀਂ ਗਲੇ, ਲੇਕਿਨ ਉਹ ਵਾਪਸ ਨਹੀਂ ਆਏ। ਸਾਰੀ ਗੱਲ ਬੜੇ ਧਿਆਨ ਨਾਲ ਸੁਣੀ। ਪ੍ਰੀਸ਼ਦ ਦਾ ਸਾਰਾ ਜਿਹੜਾ ਸੀ ਇਤਿਹਾਸ ਸੁਣਦਾ ਰਿਹਾ, ਜਨਮੇਜੇ ਦਾ ਸਾਰਾ ਇਤਿਹਾਸ ਸੁਣਿਆ, ਮਹਾਂਭਾਰਤ ਦਾ ਸਾਰਾ ਸੁਣਿਆ। ਮਨ ਵਿੱਚ ਭਰਮ ਪੈ ਗਿਆ ਵੀ ਹੋ ਸਕਦਾ ਵੀ ਮੈਨੂੰ ਕੋਈ ਸੁਪਨਾ ਜਿਹਾ ਆਇਆ ਹੋਣਾ ਜਿਹਦੇ ਕਰਕੇ ਮੈਂ ਆਪਣੇ ਆਪ ਨੂੰ ਅਰਜਨ ਕਹਿਣਾ ਭੁੱਲਣਾ ਸ਼ੁਰੂ ਕਰਤਾ ਆਪਣੇ ਆਪ। ਉਸ ਵੇਲੇ ਰਾਜੇ ਦੇ ਪਾਸ ਲੈ ਗਏ, ਕਿਹਾ ਪਰਦੇਸੀ ਆਇਆ। ਉਹ ਕਹਿਣ ਲੱਗਿਆ ਤੂੰ ਕੋਈ ਕੰਮ ਜਾਣਦਾ? ਕਹਿੰਦਾ ਮੈਂ ਧਨ ਛਪਾਉਣ ਦੀ ਵਿੱਦਿਆ ਜਾਣਦਾ। ਜਦੋਂ ਚਲਾਈ ਤਾਂ ਉਹਨੇ ਕਮਾਂਡਰ ਇਨ ਚੀਫ ਬਣਾ ਦਿੱਤਾ। ਥੋੜੇ ਦਿਨਾਂ ਤੇ ਬਾਅਦ ਆਪਣੀ ਲੜਕੀ ਦੀ ਸ਼ਾਦੀ ਕਰ ਦਿੱਤੀ। ਬੜੇ ਸੁੱਖ ਦੇ ਨਾਲ ਰਹਿਣ ਲੱਗ ਗਿਆ। ਕਰਮ ਧਰਮ ਸਾਰੇ ਭੁੱਲ ਗਿਆ, ਕੋਈ ਪੂਜਾ ਨਾ ਕਰਿਆ ਕਰੇ, ਰੱਬ ਤੋਂ ਨਾਸਤਕ ਹੋ ਗਿਆ। ਜੇ ਕੋਈ ਕ੍ਰਿਸ਼ਨ ਦੀ ਗੱਲ ਕਰ ਦੇਵੇ ਉਹਦੇ ਗਲ ਪੈ ਜਾਵੇ, ਐਡਾ ਬੇਮੁੱਖ ਹੋਇਆ, ਇੰਨਾ ਨਿਉਂ ਤੋੜਿਆ। ਤੇ ਹਰ ਵਕਤ ਆਪਣੀ ਘਰਵਾਲੀ ਦੇ ਨਾਲ ਸਮਾਂ ਬਿਤਾਉਣਾ ਸ਼ੁਰੂ ਕਰ ਦਿੱਤਾ। 3 ਬੱਚੇ ਹੋ ਗਏ। ਉਹਦੇ ਬਾਅਦ ਉਹ ਬਿਮਾਰ ਹੋ ਗਈ। ਬਿਮਾਰ ਹੋ ਕੇ ਜਦੋਂ ਮਰਨ ਲੱਗੀ ਇਹ ਰੋਣ ਲੱਗ ਗਿਆ। ਕਹਿੰਦੀ ਤੂੰ ਕਹਿੰਦਾ ਰੋਣਾ, ਆਦਮੀ ਤਾਂ ਇੱਕ ਔਰਤ ਮਰ ਜਾਵੇ ਦੂਜਾ ਵਿਆਹ ਕਰਾ ਲੈਂਦੇ ਨੇ, ਇਹ ਤਾਂ ਔਰਤਾਂ ਹੀ ਨਹੀਂ ਕਰਾਉਂਦੀਆਂ। ਕਹਿਣ ਲੱਗਿਆ ਮੈਂ ਤੇਰੇ ਬਾਅਦ ਜਿਉਣਾ ਹੀ ਨਹੀਂ, ਮੈਂ ਤਾਂ ਤੇਰੇ ਨਾਲ ਸਤੀ ਹੋ ਜਾਣਾ। ਗੱਲਾਂ ਬਾਤਾਂ ਕਰਦੇ ਕਰਦੇ ਉਹ ਚੜ੍ਹਾਈ ਕਰ ਗਈ। ਉਸ ਤੋਂ ਬਾਅਦ ਰਾਜੇ ਦੀ ਲੜਕੀ ਸੀ, ਸੰਸਕਾਰ ਕਰਨ ਦਾ ਪ੍ਰਬੰਧ ਕੀਤਾ ਗਿਆ ਤੇ ਇਹਨੇ ਹੱਟ ਕਰਿਆ ਕਿ ਮੈਂ ਤਾਂ ਨਾਲ ਸਤੀ ਹੋਣਾ। ਬਥੇਰਾ ਹੱਟ ਆ ਰਹੇ, ਹੱਟਦਾ ਨਹੀਂ, ਮੰਨਦਾ ਨਹੀਂ। ਅਖੀਰ ਪੰਡਿਤ ਨੇ ਕਿਹਾ ਕਿ ਤੂੰ ਜਾ ਕੇ ਇਸ਼ਨਾਨ ਕਰਕੇ ਆ। ਫਿਰ ਇਹਨੇ ਨੂੰ ਕ੍ਰਿਸ਼ਨ ਮਹਾਰਾਜ ਨੇ ਉਦੋਂ ਨੂੰ ਭੇਜਿਆ ਵੀ ਇਹਨੂੰ ਸਮਝਾ ਅਰਜਨ ਨੂੰ ਜਾ ਕੇ ਵੀ ਇਹ ਤਾਂ ਬਿਲਕੁਲ ਹੀ ਆਪਣੇ ਆਪ ਨੂੰ ਭੁੱਲ ਗਿਆ, ਮੈਨੂੰ ਤਾਂ ਭੁੱਲਣਾ ਹੀ ਸੀ, ਇਹ ਤਾਂ ਆਪਣੇ ਆਪ ਨੂੰ ਵੀ ਭੁੱਲ ਗਿਆ। ਉਸ ਵੇਲੇ ਜਾ ਕੇ ਉਦੋਂ ਨੇ ਕਿਹਾ, ਕਹਿੰਦੇ ਅਰਜਨ ਤੂੰ ਇੰਨਾ ਭੁੱਲ ਗਿਆ, ਤੇਰਾ ਵਿਆਹ ਕਿੱਥੇ ਹੋਇਆ ਹੈ? ਕਹਿੰਦਾ ਦੇਖ ਤਾਂ ਵਿਆਹ ਨਹੀਂ ਹੋਇਆ, ਮੇਰੀ ਘਰ ਵਾਲੀ ਪਈ ਹੈ। ਉਹ ਕਹਿੰਦਾ ਤੂੰ ਪਛਾਣ ਤਾਂ ਸਹੀ, ਤੂੰ ਅਰਜਨ ਹੈ? ਕਹਿੰਦਾ ਮੈਂ ਨਹੀਂ ਅਰਜਨ, ਮੇਰਾ ਨਾਂ ਪਰਦੇਸੀ ਹੈ। ਕਹਿੰਦਾ ਤੈਨੂੰ ਕ੍ਰਿਸ਼ਨ ਮਹਾਰਾਜ ਨੇ ਕਿਹਾ ਸੀ ਨਹਾ ਕੇ ਆ। ਕਹਿੰਦਾ ਨਹਾਉਣ ਨੂੰ ਇੱਥੇ ਕੋਈ ਤਲਾਅ ਸੀਗਾ? ਕ੍ਰਿਸ਼ਨ ਨੂੰ ਹੋਏ ਨੂੰ ਤਾਂ 300 ਸਾਲ ਹੋ ਗਏ, ਤੂੰ ਕੌਣ ਹੈ? ਕਹਿੰਦਾ ਮੈਂ ਉਦੋਂ। ਕਹਿੰਦਾ ਤੇਰਾ ਵੀ ਦਿਮਾਗ ਵਿਗੜਿਆ ਹੋਇਆ ਲੱਗਦਾ। ਉਸ ਵੇਲੇ ਉਹ ਕਹਿਣ ਲੱਗੇ ਬ੍ਰਾਹਮਣ ਲੋਕ ਵੀ ਜਾ ਫਿਰ ਤੂੰ ਇਸ਼ਨਾਨ ਕਰਕੇ ਆ। ਇਸ਼ਨਾਨ ਕਰਨ ਜਦੋਂ ਜਾਂਦਾ ਹੈ ਤਾਂ ਕ੍ਰਿਸ਼ਨ ਮਹਾਰਾਜ ਨੇ ਸਮਾਂ ਫੇਰ ਹੋਈ 300 ਸਾਲ ਦਾ ਬਦਲ ਕੇ ਲਾਤਾ। ਉਸੇ ਸਰੋਵਰ ਚ ਖੜਾ, ਗੜਬੀ ਹੱਥ ਵਿੱਚ ਹੈ, ਅਜੇ ਉੱਤੇ ਪਾਈ ਨਹੀਂ ਹੈ। ਹੁਣ ਸਮਝ ਨਹੀਂ ਆਉਂਦਾ, ਆਲਾ ਦੁਆਲਾ ਦੇਖਦਾ ਵੀ ਉਹ ਕਿੱਥੇ ਚਲੇ ਗਏ, ਮੇਰੇ ਘਰ ਵਾਲੀ ਕਿੱਥੇ ਗਈ, ਮੇਰੇ ਬੱਚੇ ਕਿੱਥੇ ਗਏ। ਕ੍ਰਿਸ਼ਨ ਮਹਾਰਾਜ ਆਵਾਜ਼ ਦਿੰਦੇ ਆ, ਕਹਿੰਦੇ ਅਰਜਨ ਲਿਆ ਬਾਈ ਪਾਣੀ ਤੂੰ ਤਾਂ ਲਿਆ ਨਾ, ਅਸੀਂ ਤਾਂ ਦਾਤਣ ਕਰਨੀ ਹੈ। ਹੈਰਾਨ ਹੁੰਦਾ ਹੈ, ਕਹਿਣ ਲੱਗੇ ਮੈਨੂੰ ਨਹੀਂ ਪਛਾਣਦਾ ਤੂੰ ਅਰਜਨ ਹੈ। ਕਹਿੰਦਾ ਮੈਂ ਤਾਂ ਪਰਦੇਸੀ ਹਾਂ, ਮੰਨਦਾ ਹੀ ਨਹੀਂ। ਅਖੀਰ ਕ੍ਰਿਸ਼ਨ ਮਹਾਰਾਜ ਨੇ ਕੋਲ ਬੁਲਾਇਆ, ਬੁਲਾ ਕੇ ਹਲਕਾ ਜਿਹਾ ਥੱਪੜ ਮਾਰ ਕੇ ਮਾਇਆ ਲਾ ਤੀ। ਕਹਿੰਦਾ ਮਹਾਰਾਜ ਮੇਰੀ ਇਸਤਰੀ ਕਿੱਥੇ ਗਈ, ਮੇਰੇ ਬੱਚੇ ਕਿੱਥੇ ਗਏ? ਉਹ ਕਹਿੰਦੇ ਅਰਜਨ ਤੂੰ ਇੰਨਾ ਮੋਹਿਤ ਹੋ ਗਿਆ ਇਸ ਮਾਇਆ ਤੇ ਕਿ ਤੂੰ ਆਪਣੇ ਆਪ ਨੂੰ ਵੀ ਭੁੱਲ ਗਿਆ। ਮੈਂ ਤੈਨੂੰ ਕਿਹਾ ਸੀ ਨਾ ਵੀ ਇਹ ਮੈਨੂੰ ਤਾਂ ਭੁਲਾਇਆ ਦਿੰਦੀ ਆ ਮਾਇਆ, ਬੰਦਾ ਆਪਣੇ ਆਪ ਨੂੰ ਵੀ ਭੁੱਲ ਜਾਂਦਾ। ਅਸੀਂ ਭੁੱਲੇ ਹੀ ਬੈਠੇ ਹਾਂ, ਅਸੀਂ ਸਰੀਰ ਤਾਂ ਨਹੀਂ ਹਾਂ, ਅਜੇ ਤਾਂ ਹਜ਼ਾਰਾਂ ਸਰੀਰ ਹੰਢਾ ਚੁੱਕੇ ਹਾਂ। ਅਸੀਂ ਆਪਣੇ ਅਸਲੇ ਨੂੰ ਭੁੱਲੇ ਹੋਏ ਹਾਂ, ਸਾਨੂੰ ਨਹੀਂ ਪਤਾ ਅਸੀਂ ਕੌਣ। ਗੁਰੂ ਮਹਾਰਾਜ ਦੱਸੀ ਜਾਂਦੇ ਨੇ ਜਿਵੇਂ ਕ੍ਰਿਸ਼ਨ ਮਹਾਰਾਜ ਅਰਜਨ ਨੂੰ ਦੱਸਦਾ ਸੀ, ਉਹ ਪਿਆਰਿਆ ਕਿਉਂ ਭੁੱਲਦਾ, ਤੂੰ ਆਪਣੇ ਆਪ ਨੂੰ ਪਛਾਣ।
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਜੋਤ ਸਰੂਪ ਹੈ ਆਪਣਾ ਮੂਲ
ਸਰੀਰ ਨਹੀਂ ਹੈਗਾ, ਤੂੰ ਤਾਂ ਜੋਤੀ ਸਰੂਪ ਹੈ, ਤੂੰ ਆਪਣੇ ਆਪ ਨੂੰ ਜੀਵ ਮੰਨ ਬੈਠਿਆ। ਜੇ ਜੀਵ ਵੀ ਮੰਨ ਲਵੇ ਫੇਰ ਵੀ ਬਹੁਤ ਤਰੱਕੀ ਕਰੀ ਹੋਈ ਹੈ ਇਸ ਮਨੁੱਖ ਨੇ। ਮਹਾਰਾਜ ਕਹਿੰਦੇ ਇੱਥੇ ਬਿਨਾਂ ਰੁਕ ਪਿਆਰਿਆ, ਤੂੰ ਆਪਣੇ ਮੂਲ ਨੂੰ ਪਛਾਣ, ਤੂੰ ਤਾਂ ਪਰਮੇਸ਼ਰ ਦੀ ਜੋਤ ਹੈ, ਇੰਨਾ ਭੁੱਲ ਗਿਆ ਤੂੰ ਆਪਣੇ ਆਪ ਨੂੰ। ਅਸੀਂ ਹੈਰਾਨ ਹੋ ਜਾਂਦੇ ਹਾਂ ਵੀ ਸੱਚੇ ਪਾਤਸ਼ਾਹ ਸਾਨੂੰ ਜੋਤ ਨਾ ਕਿਤੇ ਬਣਾ ਦੀ। ਇਹ ਬਾਲ ਬੱਚੇ ਸਾਡੇ ਕੀ ਕਰਨਗੇ, ਇਹਨਾਂ ਨੂੰ ਕੌਣ ਪਾਲੂਗਾ? ਮੈਂ ਤਾਂ ਇਹਨਾਂ ਨੂੰ ਨੌਕਰੀ ਕਰਦੇ ਦੇਖਣਾ, ਵੱਡੇ ਵੱਡੇ ਅਫਸਰ ਬਣਦੇ ਦੇਖਣੇ, ਨਾ ਮੈਨੂੰ ਨਾ ਬਣਾ ਦੀ ਕਿਤੇ, ਮੈਨੂੰ ਐਵੇਂ ਜਿਵੇਂ ਰਹਿਣ ਦੇ। ਇੰਨਾ ਅਸੀਂ ਬੇਮੁੱਖ ਹੋ ਗਏ ਪ੍ਰਭੂ ਤੋਂ, ਜਿਸ ਤਰ੍ਹਾਂ ਅਰਜਨ ਰੋਂਦਾ ਸੀ, ਮੈਂ ਪ੍ਰਭੂ ਮੇਰੇ ਬੱਚੇ ਕਿੱਥੇ ਚਲੇ ਗਏ, ਨਾ ਮੈਨੂੰ ਨਾ ਅਰਜਨ ਬਣਾ, ਮੇਰੇ ਬੱਚੇ ਕੀ ਕਰਨਗੇ। ਆਹੀ ਅਹਿਸਾਸ ਹੂ ਹੂ ਸਾਡੇ ਨਾਲ ਹੋ ਰਿਹਾ, ਆਪਣੇ ਆਪ ਨੂੰ ਭੁੱਲੇ ਬੈਠਿਆ। ਮਹਾਰਾਜ ਕਹਿੰਦੇ ਤੂੰ ਪਛਾਣ, ਏਕ ਜੋਤ ਏਕੋ ਮਨ ਵਸਿਆ, ਸਭ ਵਰਮ ਦ੍ਰਿਸ਼ਟੀ ਇੱਕ ਚੀਜ਼ਾ, ਇੱਥੇ ਦੂਜਾ ਹੈ ਹੀ ਨਹੀਂ। ਕਹਿੰਦੇ ਇੱਕ ਦ੍ਰਿਸ਼ਟੀ ਕਰ ਲੈ, ਇੱਥੇ ਪਰਮੇਸ਼ਰ ਏ ਪਰਮੇਸ਼ਰ ਆ, ਆਤਮ ਰਾਮ ਸਭ ਏਕ ਹੈ ਪਸਰੇ, ਸਭ ਚਰਨ ਸਲੈ ਸਿਰ ਦੀਜਾ, ਆਪੇ ਹੀ ਰਾਮ ਹਰ ਥਾਂ ਦੇ ਉੱਤੇ ਇਹ ਪਸਰਿਆ ਹੋਇਆ।
ਜਲ ਥਲ ਮਈਲ ਪੂਰਿਆ ਸੌਂਦੀ ਸਿਰ ਜਲ ਥਲ ਮਈਲ
ਸਵਾਮੀ ਸਿਰਜਣਹਾਰ ਕੋਈ ਥਾਂ ਐਸਾ ਨਹੀਂ ਜਿੱਥੇ ਵਾਹਿਗੁਰੂ ਨਹੀਂ ਅਣਖ ਭਾਂਤ ਹੋਏ ਪਸਰਿਆ ਨਾਨਕ ਇੱਕ ਓਂਕਾਰ ਹੁਣ ਇਹਦੇ ਚ ਕਿਹੜੀ ਗੱਲ ਦਾ ਸ਼ੱਕ ਰਹਿ ਗਿਆ ਅਸੀਂ ਕਿੱਥੇ ਆ ਗਏ ਕੋਈ ਹੈ ਸਾਡੇ ਵਾਸਤੇ ਥਾਂ ਉਹ ਆਪੇ ਹੀ ਆਪਣੇ ਆਪ ਹੀ ਪਸਰ ਗਿਆ ਆਪਣੇ ਆਪ ਤੋਂ ਜਬ ਉਦ ਕਰਖ ਕਰਤ ਕਰਤਾਰਾ ਪਰਜਾ ਤਰਤ ਤਬ ਦੇ ਜਬ ਆ ਕਰਖ ਕਰਤ ਹੋ ਕਬੂ ਤੁਮ ਮੈਂ ਮਿਲਤ ਦੇਹ ਤਰ ਸਭ ਜਦੋਂ ਫੈਲਦਾ ਪ੍ਰਕਾਸ਼ ਏ ਪ੍ਰਕਾਸ਼ ਬੇਅੰਤ ਪਸਾਰਾ ਹੋ ਜਾਂਦਾ ਜਦੋਂ ਸੁੰਗੜਦਾ ਉਸ ਵੇਲੇ ਕੁਛ ਵੀ ਨਹੀਂ ਰਹਿੰਦਾ ਆਪੇ ਆਪ ਰਹਿ ਜਾਂਦਾ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ ਤਾਰਨ ਮਾਏ ਆਕਾਸ਼ ਪਿਆਲ ਅਸਮਾਨ ਵਿੱਚ ਪਤਾਲਾਂ ਵਿੱਚ ਧਰਤੀ ਵਿੱਚ ਸਰਵ ਲੋਕ ਪੂਰਨ ਪ੍ਰਤਪਾ ਬੰਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਸੰਤਰ ਮਾਏ ਚਾਰ ਕੁੰਟ ਦਹਿ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋਥੋਂ ਗੁਰ ਪ੍ਰਸ਼ਾਦ ਨਾਨਕ ਸੁਖ ਪਾਓ ਜੇ ਗੁਰੂ ਦੀ ਕਿਰਪਾ ਨਾਲ ਇਹ ਗੱਲ ਹਿਰਦੇ ਚ ਵਸ ਜੇ ਨਾ ਤਾਂ ਸੁਖ ਦੀ ਪ੍ਰਾਪਤੀ ਹੁੰਦੀ ਹੈ ਲੇਕਿਨ ਸਾਰੇ ਮਹਾਂਪੁਰਸ਼ ਇਸ ਤਰ੍ਹਾਂ ਨਾਲ ਆਪਣਾ ਪ੍ਰਗਟ ਕਰਦੇ
ਸੁੱਤੇ ਪਏ ਨਪਾਗ ਦਿੱਤੀਆਂ ਬਾਗਾਂ ਤੋਂ ਨਾ ਜਾਗਦੇ ਸੁੱਤੇ ਪਏ ਨਪਾਗ ਦਿੱਤੀਆਂ ਬਾਗਾਂ ਤੋਂ ਨਾ ਜਾਗਦੇ
ਡਾਕੂ ਕਹਿੰਦੇ ਆ, ਚਾਹ ਕਹਿੰਦੇ ਆ, ਮੱਤੀ ਦਿੰਦੇ ਆ, ਨਿਤ ਜੋ ਸ਼ੈਤਾਨ ਵਜਾਇਆ ਸਿੱਖੇ ਤਵੇਰੇ ਚ, ਜਿਹਦੇ ਹਿਰਦੇ ਚ ਮਨਮੁਖਤਾਈ ਪੈ ਗਈ ਨਾ, ਅਗਿਆਨ ਛਾ ਗਿਆ, ਉਹ ਜਿਤਨੀ ਫੇਰਦਾ ਉਹ ਕਹਿੰਦਾ ਮੈਂ ਤਾਂ ਜ਼ਰੂਰ ਰਹਿਣਾ, ਮੈਂ ਤਾਂ ਹੋਣਾ ਚਾਹੀਦਾ, ਮੈਨੂੰ ਇਹ ਕੱਢੀ ਜਾਂਦੇ ਹੋ ਤੁਸੀਂ ਵਿੱਚੋਂ, ਜੇ ਮੈਨੂੰ ਕੱਢਦਾ ਫਿਰ ਮੇਰੇ ਮੇਰੀ ਪ੍ਰੋਪਰਟੀ ਦਾ ਕੀ ਬਣੂ, ਮੇਰੇ ਬਾਲ ਬੱਚਿਆਂ ਦਾ, ਮੇਰੀ ਸਮਾਜ ਦਾ। ਐਸਾ ਕਹਿੰਦੇ ਅਗਿਆਨ ਦੇ ਨਾਲ ਸਲਾ ਦਿੱਤਾ, ਗਿਆਨ ਲਾਏ ਸਵਾਲਿਆ, ਜਾਗਣ ਦਾ ਨਾਮ ਨਹੀਂ ਲੈਂਦਾ, ਕਹਿੰਦੇ ਕਰਿਆ ਕੀ ਜਾਵੇ, ਜਾਗਦਾ ਨਹੀਂ। ਸੋ ਮਹਾਰਾਜ ਕਹਿਣ ਲੱਗੇ ਪ੍ਰੇਮੀਆਂ, ਤੀਸਰਾ ਜਿਹੜਾ ਬੰਧਨ ਹੁੰਦਾ ਉਹ ਜੇ ਇਹ ਹਿਰਦੇ ਦੀ ਗੰਢ ਹੋਇਆ ਕਰਦੀ ਹੈ, ਇਹਦੇ ਚ ਅਹੰ ਤੇ ਮਮ ਹੋਇਆ ਕਰਦਾ, ਆਪਣੇ ਆਪ ਦੀ ਇੰਡੀਵਿਜੁਅਲਿਟੀ ਇਹ ਕਾਇਮ ਕਰ ਲੈਂਦਾ, ਉਹਨੂੰ ਇਹ ਛੱਡਦਾ। ਜਪ ਤਪ ਸੰਜਮ ਵਰਤ ਕਰੇ ਪੂਜਾ, ਮਨਮੁਖ ਰੋਗ ਨਾ ਜਾਈਏ, ਰੋਗ ਜਾਂਦਾ ਨਹੀਂ ਕਿਸੇ ਤਰੀਕੇ ਨਾਲ। ਅੰਤਰ ਰੋਗ ਮਹਾਂ ਅਭਿਮਾਨਾ, ਦੂਜਾ ਪਾਏ ਖੁਆਈ, ਬਾਹਰ ਭੇਖ ਬਹੁਤ ਚਿਤਰਾਈ, ਮਨੁਆ ਦਹਿਦ ਸਤਾਵੈ, ਹਉਮੈ ਵਿਆਪਿਆ ਸ਼ਬਦ ਨਾ ਚੀਨੈ, ਫਿਰ ਜੂਨੀ ਆਵੇ। ਨਾਨਕ ਨਦਰ ਕਰੇ ਸੋ ਬੁਝੈ, ਸੋ ਜਨ ਨਾਮ ਧਿਆਏ ਗੁਰ ਪ੍ਰਸ਼ਾਦੀ, ਏਕੋ ਬੁਝੈ ਇੱਕ ਸਮਾਏ ਸਮਾਏ। ਜਿੰਨਾ ਚਿਰ ਇੱਕ ਨਹੀਂ ਬੁਝਦਾ, ਓਨੀ ਦੇਰ ਤੱਕ ਇੱਕ ਦੇ ਵਿੱਚ ਸਮਾਉਂਦਾ ਨਹੀਂ ਹੈ। ਸੋ ਦੂਜੇ ਦੇ ਵਿੱਚ ਹੋਣ ਕਰਕੇ ਗੱਲ ਸਮਝਣ ਦਾ ਨਾ ਗੁਰੂ ਦਾ ਵਚਨ ਮੰਨੇ। ਗੁਰੂ ਕੀ ਕਹਿੰਦਾ? ਕਹਿੰਦਾ ਪਾਰ ਬ੍ਰਹਮ ਕੇ ਸਗਲੇ ਠਾਉ, ਜਿੱਤ ਜਿੱਤ ਘਰ ਰੱਖੇ ਤੈਸਾ ਤੈ। ਜਿਹੜੇ ਸਰੀਰ ਚ ਰੱਖ ਦਿੱਤਾ ਕੌਨਸ਼ੀਅਸ ਜਾਗ੍ਰਿਤ, ਉਹੀ ਉਹਦਾ ਨਾਂ ਪੈ ਗਿਆ ਤੇ ਉਹਦੇ ਵਿੱਚ ਆਪੇ ਹੀ ਕਰਮ ਕਰਦਾ। ਸੋ ਇਹ ਜਾਣਨ ਦਾ ਨਾਂ, ਜਾਗਣ ਦਾ ਨਹੀਂ ਇਹ ਕੋਈ ਉਪਰਾਲਾ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ, ਇਹ ਅਹੰ ਤੇ ਮਮ ਜਿਹੜੀ ਹੈ, ਇਹ ਦੋ ਚੀਜ਼ਾਂ ਛੱਡਣ ਨੂੰ ਤਿਆਰ ਹੀ ਨਹੀਂ ਹੁੰਦਾ। ਇਹੀ ਦੋ ਚੀਜ਼ਾਂ ਨੇ ਜਿਹੜੀਆਂ ਇਹਨੂੰ ਵਾਰ ਵਾਰ ਜਨਮ ਮਰਨ ਚ ਲੈਣ, ਬੁੱਝਦਾ ਨਹੀਂ ਹੈ। ਹਾਂ ਪਰਦਾ ਪੈ ਗਿਆ, ਹਾਂ ਹਾਂ ਭੀਤ ਪਇਓ ਹੈ ਵਿੱਚੋ, ਸੁਣਤ ਦੇਸ ਨਿਕਟਾਇਓ, ਭਾਂ ਬੀਰੀ ਕਹੇ ਪਾਤ ਪਾਰ ਦੋ, ਬਿਨ ਪੇਖੇ ਦਰ। ਮਹਾਰਾਜ ਜੀ ਇਹਦਾ ਫਿਰ ਕੋਈ ਇਲਾਜ ਵੀ ਹੈ? ਮਹਾਰਾਜ ਕਹਿੰਦੇ ਬਚਨ ਤੇ ਪ੍ਰਤੀਤ ਕਰ ਲਓ, ਇਲਾਜ ਹੋ ਜਾਏਗਾ। ਬਚਨ ਤੇ ਤੁਸੀਂ ਪ੍ਰਤੀਤ ਨਹੀਂ ਕਰਦੇ, ਇਸ ਕਰਕੇ ਇਹਦਾ ਇਲਾਜ ਨਹੀਂ ਹੈ, ਫਰਮਾਉਂਦੇ ਨੇ।
ਮਨ ਪ੍ਰਤੀਤ ਬਣੀ ਪ੍ਰਭ ਤੇਰੀ, ਹੁਣ ਮੈਂ ਨਾਸ਼ ਹੋ ਗਈ। ਮਨ ਪ੍ਰਤੀਤ ਬਣੀ ਪ੍ਰਭ ਤੇਰੀ, ਹੁਣ ਮੈਂ ਨਾਸ਼ ਹੋ ਗਈ। ਮਨ ਪ੍ਰਤੀਤ ਬਣੀ ਪ੍ਰਭ ਤੇਰੀ, ਹੁਣ ਮੈਂ ਨਾਸ਼ ਹੋ ਗਈ।
ਫਰਮਾਉਣ ਲੱਗੇ ਕਿ ਪਿਆਰਿਓ, ਜਿੰਨਾ ਚਿਰ ਮਨ ਵਿੱਚ ਪ੍ਰਤੀਤ ਨਹੀਂ ਨਾ ਆਉਂਦੀ, ਭਰੋਸਾ ਨਹੀਂ ਆਉਂਦਾ, ਵਿਸ਼ਵਾਸ ਨਹੀਂ ਆਉਂਦਾ, ਉਨਾ ਚਿਰ ਹਉਮੈ ਦਾ ਨਾਸ਼ ਨਹੀਂ ਹੋਇਆ ਕਰਦਾ। ਹਉਮੈ ਦਾ ਨਾਸ਼ ਭਰੋਸਾ ਆਏਗਾ ਗੁਰੂ ਦੇ ਵਚਨ ਤੇ। ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ। ਜਾਂ ਕਹਿ ਮਨ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਉਸੇ ਵੇਲੇ ਪ੍ਰਗਟ ਹੋਜੂ ਜਦੋਂ ਇਹ ਵਿਸ਼ਵਾਸ ਮਨ ਚ ਬੈਠ ਜਾਵੇ ਬਈ ਹਰ ਥਾਂ ਦੇ ਉੱਤੇ ਵਾਹਿਗੁਰੂ ਹੈ। ਜਿਵੇਂ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋ ਜਾ, ਇਹ ਪ੍ਰਤੀਤ ਬਣ ਨਹੀਂ ਸਕਦੀ, ਬਿਲਕੁਲ ਨਹੀਂ ਬਣ ਸਕਦੀ। ਨਾ ਤਾਂ ਯਾਦ ਕਰਿਆਂ ਤੇ ਯਾਦ ਰਹਿੰਦੇ, ਕਿਉਂਕਿ ਆਦਮੀ ਦੇ ਅੰਦਰ ਪ੍ਰਕਿਰਤੀ ਦੇ ਤਿੰਨ ਲਹਿਰਾਂ ਚੱਲ ਰਹੀਆਂ, ਉਹ ਨਹੀਂ ਹੋਣ ਦਿੰਦੀਆਂ ਇਸ ਚੀਜ਼ ਨੂੰ। ਖੰਡ ਬ੍ਰਹਮੰਡ ਉਧਾਰਨ ਹਾਰਾ, ਊਚ ਅਥਾਹ ਅਗੰਮ ਅਪਾਰਾ, ਜਿਸ ਨੂੰ ਕਿਰਪਾ ਕਰੇ ਪ੍ਰਭ ਆਪਣੀ, ਸੋ ਜਨ ਤਸੇ ਧਿਆਈ। ਧਿਆਉਂਦਾ ਕੌਣ ਹੈ ਜਿਹਦੇ ਉੱਤੇ ਕਿਰਪਾ ਹੋ ਜੇ? ਸਵਾਲ ਹੋਰ ਪੈ ਗਿਆ ਵੀ ਇੱਕ ਕਿਰਪਾ ਕਰਾਉਣ ਵਾਲਾ ਤੇ ਇੱਕ ਕਿਰਪਾ ਕਰਨ ਵਾਲਾ, ਕਿਉਂਕਿ ਵਿਛੜਿਆ ਹੋਇਆ ਤਾਂ ਜੀਵ ਕਹਾਉਂਦਾ ਨਾ। ਇਹ ਤੂੰ ਜੇ ਸੋਝੀ ਹੋ ਜਾਂਦੀ ਹੈ, ਮੈਂ ਆਪਣੇ ਸਰੂਪ ਨੂੰ ਪਛਾਣਾ, ਬੈਕ ਟੂ ਸੋਰਸ ਜਾਵਾਂ ਜਿੱਥੋਂ ਮੈਂ ਅੱਡ ਹੋਇਆ ਉਸ ਥਾਂ ਤੇ ਪਹੁੰਚਾ, ਤੇ ਮੈਂ ਦੁਖੀ ਹੁੰਦਾ ਫਿਰਦਾ, ਫਿਰ ਇਹ ਅਰਦਾਸਾਂ ਕਰਦਾ, ਸਾਧਨ ਟੋਲਦਾ, ਫਿਰ ਗੁਰੂ ਦੀ ਕਿਰਪਾ ਹੁੰਦੀ ਹੈ, ਫਿਰ ਧਿਆਉਂਦਾ। ਫਿਰ ਉਹ ਕੀ ਕਰਦੇ ਆ, ਕਹਿੰਦੇ ਬੰਧਨ ਤੋੜ ਲਈਏ ਪ੍ਰਭ ਮੋਲੇ। ਜਦੋਂ ਵਾਹਿਗੁਰੂ ਮੁੱਲ ਨੇ ਮੁੱਲ ਲੈ ਲਿਆ, ਇਹਨੂੰ ਅਪਣਾ ਲਿਆ, ਉਸ ਵੇਲੇ ਬੰਧਨ ਤੋੜ ਦਿੱਤੇ। ਕਰ ਕਿਰਪਾ ਕਿਨੇ ਕਰ ਗੋਲੇ, ਫਿਰ ਤਨਖਾਹ ਨਹੀਂ ਮੰਗਦਾ ਗੁਰੂ ਘਰ ਤੋਂ, ਗੁਲਾਮ ਬਣ ਜਾਂਦਾ। ਫਿਰ ਤੁਰਿਆ ਫਿਰਦਾ ਦਿਨ ਰਾਤ, ਕੋਈ ਵੀ ਮਤਲਬ ਨਹੀਂ ਹੁੰਦਾ। ਉਹਨੂੰ ਪੁੱਛੇ ਤੂੰ ਕਿਉਂ ਤੁਰਿਆ ਫਿਰਦਾ, ਤੇਰਾ ਕੋਈ ਮਤਲਬ ਹੈ? ਕਹਿੰਦਾ ਕੋਈ ਨਹੀਂ ਹੈ, ਮੈਂ ਤਾਂ ਗੁਲਾਮ ਹਾਂ, ਜਿੱਥੇ ਭੇਜਦਾ ਜਾਂਦਾ, ਜਿੱਥੇ ਬਿਠਾਲਦਾ ਬੈਠ ਜਾਂਦਾ, ਜੋ ਕੁਛ ਕਰਾਉਂਦਾ ਕਰੀ ਜਾਂਦਾ। ਮੇਰਾ ਤਾਂ, ਮੈਂ ਤਾਂ ਕਦੇ ਸੋਚਿਆ ਨਹੀਂ ਵੀ ਇਹਦੇ 'ਚ ਕੋਈ ਮੇਰਾ ਮਤਲਬ ਹੈ ਕਿ ਨਹੀਂ ਹੈ। ਅਨਹਦ ਰੁਣ ਚੁਣ ਕਾਰ ਸਹਿਜ ਧੁਨ, ਸਹਿਜ ਧੁਨ ਸਾਚੀ ਕਾਰ ਕਮਾਈ ਹੈ। ਮਨ ਪ੍ਰਤੀਤ ਬਣੀ ਪ੍ਰਭ ਤੇਰੀ, ਜਦੋਂ ਪ੍ਰਤੀਤ ਬਣ ਗਈ ਨਾ ਵੀ ਮੇਰੇ ਆਲੇ ਦੁਆਲੇ ਚਾਰੇ ਪਾਸੇ ਤੂੰ ਹੀ ਤੂੰ ਹੈ, ਫਿਰ ਆਪਣਾ ਆਪ ਗੁਆਚਣ ਲੱਗ ਜਾਂਦਾ ਉਹਦੇ 'ਚ ਵੀ ਮੈਂ ਵੀ ਹੈਗਾ ਫਿਰ ਇਹਦੇ ਵਿੱਚ। ਫਿਰ ਮਹਾਰਾਜ ਕਹਿੰਦੇ ਫਿਰ ਚੀਨਣ ਲੱਗ ਜਾਂਦਾ ਇਹ, ਜਾਂ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਭਰਮ ਕੀ ਕਾਈ। ਫਿਰ ਭਰਮ ਦੀ ਲਕੀਰ ਜਿਹੜੀ ਪਈ ਹੈ ਨਾ ਕਾਲੀ, ਉਹ ਘਟਣ ਲੱਗ ਜਾਂਦੀ ਹੈ ਜਿਉਂ ਜਿਉਂ ਆਪਾਂ ਚੀਨਦਾ ਚੀਨਦਾ ਜ਼ਿਆਦਾ ਜਦ ਪ੍ਰਤੀਤ ਇਹਦੇ ਮਨ 'ਚ ਵਸੇ। ਜੇ ਪ੍ਰਤੀਤ ਨਹੀਂ ਆਉਂਦੀ ਫਿਰ ਨੇਰਾ ਗਿਆਨੀ ਰਹਿ ਜਾਂਦਾ, ਫਿਰ ਨਹੀਂ ਹੋਇਆ ਕਰਦਾ, ਫਿਰ ਨਾਸਤਕ ਹੋ ਜਾਂਦਾ। ਤੇ ਜਦੋਂ ਪ੍ਰਤੀਤ ਬਣ ਗਈ ਫਿਰ ਅੰਗੀਕਾਰ ਕੀਆ ਪ੍ਰਭੇ ਆਪਣੇ, ਜਗ ਮੈਂ ਸੋਭ ਸਵਾਈ ਏ, ਸੋਭਾ ਹੋ ਜਾਂਦੀ ਹੈ ਸੰਸਾਰ 'ਚ ਕਿਉਂਕਿ ਅੰਗੀਕਾਰ ਕਰ ਲਿਆ। ਜੈ ਜੈ ਕਾਰ ਜਪੋ ਜਗਦੀਸੈ, ਬਲ ਬਲ ਜਾਈ ਪ੍ਰਭੇ ਆਪਣੇ ਈਸੈ, ਤਿਸ ਬਿਨ ਦੂਜਾ ਵਰਨਾ ਦੀਸੈ, ਏਕ ਜਗਤ ਸਵਾਈ ਹੈ, ਦੂਸਰਾ ਦਿਸਦਾ ਹੀ ਨਹੀਂ। ਕਹਿੰਦੇ ਸਾਰਾ ਜਗਤ ਇੱਕੋ ਹੀ ਵਾਹਿਗੁਰੂ ਹੈ। ਸਤ 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 ਪ੍ਰਭ ਜਾਤਾ, ਗੁਰ ਪ੍ਰਸ਼ਾਦ ਸਦਾ ਮਨ ਰਾਤਾ, ਸਿਮਰ ਸਿਮਰ ਜੀਵੇ ਜਨ ਤੇਰੇ, ਏਕ ਅੰਕਾਰ ਸਮਾਈ ਹੈ। ਜਦੋਂ ਯਾਦ ਕਰ ਕਰਕੇ ਜੀਵ ਦਾ ਅਧਿਆਸ ਟੁੱਟ ਜਾਏਗਾ ਤੇ ਬ੍ਰਹਮ ਅਧਿਆਸ ਇਹਦੇ ਅੰਦਰ ਜਾਗ ਪਏਗਾ, ਫਿਰ ਇਹ ਏਕ ਅੰਕਾਰ ਚ ਸਮਾ ਜਾਂਦਾ, ਉਹਦਾ ਹੀ ਰੂਪ ਬਣ ਜਾਂਦਾ। ਤੋ ਮਹਾਰਾਜ ਕਹਿੰਦੇ ਪ੍ਰੇਮੀਓ, ਇਹ ਤਿੰਨ ਬੜੇ ਵੱਡੇ ਸੰਗਲ ਨੇ ਜਿਹੜੇ ਟੁੱਟਦੇ ਨਹੀਂ। ਚੌਥਾ ਸੰਗਲ ਹੈ ਸੰਸੇ ਦਾ, ਸੰਸਾ ਪੈਂਦਾ ਉਹਨਾਂ ਨੂੰ ਜਿਹੜੇ ਇਸ ਰਸਤੇ ਪੈਂਦੇ ਨੇ। ਦੂਜਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਸੰਸਾ ਕੀ ਹੁੰਦਾ, ਉਹਦੇ ਸੰਸਾ ਪੈਂਦਾ ਵੀ ਆਤਮਾ ਜਿਹੜਾ ਹੈ ਕਰਦਾ ਹੈ ਜਾਂ ਅਕਰਦਾ ਹੈ, ਇਹ ਕੁਛ ਕਰਦਾ ਜਾਂ ਨਹੀਂ ਕਰਦਾ, ਆਤਮਾ ਸਾਖੀ ਹੈ ਜਾਂ ਸਾਖੀ ਨਹੀਂ ਹੈ। ਜੇ ਸਾਖੀ ਹੈ ਤਾਂ ਕੀ ਬ੍ਰਹਮ ਤੋਂ ਭਿੰਨ ਹੈ ਵਾਹਿਗੁਰੂ ਤੋਂ, ਕਿ ਵਾਹਿਗੁਰੂ ਦਾ ਹੀ ਰੂਪ ਹੈ? ਜੇ ਬ੍ਰਹਮ ਦਾ ਸਰੂਪ ਹੈ ਤਾਂ ਅਸੀਂ ਜਾਣ ਸਕਦੇ ਹਾਂ, ਫਿਰ ਅਸੀਂ ਇੱਕ ਨਵੀਂ ਗੱਲ ਆ ਜਾਂਦੀ ਹੈ, ਫਿਰ ਅਸੀਂ ਜਾਣ ਸਕਦੇ ਹਾਂ। ਜੇ ਗਿਆਨ ਹੋ ਗਿਆ, ਜਾਣਨ ਨਾਲ ਮੁਕਤੀ ਸਾਡੀ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ, ਇਹਨੂੰ ਸੰਸਾ ਕਹਿੰਦੇ ਨੇ। ਸੁਪਰ ਸੰਸਾ ਹੈ, ਛੋਟਾ ਸੰਸਾ ਨਹੀਂ। ਛੋਟੇ ਸੰਸੇ ਤਾਂ ਹੁੰਦੇ ਆ ਜੀ, ਇਹਦਾ ਅਰਥ ਆਇਆ ਕਿ ਇਹਦਾ ਅਰਥ ਹੈ ਵੀ ਆਹ ਜੀ ਆ ਰਹਿਤ ਹੋਣੀ ਚਾਹੀਦੀ ਹੈ, ਕਾਹ ਹੋਣੀ ਚਾਹੀਦੀ, ਕਿੰਨੇ ਕੁ ਸੰਸੇ ਨੇ। ਵੱਡਾ ਸੰਸਾ ਜਿਹੜਾ ਪਰਮੇਸ਼ੁਰ ਤੋਂ ਦੂਰ ਰੱਖਦਾ ਹੈ ਉਹ ਇਹੀ ਹੋਇਆ ਕਰਦਾ। ਸੋ ਮਹਾਰਾਜ ਕਹਿੰਦੇ ਵੀ ਇਹ ਸੰਸਾ ਜੇ ਦੂਰ ਕਰਨਾ ਨਾ ਤਾਂ ਤੂੰ ਗੁਰੂ ਦਾ ਬਚਨ ਮੰਨ, ਤੂੰ ਭੁਲੇਖਾ ਖਾ ਗਿਆ, ਇਸ ਤਰ੍ਹਾਂ ਫਰਮਾਨ ਕਰਦੇ ਆ। ਪਿਆਰੇ ਜੀ ਸਭਨੀ ਕਟੀ ਰਾਮ ਵਸਦਾ, ਪਿਆਰੇ ਸਭਨੀ ਕਟੀ ਰਾਮ ਵਸਦਾ, ਪਿਆਰੇ ਸਭਨੀ ਕਟੀ ਰਾਮ ਵਸਦਾ।
ਭੁਲੇਖਾ ਪਾਰੀ ਮੈਨੂੰ ਪੈ ਗਿਆ ਭੁਲੇਖਾ ਪਾਰੀ
ਜੇ ਇਹ ਗੁਰੂ ਦੇ ਬਚਨ ਦੇ ਉੱਤੇ ਵਿਸ਼ਵਾਸ ਕਰ ਲਵੇ, ਸਤ ਕਰਕੇ ਇਸ ਨੂੰ ਮੰਨ ਲਈ, ਫਿਰ ਇਹਦਾ ਗਾਉਣਾ ਸੁਣਨਾ ਥਾਂ ਪੈਂਦਾ, ਉਹਨਾਂ ਚਿਰ ਨਹੀਂ ਥਾਂ ਪੈਂਦਾ, ਉਹਨਾਂ ਚਿਰ ਸਕੇਵਾਂ ਹੀ ਹੈ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਂ ਪਾਵੇ, ਦਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਂ। ਅਸੀਂ ਤਾਂ ਨਹੀਂ ਮੰਨਣ ਨੂੰ ਤਿਆਰ ਇਸ ਆਗਿਆ ਨੂੰ ਵੀ ਤੁਸੀਂ ਤਾਂ ਸਾਡਾ ਹੀ ਖਾਤਮਾ ਕਰੀ ਜਾਂਦੇ ਹੋ, ਮੈਂ ਤਾਂ ਰਹਿਣਾ ਤੂੰ ਵੀ ਰਹਿ ਤੇ ਮੈਂ ਵੀ ਰਹਾਂ। ਉਹ ਕਹਿੰਦੇ ਦੋ ਨੀ ਹੋਇਆ ਕਰਦਾ, ਇੱਕੋ ਹੋਇਆ ਕਰਦਾ, ਸਗਲ ਬਨਸਪਤ ਮੈਂ ਬਸੰਤਰ, ਸਗਲ ਦੁੱਧ ਮੈਂ ਕੀ ਆ। ਦੇ ਤੈਨੂੰ ਕਹਿੰਦੇ ਸਮਝਾਉਂਦੇ ਆ ਕਿ ਸਾਰੇ ਦਰਖਤਾਂ ਦੇ ਵਿੱਚ ਅੱਗ ਹੈ, ਸਾਰੇ ਦੁੱਧਾਂ ਦੇ ਵਿੱਚ ਕੀ ਹੈ। ਇਸੇ ਤਰ੍ਹਾਂ ਦੇ ਨਾਲ ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ। ਉਹਦੇ ਵਿੱਚ ਜੋਤ ਹੈ ਕੌਨਸ਼ੀਅਸਨੈਸ ਜਾਗਰਤ, ਤੇ ਉਹ ਹੈਗੀ ਜੋਤ ਵਾਹਿਗੁਰੂ। ਘੱਟ ਘੱਟ ਦੇ ਵਿੱਚ ਸਮਾਇਆ ਹੋਇਆ ਸੰਤੋ, ਘੱਟ ਘੱਟ ਰਿਹਾ ਸਮਾਇਓ, ਪੂਰਨ ਪੂਰ ਰਹੋ ਸਰਵਮੈ, ਜਲ ਥਲ ਰਮਈਆ ਆਇਓ। ਸਾਰਿਆਂ ਦੇ ਵਿੱਚ ਪੂਰਨ ਹੈ, ਦੂਜੇ ਦੀ ਇਹਦੇ ਚ ਗੁੰਜਾਇਸ਼ ਨਹੀਂ ਹੈ। ਗੁਣਦਾਨ ਨਾਨਕ ਜਸ ਗਾਵੈ, ਸਤਿਗੁਰ ਭਰਮ ਚਗਾਇਆ, ਪਰ ਗੁਰੂ ਤੋਂ ਬਗੈਰ ਕੋਈ ਇਸ ਬੰਧਨ ਨੂੰ ਕੱਟ ਨਹੀਂ ਸਕਦਾ। ਸਰਬ ਨਿਵਾਸੀ ਸਦਾ ਲੇਪਾ, ਸਭ ਮੈਂ ਰਿਹਾ ਸਮਾਇਓ, ਸਾਰਿਆਂ ਦੇ ਅੰਦਰ ਸਮਾ ਰਿਹਾ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਤਾਰ ਥਮਿਓ ਪਸਾਰਾ। ਫਿਰ ਕੀ ਹੁੰਦਾ, ਜਦ ਸਾਂਗ ਬੰਦ ਕਰਦਾ ਤਬ ਇੱਕ ਹੋਏ ਕੰਕਾਰ। ਉਹਨੇ ਆਪਣੀ ਮਾਇਆ ਦੇ ਨਾਲ ਬਾਜੀ ਪਾ ਦਿੱਤੀ। ਇੱਕ ਵਾਰੀ ਇੱਕ ਰਾਜੇ ਦੇ ਕੋਲ ਇੱਕ ਜਾਦੂਗਰ ਆਇਆ, ਉਹਨੇ ਆ ਕੇ ਕਿਹਾ ਕਿ ਮਹਾਰਾਜ ਮੈਂ ਤਮਾਸ਼ਾ ਦਿਖਾਉਣਾ ਚਾਹੁੰਦਾ। ਰਾਜਾ ਕਹਿੰਦਾ ਵੀ ਤਮਾਸ਼ਾ ਉਹ ਦਿਖਾਈ ਜਿਹਦੇ ਨਾਲ ਕੋਈ ਸਿੱਖਿਆ ਵੀ ਮਿਲੇ। ਕਹਿੰਦਾ ਠੀਕ ਹੈ ਮਹਾਰਾਜ। ਕਹਿੰਦੇ ਕੀ ਦਿਖਾਵੇਂਗਾ? ਕਹਿੰਦਾ ਤੁਸੀਂ ਕੀ ਦੇਖਣਾ ਪਸੰਦ ਕਰ ਰਹੇ? ਕਹਿੰਦੇ ਤੂੰ ਦੱਸ। ਕਹਿੰਦਾ ਮੈਂ ਜੇ ਆਗਿਆ ਹੋਵੇ ਤਾਂ ਮੈਂ ਦੇਵ ਲੋਕ ਚ ਜਾ ਕੇ ਦੇਵਤਿਆਂ ਨਾਲ ਯੁੱਧ ਕਰਕੇ ਦਿਖਾ ਸਕਦਾ ਤੁਹਾਨੂੰ। ਕਹਿੰਦੇ ਤੂੰ ਬੜੀ ਗੱਲ ਕਿਹੜੀ ਹੈ? ਕਹਿਣ ਲੱਗਿਆ ਪਰ ਮੇਰੇ ਨਾਲ ਮੇਰੀ ਇਸਤਰੀ ਹੈ, ਜੇ ਮੈਂ ਯੁੱਧ ਕਰਨ ਗਿਆ ਮਾਰਿਆ ਗਿਆ ਇਹ ਵਿਚਾਰੀ ਕੀ ਕਰੂ? ਇਹ ਤੇ ਜ਼ਿੰਮੇਵਾਰੀ ਲਓ ਕੋਈ। ਰਾਜੇ ਨੇ ਜ਼ਿੰਮੇਵਾਰੀ ਲਈ ਕਿ ਮੈਂ ਆਪਣੀ ਲੜਕੀਆਂ ਵਾਂਗੂ ਸਮਝਾਂਗਾ, ਤੂੰ ਨਾ ਫਿਕਰ ਕਰ। ਉਹਨੇ ਇੱਕ ਗੋਲਾ ਜਿਹਾ ਕੱਢਿਆ ਉੱਪਰ ਨੂੰ ਛੱਡਤਾ, ਦੇਖਦੇ ਦੇਖਦੇ ਅੱਖਾਂ ਤੋਂ ਓਹਲੇ ਹੋ ਗਿਆ, ਉਹਦੇ ਬਾਅਦ ਖਿੱਚਿਆ ਉਹ ਰੱਸੀ ਦੇ ਨਾਲ ਉੱਪਰ ਨੂੰ ਚੜ੍ਹਨਾ ਸ਼ੁਰੂ ਹੋ ਗਿਆ, ਅੱਖਾਂ ਤੋਂ ਓਹਲੇ ਹੋ ਗਿਆ। ਦੂਰ ਜਾ ਕੇ ਆਵਾਜ਼ ਆਈ ਕਿ ਰਾਜਨ ਮੈਂ ਦੇਵ ਲੋਕ ਚ ਪਹੁੰਚ ਗਿਆ ਤੇ ਹੁਣ ਮੈਂ ਲੜਾਈ ਕਰ ਰਿਹਾ। ਇੰਦਰ ਨੂੰ ਕਿਹਾ, ਇੰਦਰ ਨੇ ਮੇਰੇ ਨਾਲ ਲੜਨ ਵਾਸਤੇ ਪਵਨ ਦੇਵਤਾ ਕੱਢਿਆ। ਖਟਾਖਟ ਦੀ ਆਵਾਜ਼ ਸੁਣਦੀ ਹੈ, ਉਹਦੇ ਬਾਅਦ ਆਵਾਜ਼ ਆਈ ਕਿ ਮੈਂ ਪਵਨ ਦੇਵਤੇ ਨੂੰ ਮਾਰਤਾ, ਹੇਠਾਂ ਆ ਰਿਹਾ। ਨੇਰੀ ਚੱਲ ਪਈ, ਦਰਖਤ ਗਿਰਨੇ ਸ਼ੁਰੂ ਹੋ ਗਏ। ਕਹਿਣ ਲੱਗੇ ਬੱਲੇ ਕਿੱਡਾ ਮਜ਼ਬੂਤ ਬੰਦਾ ਹੈ, ਪਵਨ ਦੇਵਤੇ ਨੂੰ ਮਾਰ ਲਿਆ, ਔਰ ਆਹ ਦੇਖੋ ਥੱਲੇ ਵੀ ਸੁੱਟਦਾ। ਫੇਰ ਆਵਾਜ਼ ਆਈ, ਮਾਗਨ ਦੇਵਤਾ ਮਾਰ ਲਿਆ, ਅੱਗੇ ਅੱਗ ਹੋ ਰਹੀ ਹੈ ਅਸਮਾਨ ਚ, ਹੇਠਾਂ ਆ ਕੇ ਅੱਗੇ ਅੱਗ ਨਿਕਲ ਰਹੀ ਹੈ ਤੇ ਸਿਰ ਵੱਢ ਕੇ ਥੱਲੇ ਸੁੱਟਦਾ। ਫੇਰ ਆਵਾਜ਼ ਆਈ, ਮੈਂ ਵਰਨ ਦੇਵਤੇ ਨੂੰ ਮਾਰ ਲਿਆ, ਪਾਣੀਓ ਪਾਣੀ ਕਰਦਾ ਹਰ ਥਾਂ ਦੇ ਉੱਤੇ। ਸਾਰੇ ਡਰੇ ਬੈਠੇ ਨੇ ਵੀ ਇਹ ਤਾਂ ਬੜਾ ਬਹਾਦਰ ਹੈ, ਇਹ ਜਿਹਾ ਜੇ ਕਿਤੇ ਜਰਨੈਲ ਹੋਵੇ ਫੌਜਾਂ ਦਾ ਕੀ ਕਹਿਣਾ, ਫਿਰ ਤਾਂ ਸਾਰੀ ਦੁਨੀਆਂ ਨੂੰ ਜਿੱਤ ਲਈਏ। ਉਹਦੇ ਬਾਅਦ ਆਇਆ ਮੈਂ ਹੁਣ ਇੰਦਰ ਨਾਲ ਯੁੱਧ ਕਰ ਰਿਹਾ ਤੇ ਹਾਏ ਦੀ ਆਵਾਜ਼ ਆਈ ਮੇਰੀ ਬਾਂਹ ਕੱਟ ਗਈ, ਫੇਰ ਹਾਏ ਦੀ ਆਵਾਜ਼ ਆਈ ਮੇਰੀ ਦੂਜੀ ਮੇਰੀ ਲੱਤ ਕੱਟ ਗਈ, ਉਹਦੇ ਬਾਅਦ ਆਵਾਜ਼ ਆਈ ਵੀ ਮੈਂ ਹੁਣ ਮਾਰਿਆ ਜਾ ਰਿਹਾ, ਧੜ ਕੱਟ ਗਿਆ ਤੇ ਟੁਕੜੇ ਟੁਕੜੇ ਹੋ ਕੇ ਕਿਤੇ ਬਾਂਹ ਕਿਤੇ ਲੱਤ ਗਿਰ ਰਹੀ ਹੈ, ਬੜਾ ਹੀ ਅਫਸੋਸ ਹੋਇਆ। ਤੇ ਉਹ ਜਿਹੜੀ ਉਹਦੇ ਘਰ ਵਾਲੀ ਹੈ ਉਹਨੇ ਰੋਣਾ ਸ਼ੁਰੂ ਕਰਤਾ ਵੀ ਮੇਰਾ ਪਤੀ ਤਾਂ ਸ਼ਹੀਦ ਹੋ ਗਿਆ, ਹੁਣ ਮੈਂ ਕੀ ਕਰੂੰ। ਜਿਦਾ ਬਣਾਈ ਗਈ ਉਹਦੇ ਵਿੱਚ ਚੁਣ ਕੇ ਉਹਦੀ ਲਾਸ਼ ਰੱਖੀ ਗਈ ਤੇ ਨਾਲ ਉਹਦੇ ਘਰ ਵਾਲੀ ਬੈਠੀ, ਅੱਗ ਲਾ ਦਿੱਤੀ। ਜਦ ਅੱਗ ਲੱਗੀ ਤੇ ਜਲ ਗਏ, ਉਸ ਵੇਲੇ ਉਹ ਕੀ ਦੇਖਦੇ ਨੇ, ਉਹੀ ਤਾਂ ਰੱਸੀ ਦੇ ਨਾਲ ਥੱਲੇ ਨੂੰ ਉਤਰਿਆ ਹੋਣਾ, ਹੇਠਾਂ ਆ ਕੇ ਕਹਿਣ ਲੱਗਿਆ ਮਹਾਰਾਜ ਕੀ ਜੈ ਹੋ। ਹੈਰਾਨ ਹੋ ਗਏ ਸਾਰੇ ਜਾਦੂਗਰ, ਤੂੰ ਜਿਉਂਦਾ? ਕਹਿੰਦੇ ਹਾਂ ਮਹਾਰਾਜ ਮੈਂ ਜਿਉਂਦਾ ਤਾਂ ਹੀ ਆਇਆ, ਜੇ ਮਰ ਗਿਆ ਹੁੰਦਾ ਕਿੱਥੋਂ ਆਉਂਦਾ? ਕਹਿਣ ਲੱਗੇ ਮੇਰੀ ਇਸਤਰੀ ਕਿੱਥੇ ਆ? ਕਹਿੰਦੇ ਉਹ ਤਾਂ ਸਤੀ ਹੋ ਗਈ ਤੇਰੇ ਨਾਲ। ਕਹਿੰਦਾ ਮੈਂ ਜਾਂ ਮਰਿਆ ਹੀ ਨਹੀਂ, ਸਤੀ ਕਿਹਦੇ ਨਾਲ ਹੋ ਗਈ? ਕਹਿਣ ਲੱਗਿਆ ਤੁਸੀਂ ਛੁਪਾ ਲਈ, ਮੈਂ ਆਵਾਜ਼ ਦਿੰਦਾ। ਬਹੁਤ ਸਫਾਈ ਦਿੰਦੇ ਨੇ ਵੀ ਨਹੀਂ ਸਫਾਈ ਨਹੀਂ ਜਾਦੂਗਰ, ਉਹ ਤਾਂ ਸਤੀ ਹੋ ਗਈ। ਉਸ ਵੇਲੇ ਆਵਾਜ਼ ਮਾਰੀ, ਅੰਦਰੋਂ ਆਵਾਜ਼ ਆਈ ਵੀ ਮੈਨੂੰ ਰਾਜੇ ਨੇ 7 ਤਾਲੇ ਲਾ ਕੇ ਅੰਦਰ ਬੰਦ ਕਰਿਆ ਹੈ। ਤਾਲੇ ਖੁੱਲ ਕੇ ਅੰਦਰੋਂ ਕੱਢ ਲਿਆਇਆ। ਸਾਰੇ ਹੈਰਾਨ ਵੀ ਆ ਕੀ ਗੱਲ ਹੋਈ, ਸਾਡੇ ਸਾਹਮਣੇ ਸਤੀ ਹੋਈ ਹੈ। ਉਹਦੇ ਬਾਅਦ ਕਹਿਣ ਲੱਗਿਆ ਮਹਾਰਾਜ ਮੇਰਾ ਇਨਾਮ, ਮੈਂ ਤੁਹਾਨੂੰ ਤਮਾਸ਼ਾ ਦਿਖਾਇਆ। ਕਹਿਣ ਲੱਗੇ ਦੇਖੋ ਨਾਲੇ ਤਾਂ ਮੈਂ ਤਮਾਸ਼ਾ ਦਿਖਾਇਆ, ਹੁਣ ਤੁਸੀਂ ਸਮਝੋ ਇਹਦੇ 'ਚ ਸਿੱਖਿਆ ਕੀ ਹੈ। ਉਹ ਇਹ ਹੈ ਕਿ ਮੈਂ ਕਿਤੇ ਨਹੀਂ ਗਿਆ, ਮੈਂ ਤੁਹਾਡੇ ਕੋਲ ਖੜਾ ਰਿਹਾ ਇੱਥੇ, ਨਾ ਮੈਂ ਕਿਸੇ ਆਕਾਸ਼ 'ਚ ਗਿਆ, ਨਾ ਮੈਂ ਕਿਸੇ ਦੇਵਤੇ ਨਾਲ ਲੜਿਆ। ਕੇਵਲ ਮੇਰੀ ਮਾਇਆ ਦੇ ਮੋਹੇ ਹੋਏ ਤੁਸੀਂ ਜੋ ਮੇਰੇ ਮਨ 'ਚ ਆਉਂਦਾ ਸੀ ਉਹੀ ਦੇਖ ਰਹੇ ਸੀ, ਨਾ ਮੇਰੀ ਕੋਈ ਇਸਤਰੀ ਹੈ ਤੇ ਨਾ ਹੁਣ ਤੁਸੀਂ ਦੇਖ ਲਓ ਮੇਰੇ ਕੋਲ ਕੋਈ ਨਹੀਂ ਖੜੀ, ਮੈਂ ਤਾਂ ਇਕੱਲਾ ਹੀ ਖੜਾ, ਨਾ ਮੇਰੇ ਕੋਲ ਗੋਲਾ, ਨਾ ਕੋਈ ਹਥਿਆਰ ਹੈ, ਨਾ ਕੋਈ ਤਲਵਾਰ ਹੈ, ਮੈਂ ਤਾਂ ਇੱਥੇ ਹੀ ਖੜਾ ਰਿਹਾ। ਲੇਕਿਨ ਮੈਂ ਆਪਣੀ ਮਾਇਆ ਨਾਲ ਤੁਹਾਨੂੰ ਮੋਹਿਤ ਕਰਕੇ ਭੁਲਾ ਦਿੱਤਾ, ਤੁਹਾਨੂੰ ਆਪਣੇ ਆਪ ਤੋਂ ਨਵਾਂ ਵਾਤਾਵਰਨ ਕਾਇਮ ਕਰ ਦਿੱਤਾ। ਤੇ ਸਿੱਖਿਆ ਇਹਦੇ ਵਿੱਚ ਇਹ ਹੈ ਕਿ ਜਿਹੜਾ ਪ੍ਰਭੂ ਹੈ, ਪਰਮੇਸ਼ਰ ਹੈ, ਉਹ ਕਿੱਡਾ ਬੜਾ ਜਾਦੂਗਰ ਹੈ। ਉਹਨੇ ਅਣਹੁੰਦੀ ਦੁਨੀਆ ਤੁਹਾਨੂੰ ਦਿਖਾ ਦਿੱਤੀ, ਸਾਰੀ ਦੁਨੀਆ ਹੈ ਕੁਛ ਨਹੀਂ, ਇਹਦਾ ਵਜੂਦ ਕੁਛ ਨਹੀਂ ਹੈ, ਲੇਕਿਨ ਦਿਸ ਰਹੀ ਹੈ, ਸੱਤ ਲੱਗ ਰਹੀ ਹੈ। ਸੁਪਨੇ ਦਾ ਕੋਈ ਵਜੂਦ ਹੁੰਦਾ? ਅੱਖਾਂ ਖੁੱਲ ਜਾਂਦੀਆਂ, ਭਾਲ ਲਓ ਸੁਪਨੇ, ਲੱਭਦਾ ਹੀ ਨਹੀਂ ਸੁਪਨੇ ਵਾਲਾ ਵੀ ਕਿੱਧਰ ਚਲੇ ਗਏ ਉਹ ਜਿਹੜੇ ਹੁਣੇ ਗੱਲਾਂ ਕਰਦੇ ਸੀ, ਨਾ ਉਹ ਮੁੜ ਕੇ ਮਿਲਣ। ਕਹਿਣ ਲੱਗਿਆ ਰਾਜਨ ਉਹ ਰਾਤ ਦਾ ਸੁਪਨਾ ਹੈ, ਇਹ ਦਿਨ ਦਾ ਸੁਪਨਾ, ਲੰਮਾ ਸੁਪਨਾ ਹੈ, ਉਹ ਇੱਕ ਰਹਿਣ ਦਾ ਸੁਪਨਾ ਹੈ, ਦੋਏ ਸੁਪਨੇ। ਤੇ ਸੁਪਨੇ ਦੇ ਵਿੱਚ ਉਲਝਿਆ ਪਿਆ ਜਿਹੜਾ ਜੀਵ ਹੈ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਏਕ ਦਿਖਲਾਈ, ਸਾਂਗ ਤਾਰ ਥਮਿਓ ਬਸਾਰਾ, ਤਾਵੇ ਕੋ ਏਕ ਅੰਕਾਰ, ਕਵਨ ਰੂਪ ਦ੍ਰਿਸ਼ਟਿਓ ਬਿਨਸਾਇਓ, ਕਤੇ ਗਏ ਕਤੇ ਆਇਓ। ਕਹਿੰਦੇ ਇੰਨੇ ਰੂਪ ਆਏ ਸੀ, ਕਿੱਥੇ ਚਲੇ ਗਏ? ਜਲ ਤੇ ਉੱਠੇ ਅਨਕ ਤਰੰਗਾ, ਕਣਕ ਭੂਖਨ ਕੀਨੇ ਮੋਹਰੰਗਾ, ਸਮੁੰਦਰ ਦੇ ਕੰਢੇ ਖੜੇ ਹੋ ਜਾਓ, ਲਹਿਰਾਂ ਤੇ ਲਹਿਰਾਂ ਆ ਰਹੀਆਂ ਉੱਚੀਆਂ ਉੱਚੀਆਂ, ਲੱਗਦਾ ਵੀ ਹੁਣ ਨੀ ਧਰਤੀ ਬਚਦੀ, 200 ਫੁੱਟ ਉੱਚੀ ਲਹਿਰ ਆ ਰਹੀ, ਉਹ ਕਿੱਥੇ ਚਲੀ ਜਾਂਦੀ ਹੈ? ਸਮੁੰਦਰ ਚ ਸਮਾ ਜਾਂਦੀ ਹੈ, ਸਮੁੰਦਰ ਚੋਂ ਉੱਠ ਕੇ ਸੋਨੇ ਦੇ ਬੇਅੰਤ ਗਹਿਣੇ ਬਣਦੇ ਨੇ, ਮੁੜ ਕੇ ਢਾਲ ਦੋ ਸੋਨੇ ਦਾ ਸੋਨਾ ਹੋ ਜਾਂਦਾ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤਾਂ ਏਕ ਅੰਕਾਰਾ, ਬੀਜ ਬੀਜ ਦਿੱਤਾ, ਬੂਟਾ ਬਣ ਗਿਆ, ਫੈਲ ਗਿਆ, ਬਹੁਤ ਵੱਡਾ ਵਿਸਥਾਰ ਹੋ ਗਿਆ ਬੋਹੜ ਦਾ, ਅਖੀਰ ਬੀਜ ਵਿੱਚ ਫੇਰ ਸਮਾ ਗਿਆ, ਫਲ ਲੱਗ ਗਿਆ, ਉਹਦੇ ਵਿੱਚ ਫੇਰ ਬੀਜ ਨਿਕਲਿਆ, ਉੱਥੋਂ ਟਾਹਣੀਆਂ ਦੇ ਵਿੱਚ ਰਵਿਆ ਹੋਇਆ। ਐਸੇ ਤਰ੍ਹਾਂ ਮਹਾਰਾਜ ਕਹਿੰਦੇ ਵੀ ਆਹ ਸਹਿਜ ਘਟਾ ਮੈਂ ਏਕ ਆਕਾਸ਼, ਘੱਟ ਫੁੱਟਾ ਤਾਂ ਉਹੀ ਪ੍ਰਕਾਸ਼, ਪਰਮ ਮੋਹ ਮਾਇਆ ਵਿਕਾਰ, ਪਰਮ ਛੁੱਟੇ ਤਾਂ ਏਕ ਅੰਕਾਰ, ਮਾਇਆ ਦਾ ਵਿਕਾਰ ਤੇ ਪਰਮ ਨੇ ਜੀਵ ਨੂੰ ਮੋਹ ਲਿਆ, ਜਦ ਛੁੱਟ ਜਾਂਦਾ ਫੇਰ ਕੀ ਦੇਖਦਾ ਵੀ ਆਪਾਂ ਹੀ ਹੈ, ਵਾਹਿਗੁਰੂ ਤਾਂ ਕੋਈ ਹੈ ਨਹੀਂ, ਨਾ ਮੈਂ ਨਾ ਤੂੰ ਕੋਈ ਨਹੀਂ ਹੈਗਾ, ਦਿੜ ਵੇਚਾ ਹੋ ਜਾਂਦਾ, ਵਿਸ਼ਵਾਸ ਆ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਇਹ ਬੰਧਨ ਹੈ, ਸੰਸਾਰ ਬੰਧਨ ਹੈ, ਇਹ ਟੁੱਟ ਜਾਇਆ ਕਰਦਾ। ਛੇਵਾਂ ਬੰਧਨ ਹੁੰਦਾ ਵਾਸ਼ਨਾ ਦਾ, ਵਾਸ਼ਨਾ ਬਹੁਤ ਸਾਰੀਆਂ, ਤਨ ਵਾਸ਼ਨਾ, ਲੋਕ ਵਾਸ਼ਨਾ, ਸਰੀਰ ਵਾਸ਼ਨਾ, ਸ਼ਾਸਤਰ ਵਾਸ਼ਨਾ, ਅਨੁਸ਼ਠਾਨ ਵਾਸ਼ਨਾ, ਜਿੰਨੀਆਂ ਡਿਜ਼ਾਇਰਸ ਨੇ ਆਦਮੀ ਦੇ ਅੰਦਰ ਸਾਰੀਆਂ ਇਹਨੂੰ ਬੰਨ੍ਹਦੀਆਂ ਨੇ। ਮਹਾਰਾਜ ਕਹਿੰਦੇ ਬੰਨਿਆ ਜਾਂਦਾ ਵਾਸ਼ਨਾ ਦੇ ਨਾਲ, ਤੇ ਹਉਮੈ ਮਮਤਾ ਕਰਦਾ ਆਇਆ, ਆਸਾ ਮਨਸਾ ਬੰਧ ਚਲਾਇਆ, ਨਾ ਤਾਂ ਹਉਮੈ ਛੱਡਦਾ ਨਾ ਮਮਤਾ ਛੱਡਦਾ, ਇਹਨਾਂ ਦੋਹਾਂ ਦਾ ਬੰਨਿਆ ਹੋਇਆ ਚੱਲਦਾ। ਮੇਰੀ ਮੇਰੀ ਕਰਤ ਕਿਆ ਲੈ ਚਾਲੇ, ਬਿਖ ਲਾਦੇ ਛਾਲ ਵਿਕਾਰ, ਵਿਉਹ ਲੱਦ ਕੇ ਤੂੰ ਇਸ ਸੰਸਾਰ ਤੋਂ ਜਾ ਰਹੇ। ਉਸ ਵੇਲੇ ਦੋਹਾਂ ਪ੍ਰੇਮੀਆਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਆਸਾ ਮਨਸਾ ਵੀ ਦੂਰ ਹੋ ਜਾਂਦੀ ਹੈ, ਕਿਉਂਕਿ ਇਹ ਤਾਂ ਵਾਸ਼ਨਾ ਦਾ ਬੰਨਿਆ ਹੋਇਆ ਜੀਵ ਆਉਂਦਾ। ਜਦ ਤੱਕ ਆਦਮੀ ਦੇ ਅੰਦਰ ਵਾਸ਼ਨਾ ਹੈ, ਇਹ ਸਟਿਲ ਅਵਸਥਾ ਨੂੰ ਨਹੀਂ ਪਹੁੰਚ ਸਕਦਾ। ਚਾਹੇ ਸਵਰਗ ਦੀ ਵਾਸ਼ਨਾ, ਚਾਹੇ ਧਨ ਦੀ ਵਾਸ਼ਨਾ, ਕੋਈ ਵਾਸ਼ਨਾ, ਬੇਅੰਤ ਕਿਸਮ ਦੀਆਂ ਵਾਸ਼ਨਾ, ਪੁੱਤਰ ਵਾਸ਼ਨਾ, ਧਨ ਵਾਸ਼ਨਾ, ਸਾਰਿਆਂ ਨੂੰ ਲੱਗੀ ਹੋਈ ਹੈ ਬਿਮਾਰੀ ਹੈ। ਜਿੰਨਾ ਚਿਰ ਲੱਗੀ ਹੋਈ ਹੈ ਉਨਾ ਚਿਰ ਇਹ ਬਚ ਨਹੀਂ ਸਕਦਾ। ਮੇਰੀ ਮੇਰੀ ਕਰਤ ਕਿਆ ਲੈ ਚਾਲੇ ਵਿਖ ਲਾਦੇ ਛਾਰ ਵਿਕਾਰਾ ਹੈ, ਵਿਓ ਲੱਦੀ ਜਾਂਦਾ। ਮਹਾਰਾਜ ਕਹਿੰਦੇ ਪਿਆਰਿਓ, ਇਹ ਵੀ ਜੇ ਉਹ ਗੁਰੂ ਦੀ ਓਟ ਵਿੱਚ ਆ ਜਾਵੇ, ਗੁਰੂ ਦੇ ਬਚਨ ਨੂੰ ਮੰਨ ਲਵੇ, ਫਿਰ ਇਹ ਵਾਸ਼ਨਾ ਦਾ ਨਾਸ਼ ਹੋ ਜਾਂਦਾ। ਪਿਆਰੇ ਜੀ ਆਸਾ ਮਨਸਾ ਦੂਰ ਹੋ ਗਈ, ਪਿਆਰਿਓ ਆਸਾ ਮਨਸਾ ਦੂਰ ਹੋ ਗਈ। ਸਿੰਘ ਜੀ ਫੇਰ ਇਹ ਆਸਾ ਮਨਸਾ ਤਿੰਨ ਗੁਣਾਂ ਦੇ ਵਿੱਚ ਜਿਹੜਾ ਜੀਵ ਰਹਿੰਦਾ ਉਹਦੇ ਨਾਲ ਰਹਿੰਦੀ ਹੈ। ਜਦੋਂ ਚੌਥੇ ਪਦ ਵਿੱਚ ਲੈ ਜਾਵੇ, ਤੁਰਿਆ ਅਵਸਥਾ ਚ ਇਹਦੀ ਪਹੁੰਚ ਹੋ ਜਾਵੇ, ਫਿਰ ਆਸਾ ਮਨਸਾ ਖਤਮ ਹੋ ਜਾਂਦੀ। ਆਸਾ ਮਨਸਾ ਦੋ ਬਨਾਸਤ ਤ੍ਰੈ ਗੁਣ ਆਸ ਨਿਰਾਸ ਪਈ, ਤੁਰਿਆ ਅਵਸਥਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਈ। ਸੋ ਮਹਾਰਾਜ ਕਹਿੰਦੇ ਇਹ ਛੇ ਬੰਧਨ ਨੇ, ਸੱਤਵਾਂ ਬੰਧਨ ਹੋਇਆ ਕਰਦਾ ਜੰਮਣਾ, ਅੱਠਵਾਂ ਹੋਇਆ ਕਰਦਾ ਮਰਨਾ। ਇਹ ਬੰਧਨ ਜਿਹੜੇ ਨੇ ਇਹ ਪਿੱਛਾ ਨਹੀਂ ਛੱਡਦੇ, ਇਹ ਸਾਨੂੰ ਬਹੁਤ ਲੰਮਾ ਚੱਕਰ ਪਵਾ ਰਹੇ ਨੇ। ਇਸ ਤਰ੍ਹਾਂ ਫਰਮਾਨ ਕਰ ਰਹੇ ਕਿਤੇ ਨਾਗਰੀ ਮੈਂ ਆਏ ਕਿਤੇ ਪੰਖ
ਆਏ ਕਿ ਤੂੰ ਮੰਗਦਾ ਹੈ।
ਜੰਮਣ ਤੇ ਮਰਨ ਦਾ ਜਿਹੜਾ ਸੰਸਾ ਪਿਆ ਹੋਇਆ ਨਾ, ਬੰਧਨ ਪਿਆ ਹੋਇਆ, ਇਹ ਨਾ ਅਰਬਾਂ ਸਾਲ ਕਹਿ ਸਕਦੇ ਹਾਂ ਨਾ ਖਰਬਾਂ ਕਹਿ ਸਕਦੇ ਹਾਂ, ਜਾਣਦੇ ਹੀ ਨਹੀਂ ਕਿਹੜੇ ਵੇਲੇ ਤੋਂ ਅਸੀਂ ਜੰਮ ਪੈਂਦੇ ਹਾਂ ਮਰ ਜਾਂਦੇ ਹਾਂ। ਥੋੜਾ ਚਿਰ ਇੱਥੇ ਜਿਵੇਂ ਬੁਲਬੁਲਾ ਪਾਣੀ ਦਾ ਨਜ਼ਰ ਆਉਂਦਾ, ਥੋੜੀ ਜਿਹੀ ਦਿਖਾਈ ਦੇ ਕੇ ਫਿਰ ਚਲੇ ਜਾਂਦੇ ਹਾਂ, ਉਨੇ ਚਿਰ ਚ ਅਸੀਂ ਮਸਤੀ ਚ ਆ ਜਾਂਦੇ, ਉਨੇ ਚਿਰ ਚ ਕਹਿੰਦੇ ਹਾਂ ਵੀ ਮੇਰੇ ਵਰਗਾ ਸੰਸਾਰ ਤੇ ਨਹੀਂ ਕੋਈ ਆਇਆ, ਮੇਰੇ ਜਿੰਨਾ ਅਮੀਰ ਕੋਈ ਨਹੀਂ, ਮੇਰੇ ਪੁੱਤਰ ਹੈ, ਮੇਰੀਆਂ ਧੀਆਂ ਹੈ, ਮੇਰਾ ਕਾਰੋਬਾਰ ਨਿਕਾ ਗਿਆ। ਮਹਾਰਾਜ ਕਹਿੰਦਾ ਪਿਆਰਿਆ ਕਿਉਂ ਭੁਲੇਖੇ ਵਿੱਚ ਪੈਣਾ, ਮਨਿਆਦ ਨਹੀਂ ਤੇਰੀ ਕੋਈ,
ਇੱਥੇ ਕੀ ਮਨਿਆਦਾਂ ਨੇ ਤੇਰੀਆਂ, ਪਾਣੀ ਦਿਆ
ਬੁਲਬੁਲਾ। ਕਦੇ ਛੋਟਾ ਪਹਿਲਾਂ ਚਲਾ ਜਾਂਦਾ ਫਟ ਜਾਂਦਾ, ਕਦੇ ਵੱਡਾ ਪਹਿਲਾਂ ਫਟ ਜਾਂਦਾ। ਥੋੜਾ ਜਿਹਾ ਸਮਾਂ ਸਾਨੂੰ ਮਿਲਦਾ ਹੈ ਇੱਕ ਜਨਮ ਤੋਂ ਦੂਏ ਚ ਆ ਕੇ ਸਰੀਰ ਧਾਰਨ ਕਰਦੇ ਹਾਂ, ਫੇਰ ਭੁੱਲ ਜਾਂਦੇ ਹਾਂ, ਫੇਰ ਧਾਰਨ ਕਰਦੇ ਹਾਂ, ਫੇਰ ਭੁੱਲ ਜਾਂਦੇ ਹਾਂ। ਕਿੰਨੇ ਕੁ ਧਾਰ ਲਏ ਮਹਾਰਾਜ ਕਹਿੰਦੇ ਕੇਤੇ ਰੁੱਖ ਬਿਰਕਾਂ ਚੀਨੇ, 24,000 ਕਿਸਮ ਦੀਆਂ ਜੜੀਆਂ ਬੂਟੀਆਂ ਰੁੱਖ ਤੇ ਬਿਰਖ ਹੋਇਆ ਕਰਦੇ। ਕੇਤੇ ਪਸ਼ੂ ਪਾਏ 400,000 ਕਿਸਮ ਦੇ, ਚਪਾਏ ਦੁਪਾਏ ਇੱਕ ਪਾਏ, 100 ਪੈਰ ਵਾਲਾ, 1,000 ਪੈਰ ਵਾਲਾ, 7.5 ਕਿਸਮ ਦੇ ਹੋਇਆ ਕਰਦੇ ਨੇ ਜਿਹੜੇ ਪੇਟ ਭਾਰ ਧਰਤੀ ਦੇ ਉੱਤੇ ਪੇਟ ਲਾ ਕੇ ਚੱਲਦੇ ਨੇ ਸੱਪਾਂ ਵਰਗੇ, 7.5 ਲੱਖ ਕਿਸਮ ਦੇ ਹੋਇਆ ਕਰਦੇ ਨੇ ਜਿਹੜੇ ਫੰਗਾਂ ਨਾਲ ਉੱਡਦੇ, ਬਾਕੀ ਪਾਣੀ ਚ ਰਹਿੰਦੇ ਨੇ। ਕਹਿੰਦੇ ਇੰਨਾ ਚੱਕਰ ਕੱਢਦਾ, ਜਦੋਂ ਫੇਰ ਆ ਕੇ ਸਰੀਰ ਧਾਰਨ ਕਰਦਾ ਫੇਰ ਮੁੜ ਕੇ ਉਹੀ ਗੱਲ, ਫੇਰ ਧਾਰਨ ਕਰਦਾ ਫੇਰ ਉਹੀ, ਕਿਤੇ ਫਿਰਦੇ ਫਿਰਦੇ ਨੂੰ ਮਨੁੱਖ ਦਾ ਜਾਮਾ ਮਿਲ ਜਾਂਦਾ, ਫੇਰ ਤਾਂ ਜਮਾ ਹੀ ਸੌਂ ਜਾਂਦਾ, ਕੁਛ ਨਹੀਂ ਇਹਨੂੰ ਯਾਦ ਰਹਿੰਦਾ। ਜਗਾਉਂਦੇ ਨੇ ਗੁਰੂ, ਵਾਰ ਵਾਰ ਜਗਾਉਂਦੇ ਆ, ਜਾਗ ਲਿਓ ਰੇ ਮਨ ਜਾਗ ਲਿਓ, ਕਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗੀ ਸੋ ਕੀ ਸੰਗ ਨਾ ਹੋਇਆ, ਮਾਤ ਪਿਤਾ ਸੁਤਬੰਧ ਜਨ ਹਿਤ ਜਾਣ ਸਿਉ ਕੀਨਾ, ਜੀਓ ਛੁੱਟਿਓ ਜਬ ਦੇ ਤੇ ਡਾਰ ਅਗਨ ਮੇ ਦੀ। ਜਾਗ ਨਹੀਂ ਆਉਣੀ, ਬਿਲਕੁਲ ਨਹੀਂ ਆਉਂਦੀ ਇਹਨੂੰ ਜਾਗ, ਐਸਾ ਐਸੀ ਗਾੜੀ ਨੀਂਦ ਦੇ ਉੱਤੇ ਸਵਾਰ ਹੋ ਗਈ। ਉਹ ਕਹਿੰਦਾ ਦੁਨੀਆਂ ਬਸਦੀ ਹੈ ਸਾਰੀ, ਇਹ ਸੱਚ ਹੈ ਵੀ ਇਹਨੂੰ ਮੈਂ ਕਿਵੇਂ ਝੂਠ ਕਹਿਦਾ, ਇਹਦਾ ਸੱਚ ਹੈ ਸਾਰੀ, ਮੇਰੇ ਪੁੱਤਰ ਮੇਰੇ ਪੋਤੇ ਮੇਰਾ ਬਾਪ ਮੇਰਾ ਦਾਦਾ ਪੜਦਾਦਾ, ਸੁਪਨਾ ਹੋਵੇ ਤਾਂ ਪਤਾ ਨਹੀਂ ਲੱਗਦਾ ਵੀ ਇਹ ਤਾਂ ਸੱਤ ਹੈ ਸੰਸਾਰ। ਉਹ ਕਹਿੰਦੇ ਸੰਸਾਰ ਸੱਤ ਜੇ ਤੂੰ ਮੰਨ ਵੀ ਲਵੇਂ ਦੋ ਘੜੀ ਵਾਸਤੇ, ਤੂੰ ਤਾਂ ਨਹੀਂ ਨਾ ਸੱਤ ਹੈਗਾ, ਤੂੰ ਤਾਂ ਬਦਲਦੇ ਰਹਿਣਾ, ਕਦੇ ਕੁਛ ਬਣ ਜਾਣਾ ਕੁਸੇ ਕੁਛ ਬਣ ਜਾਣਾ, ਸੰਸਾਰ ਵੀ ਸੱਤ ਨਹੀਂ, ਇਹ ਤਾਂ ਇੱਕ ਖੇਡ ਹੈ, ਜਿੰਨਾ ਚਿਰ ਖੇਡ ਚੱਲਦੀ ਹੈ ਸੱਤ ਹੈ, ਜਦੋਂ ਖੇਡ ਸੰਕੋਚ ਲਈ ਤਾਂ ਫਿਰ ਇੱਕ ਅੰਕਾਰੇ ਰਹਿ ਜਾਂਦਾ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ ਖੇਲ 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 ਖੇਲਣ ਅੰਤ ਕੋ ਫਿਰੇ। ਜਦੋਂ ਖੇਲ ਨੂੰ ਅਖੇਲ ਵਿੱਚ ਬਦਲ ਦਿੱਤਾ ਉਸ ਵੇਲੇ ਫਿਰ ਇੱਕੋ ਹੀ ਫੇਰ ਰਹਿ ਜਾਂਦਾ। ਕਹਿੰਦੇ ਫਿਰ ਸੱਤ ਹੁੰਦਾ ਤਾਂ ਇੱਕ ਕਿਉਂ ਬਣਦਾ? ਸੋ ਇਸ ਤਰ੍ਹਾਂ ਨਾਲੇ ਜਨਮ ਮਰਨ ਦਾ ਬੰਧਨ ਆਦਮੀ ਦੇ ਗਲ ਪਿਆ ਰਹਿੰਦਾ, ਟੁੱਟਦਾ ਕਦਾ ਹੈ? ਜਦੋਂ ਇਹ ਪ੍ਰਭੂ ਦੀ ਸ਼ਰਨ ਵਿੱਚ ਆਉਂਦਾ, ਆਠ ਪਹਿਰ ਗੁਣ ਗਾਈ ਹੈ, ਤਜੀਐ ਲੈ ਅਵਰ ਜੰਜਾਲ, ਜਮ ਕੰਕਰ ਜੋਏ ਨਾ ਸਕੇ ਨਾਨਕ ਪ੍ਰਭੂ ਦਿਆਲ। ਨੌਵਾਂ ਬੰਧਨ ਹੋਇਆ ਕਰਦਾ, ਆਹ ਜਿਹੜੀ 3.5 ਹੱਥ ਦੀ ਇਹ ਦੇਹ ਹੈ ਇਹ ਬਹੁਤ ਕਰੜਾ ਬੰਧਨ ਹੈ, ਇਹ ਨਹੀਂ ਟੁੱਟਦਾ, ਐਡਾ ਅਧਿਆਸ ਪੱਕਿਆ ਹੋਇਆ। ਗੁਰੂ ਕਹੀ ਜਾਣ, ਗੁਰੂ ਸਾਹਿਬ ਕਹੀ ਜਾਂਦੇ ਨੇ ਵੀ ਜੇ ਤੂੰ ਮੇਰੀ ਗੱਲ ਨਾ ਮੰਨੀ ਨਾ ਤੇਰਾ ਆਧਾਰ ਨਹੀਂ ਹੋਣਾ, ਮੈਨੂੰ ਐਂ ਮੱਥੇ ਟੇਕੀ ਜਾਂਦਾ ਰੁਮਾਲੇ ਚੜ੍ਹੀ ਜਾਂਦਾ, ਐਂ ਗੁਰੂ ਦਾ ਸਤਿਕਾਰ ਕਰੋ ਜੀ ਐਂ ਕਰੋ, ਤੂੰ ਸਤਿਕਾਰ ਬਚਨ ਦਾ ਤਾਂ ਕਰਦਾ ਨਹੀਂ, ਉੱਤੋਂ ਉੱਤੋਂ ਸਤਿਕਾਰ ਸਤਿਕਾਰ ਦਾ ਰੌਲਾ ਪਾਇਆ, ਆਪ ਨੂੰ ਵੀ ਧੋਖਾ ਦਿੰਦਾ ਤੇ ਸੰਸਾਰ ਨੂੰ ਵੀ ਧੋਖਾ ਦਿੰਦਾ। ਮੇਰਾ ਸਤਿਕਾਰ ਤਾਂ ਉਹੀ ਹੈ ਆਗਿਆ ਸਾਹਮਣੇ ਸਹਿਰ ਸੇਵਾ, ਜੇ ਮੇਰੀ ਆਗਿਆ ਨੂੰ ਸਤ ਕਰਕੇ ਮੰਨੇ ਤਾਂ ਤੇਰੇ ਤੇ ਮੇਰਾ ਬਣੇਗਾ, ਨਹੀਂ ਜਦ ਮੇਰਾ ਕਹਿਣਾ ਹੀ ਨਹੀਂ ਮੰਨਣਾ ਫੇਰ ਕਾਹਦਾ। ਸੋ ਗੁਰੂ ਕਹੀ ਜਾਂਦੇ ਨੇ ਵੀ ਤੂੰ ਆਪਣਾ ਮੂਲ ਪਛਾਣ, ਬਚਨ ਮੰਨ, ਤੂੰ ਸਾਡਾ ਜੇ ਤਾਂ ਲੰਘਣਾ। ਔਰ ਇੱਕ ਤਰੀਕੇ ਨਾਲ ਨਹੀਂ, ਪਹਿਲੀ ਜਮਾਤ ਤੋਂ ਸਮਝਾਉਣ ਲੱਗਦੇ ਆ ਨਿੱਕੇ ਜਿਹੇ ਬੱਚੇ ਤੋਂ ਵੀ ਤੈਨੂੰ ਆਹ ਮਿਲੇਗਾ ਆਹ ਮਿਲੇਗਾ, ਤੂੰ ਐਂ ਪਰਮੇਸ਼ਰ ਦਾ ਨਾਮ ਜਪ, ਤੂੰ ਜਮਦੂਤਾਂ ਕੋਲ ਨਹੀਂ ਜਾਏਗਾ, ਨਹੀਂ ਤੈਨੂੰ ਨਰਕ ਮਿਲਣਗੇ, ਫਿਰ ਤੂੰ ਔਖਾ ਹੋਏਗਾ, ਤੂੰ ਗੁਰੂ ਵਾਲਾ ਬਣ ਜਾ, ਗੁਰੂ ਵਾਲਾ ਬਣ ਕੇ ਤੂੰ ਬਾਣੀ ਪੜ, ਬਾਣੀ ਦੇ ਵਿੱਚੋਂ ਫਿਰ ਤੈਨੂੰ ਗਾਹਾਂ ਰਸਤਾ ਲੱਭੇਗਾ। ਹੌਲੀ ਹੌਲੀ ਸਮਝਾਉਂਦੇ ਆ, ਜਿਵੇਂ ਪਹਿਲੀ ਜਮਾਤ ਤੋਂ ਸ਼ੁਰੂ ਕਰਕੇ PhD ਤੇ DLIT ਤੱਕ ਸਟੂਡੈਂਟ ਪਹੁੰਚਦਾ, ਹੌਲੀ ਹੌਲੀ ਚੱਕਦੇ ਨੇ ਚੁੱਕਦੇ ਨੇ ਇਹਦੀ ਸੁਰਤ ਨੂੰ, ਤੇ ਹੁਣ ਇਹ ਦੱਸਦੇ ਨੇ ਕਿ ਪਿਆਰਿਆ ਆਹ ਜਿਹੜਾ ਤੇਰਾ ਸਰੀਰ ਹੈ ਨਾ ਇਹ ਬੰਧਨ, ਇਹ ਤੂੰ ਭੁਲੇਖੇ ਵਿੱਚ ਪਿਆ ਹੋਇਆ, ਇਹ ਇੱਕ ਬਹੁਤ ਹੀ ਬਹੁਤ ਸੋਫਿਸਟੀਕੇਟਡ ਇਹ ਕੰਪਿਊਟਰ ਹੈ, ਕੰਪਿਊਟਰ ਦੇ ਵਿੱਚ ਭਾਵ ਨਹੀਂ ਹੋਇਆ ਕਰਦੇ, ਗਿਣਤੀ ਮਿਣਤੀ ਪੂਰੀ ਹੋਇਆ ਕਰਦੀ ਹੈ, ਇਹਦੇ ਬ੍ਰੇਨ ਨਾਲੋਂ ਤੇਜ਼ ਹੋਇਆ ਕਰਦਾ, ਉਹਦੇ 'ਚ ਭਾਵ ਨਹੀਂ ਹੋਇਆ ਕਰਦੇ, ਉਹ ਤਰੱਕੀ ਨਹੀਂ ਕਰ ਸਕਦਾ, ਜਿੱਥੇ ਫਿੱਟ ਕਰਦਾ ਕਰਦਾ, ਲੇਕਿਨ ਇਹ ਜਿਹੜਾ ਸਰੀਰ ਹੈ ਇਹਦੇ 'ਚ ਤਾਂ ਨਿਰੰਕਾਰ ਆਪ ਵਸ ਗਿਆ ਕਣ ਕਣ ਦੇ ਵਿੱਚ, ਆਪ ਹੀ ਉਸਨੇ ਇਹਦੀ ਬਿਉਂਤ ਬਣਾਈ ਹੈ, ਮਸਾਲਾ ਕਿਤੋਂ ਨਹੀਂ ਲਿਆ, ਆਪਣੇ ਵਿੱਚੋਂ ਆਪੇ ਹੀ ਪ੍ਰਗਟ ਕੀਤਾ, ਆਪ ਹੀ ਨਾ ਆਪ ਸਾਜਿਓ ਆਪ ਹੀ ਨਾ ਰਚਿਓ ਨਾ, ਦੂਈ ਕੁਦਰਤ ਸਾਜ ਕਹਿ ਕਰਾ ਸੰਗਠੋ ਚਾਹ, ਦਾਤਾ ਕਰਤਾ ਆਪ ਨੂੰ ਤੁਸ ਦੇਵੈ ਕਰੈ ਫਸਾਓ, ਤੂੰ ਜਾਣੋ ਹੀ ਸਭ ਸਹਿ ਦੇਹ ਲੈ ਸਹਿ ਜਿੰਦ ਕਵੋ ਕਰਾ ਸੰਗਠੋ ਚਾਹ, ਇਹਦੇ ਵਿੱਚ ਵੀ ਹੈ ਤੇ ਬਾਹਰ ਵੀ ਹੈ। ਮਹਾਰਾਜ ਕਹਿੰਦੇ ਤੂੰ ਜਿਹਨੂੰ ਮੈਂ ਕਰਦਾ ਨਾ, ਮੈਂ ਗਲਤੀ ਨਾਲ ਇਹਨੂੰ ਇਹ ਕਹਿਣਾ, ਤੂੰ ਹੋਰ ਨਹੀਂ ਮੰਨਦਾ ਸਾਡੀ ਗੱਲ, ਵੀ ਤੂੰ ਹੈ ਨਹੀਂ, ਇਹਦਾ ਤੇਰਾ ਸਰੀਰ ਹੈ, 5 ਤੱਤ ਦੀਦੇ ਹੈ, 5 ਤੱਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ, ਇਹ ਤਾਂ 5 ਤੱਤਾਂ ਦੀ ਰਚੀ ਹੋਈ ਦੇਹ ਹੈ, ਤੂੰ ਤਾਂ ਨਹੀਂ ਹੈ, ਤੂੰ ਤਾਂ ਪਰਮੇਸ਼ਰ ਦੀ ਜੋਤ ਹੈ, ਕਿਉਂ ਗਲਤੀ ਨਾਲ ਆਪਣੇ ਆਪ ਨੂੰ ਸਰੀਰ ਮੰਨੀ ਜਾਣਾ, ਇਹਨੂੰ ਵਾਰ ਵਾਰ ਕਹਿਣਾ ਇਹ ਸੋਹਣੀ ਜਿਹੜੀ ਦੇਹੀ ਹੈ ਤੇਰੀ, ਜਿਹਨੂੰ ਸਮਾਰਦਾ ਰਹਿਣਾ, ਇਹ ਰਹਿਣੀ ਨਹੀਂ ਹੈ, ਕਾਹਦਾ ਮਾਣ ਤੂੰ ਕਰਦਾ ਇਸ ਤਰ੍ਹਾਂ ਫਰਮਾਨ ਕਰਦਾ।
ਸੁਣੀ ਦੇਈ ਨੇ ਖਾ ਨਾਨਕ ਬਣ ਜਾਣੈ ਕਾਦਾ ਮਾਣ ਕਰੇ ਮੁੰਡਿਆ ਦੇਹੀ ਨੇ ਕਾਗ ਬਣ ਜਾਣੈ ਕਾਦਾ ਮਾਣ ਕਰੇ ਮੁੰਡਿਆ
ਤੇਰੀ ਵਿਧ ਕਰ ਥਾਟੀ ਬੜੀ ਵਿਧੀ ਦੇ ਨਾਲ ਬਣਾਈ ਹੈ 2 ਖਰਬ 15 ਅਰਬ ਸੈੱਲ ਲੱਗਿਆ ਹੋਇਆ ਇਹਦੇ ਵਿੱਚ ਜਿਵੇਂ ਇੱਟਾਂ ਨਾਲ ਮਹਿਲ ਬਣਦਾ ਹੈ ਇੰਨੇ ਸੈੱਲ ਲਾ ਕੇ ਇਹ ਸਰੀਰ ਜੋੜਿਆ 15 ਅਰਬ ਸੈੱਲ ਤੇਰੇ ਇਕੱਲੇ ਬ੍ਰੇਨ ਵਿੱਚ ਲੱਗਿਆ ਹੋਇਆ 5 ਤੱਤਾਂ ਦਾ ਆਟਾ ਗੁੰਨਿਆ ਗਿਆ ਮਿੱਟੀ ਬਣਾਈ ਗਈ ਹੈ ਕਿੰਨੀ ਸੁੰਦਰ ਮਿੱਟੀ ਹੈ ਇਹ ਹੈ ਤਾਂ ਮਿੱਟੀ ਹੋਈ ਪਾਣੀ ਪਾਣੀ ਹੈ ਅੱਗ ਅੱਗ ਹੈ ਹਵਾ ਹਵਾ ਹੈ ਆਕਾਸ਼ ਆਕਾਸ਼ ਹੈ ਤੇ ਇਕੱਲੇ ਇਕੱਲੇ ਪਏ ਹੁਣ ਕੋਈ ਨੀ ਮੋਹਦੇ ਜਦ ਇਕੱਠੀ ਕਰ ਦਿੱਤੀ ਜਾਂਦੀ ਹੈ ਉਸ ਵੇਲੇ ਖਿੱਚ ਪਾਉਂਦੀ ਹੈ ਦੂਜੇ ਕਿਉਂ ਵਿਉਂਤ ਨਾਲ ਬਣਾ ਦਿੱਤੀ 25 ਪ੍ਰਕਿਰਤੀਆਂ ਦੇ ਨਾਲ ਤੇਰੇ ਕਰਮ ਇੰਦਰੇ ਬਣਾਏ ਨੇ ਸਤੋ ਗੁਣ ਤੋਂ 25 ਪ੍ਰਕਿਰਤੀਆਂ ਦੇ ਤਮੋ ਗੁਣ ਤੋਂ ਤੇਰੇ ਕਰਮ ਇੰਦਰੇ ਬਣਾਏ ਨੇ ਤੇ 5 ਵਿਟਲ ਫੋਰਸਿਸ ਤੇਰੇ ਅੰਦਰ ਪ੍ਰਾਣ ਅਪਾਨ ਉਦਾਨ ਬਿਆਨ ਸਮਾਨ 5 ਮੋਟਰਾਂ ਲਾਈਆਂ ਨੇ ਪਹਿਲੀ ਮੋਟਰ ਪ੍ਰਾਣ ਹੈ ਜਿਹੜੀ ਉਹ ਅੰਦਰ ਨੂੰ ਖਿੱਚਦੀ ਹੈ ਹਵਾ ਤੇ ਫਿਰ ਬਾਹਰ ਨੂੰ ਕੱਢ ਦਿੰਦੀ ਹੈ ਜਦੋਂ ਫੇਲ ਹੋ ਜਾਂਦੀ ਹੈ ਮੋਟਰ ਕੱਢ ਕੇ ਦਿਖਾਓ ਵਾ ਬਥੇਰੀ ਪੰਪ ਨਾਲ ਮਾਰਦੇ ਨੇ ਕੁਝ ਨਹੀਂ ਬਣਦਾ ਕਿਉਂਕਿ ਉਹ ਮੋਟਰ ਖੜ ਗਈ ਜਿਹੜੀ ਮੇਨਟੇਨ ਕਰਦੀ ਹੈ ਤੁਹਾਡੇ ਅੰਦਰ ਹੀਟ ਨੂੰ 98.5 ਦਰਜੇ ਤੇ ਰੱਖਦੀ ਹੈ ਉਹ ਜਦ ਘੱਟ ਜਾਂਦੀ ਹੈ ਵੱਧ ਜਾਂਦੀ ਹੈ ਆਦਮੀ ਜਦੇ ਗਿਰ ਜਾਂਦਾ ਬਦੀ ਤੇ ਵੀ ਗਿਰਦਾ ਘੱਟੀ ਤੇ ਵੀ ਗਿਰਦਾ ਉਹ ਬੜੀ ਵਿਉਂਤ ਦੇ ਨਾਲ ਪ੍ਰੇਮੀਆਂ ਕਹਿੰਦੇ ਬਣਾਈਆਂ ਹੋਈਆਂ ਇਹਨਾਂ ਸਾਰਿਆਂ ਦਾ ਜਿਹੜਾ ਤੱਤ ਹੈ ਉਹ ਮਨ ਹੈ ਮਨ ਬੁੱਧੀ ਹੈ ਬੁੱਧੀ ਤੋਂ ਤੇਰੇ ਅੰਦਰ ਅੰਤਿਸ਼ ਕਰਨਾ ਇੱਕ ਮੈਂ ਭਾਵ ਵਾਧੂ ਦਾ ਤੇਰੇ ਅੰਦਰ ਪੈਦਾ ਹੋ ਗਿਆ ਉਹ ਗਲਤ ਚੀਜ਼ ਹੈ ਕਹਿੰਦੇ ਪੁੱਤਰੀ ਤੇਰੀ ਵਿਧ ਕਰ ਥਾਟੀ ਜਾਣ ਸੱਤ ਕਰ ਹੋਏਗੀ ਮਾਟੀ ਇਹਨੇ ਤਾਂ ਮਿੱਟੀ ਬਣ ਜਾਣਾ ਮੂਲ ਸੰਭਾਲੋ ਚੇਤ ਗਵਾਰੋ ਇਹ ਆਈ ਕਿੱਥੋਂ ਹੈ, ਕਿਹਨੇ ਬਣਾਈ ਹੈ, ਉਹ ਮੂਲ ਕੀ ਹੈ? ਉਹ ਵਾਹਿਗੁਰੂ ਮੂਲ ਹੈ। ਉਹਨੂੰ ਅਚੇਤ ਗਵਾਰਾ ਮਹਾਰਾਜ ਕਹਿੰਦੇ, ਤੂੰ ਇੰਨਾ ਇਗਨੋਰੈਂਟ ਹੈ, ਉਸ ਦੀ ਸੰਭਾਲ ਨਹੀਂ ਤੂੰ ਕਰ ਰਿਹਾ, ਇਤਨੇ ਕੋ ਤੁਮ ਕਿਆ ਕਰਦੇ? ਇਹਦੇ ਵਾਸਤੇ ਗਰਵ ਕਰਦਾ ਵੀ ਮੈਂ ਆਹ ਆਫਿਸਰ ਬਣ ਗਿਆ, ਮੇਰੇ ਕੋਲ ਇੰਨਾ ਪੈਸਾ ਹੋ ਗਿਆ, ਮੇਰੇ ਕੋਲ ਇੰਨੀਆਂ ਕੋਠੀਆਂ ਹੋ ਗਈਆਂ, ਮੇਰੇ ਕੋਲ ਆਹ ਬਿਜ਼ਨਸ ਚੱਲਦੀ ਹੈ, ਇੰਨੀ ਮੇਰੀ ਟਰਾਂਸਪੋਰਟ ਚੱਲਦੀ ਹੈ, ਮੇਰੇ ਬੱਚੇ ਫਲਾਣੇ ਥਾਂ ਨੇ, ਤਿੰਕੇ ਥਾਂ ਨੇ, ਅਫਸਰ ਨੇ। ਕਹਿੰਦੇ ਇਹਦੇ ਤੇ ਗਰਵ ਕਰਦਾ, ਤੂੰ ਤਾਂ ਨਾ ਤੀਨ ਸੇਰ ਦਿਹਾੜੀ ਕਾ ਮਹਿਮਾਨ, ਪਾਣੀ ਤੇ ਆਟਾ ਵਗੈਰਾ ਇਕੱਠਾ ਕਰਕੇ ਤਿੰਨ ਸੇਰ ਦਾ ਮਹਿਮਾਨ ਹੈ ਤੂੰ, ਅਵਰ ਬਸ ਤੁਝ ਪਏ ਮਾਨ, ਬਾਕੀ ਤਾਂ ਮਾਨਤਾ ਪਈਆਂ, ਬਿਸ਼ਟਾ ਅਸਤ ਰਕਤ ਪ੍ਰੇਟੇ ਚੰਦ। ਸਾਡਾ ਵਚਨ ਨਹੀਂ ਮੰਨਦਾ ਇਹ, ਜਿਹਨੂੰ ਤੂੰ ਸੋਹਣੀ ਸੋਹਣੀ ਕਹਿੰਦਾ ਨਾ ਸੰਗਾਰਦਾ ਫਿਰਦਾ, ਇਹ ਕੀ ਹੈ? ਇੱਕ ਗਾਰਬੇਜ ਬੈਗ ਹੈ, ਕਿ ਬਹੁਤ ਸੋਹਣਾ ਗਾਰਬੇਜ ਬੈਗ ਲੈ ਉਹ ਪਲਾਸਟਿਕ ਦਾ, ਮਨੁੱਖ ਦੇ ਸਰੀਰ ਵਰਗਾ, ਬਿਲਕੁਲ ਇਹ ਤੋਂ ਵੀ ਸੋਹਣਾ ਬਣਾ ਦੇਣਗੇ, ਉਹਦੇ ਚ ਤੁਸੀਂ ਆਪਣਾ ਹੀ ਬਿਸ਼ਟਾ ਪਾ ਕੇ ਰੱਖ ਦੋ, ਜੇ ਕੋਈ ਹੱਥ ਲਾ ਗਿਆ ਲਾ ਲੂ, ਕੋਈ ਹੱਥ ਉਹ ਹੀ ਨਹੀਂ ਲਾਉਂਦਾ ਵੀ ਇਹ ਤਾਂ ਬਿਸ਼ਟਾ ਹੈ। ਖੂਨ ਪਾ ਕੇ ਰੱਖ ਦੋ, ਹੱਡੀਆਂ ਰੱਖ ਦੋ, ਕੋਈ ਟੱਚ ਨਹੀਂ ਕਰਦਾ ਵੀ ਇਹ ਤਾਂ ਪਵਿੱਤਰ ਚੀਜ਼ ਹੈ, ਵੀ ਨਾ ਇਹਨੂੰ ਛੋ ਨਾ, ਨੱਠ ਕੇ ਹੱਥ ਧੋਂਦੇ ਫਿਰਦੇ। ਕਹਿੰਦੇ ਤੂੰ ਕੌਣ ਹੈ, ਤੇਰਾ ਕੀ ਹੈ? ਬਿਸ਼ਟਾ ਅਸਤ ਰਕਤ ਪਰੇਟੇ ਚਮ, ਚਮ ਦੇ ਵਿੱਚ ਪਲਾਸਟਿਕ ਜਿਹਾ ਹੈ, ਇਹਦੇ ਚ ਬਲੇਟੇ ਹੋਏ ਨੇ, ਹੈ ਵੀ ਬਹੁਤਾ ਹੀ ਪਤਲਾ, ਮਾੜਾ ਜਿਹਾ ਨਹੁੰ ਲੱਗ ਜੇ ਜਦੇ ਖੂਨ ਨਿਕਲ ਨਾ ਜਾਂਦਾ, ਇਸ ਉੱਪਰਲੇ ਰੱਖਿਓ ਗੁਮਾਨ। ਦੱਸ ਸਾਨੂੰ, ਕਹਿੰਦੇ ਇਹਦਾ ਗੁਮਾਨ ਕਰਦੇ ਤੂੰ, ਇੱਕ ਵਸਤ ਬੁੱਝੇ ਤਾਂ ਹੋਵੇ ਪਾ, ਜੇ ਤਾਂ ਤੂੰ ਆਪਣੇ ਆਪ ਨੂੰ ਬੁੱਝ ਗਿਆ ਤਾਂ ਤੂੰ ਪਾਕ, ਬਿਨ ਬੁੱਝੇ ਤੂੰ ਸਦਾ ਨਾ ਪਾਕ, ਹਮੇਸ਼ਾ ਹੀ ਨਪਾਕ ਹੈ। ਕਹੋ ਨਾਨਕ ਗੁਰ ਕੋ ਕਰਵਾਨ, ਜਿਸ ਤੇ ਪਾਈਏ ਹਰ ਪੁਰਖ ਸੁਜਾ। ਸੋ ਇਸ ਤਰ੍ਹਾਂ ਨਾਲ ਮਹਾਰਾਜ ਕਹਿੰਦੇ ਇਸ ਸਰੀਰ ਦੇ ਬੰਧਨ ਨੂੰ ਕੱਟਣ ਦਾ ਯਤਨ ਕਰ ਪਿਆ ਰਿਹਾ, ਇਹ ਬਹੁਤ ਬੜਾ ਬੰਧਨ ਹੈ। ਤੇ ਫਰਮਾਨ ਕਰਦੇ ਕਿ ਹੇ ਮੂੜ ਬੁੱਧੀ ਵਾਲੇ ਪੁਰਸ਼, ਇਹ ਤੁਚਾ ਮਾਸ ਚਰਬੀ ਹੱਡੀ ਅਤੇ ਬਿਸ਼ਟਾ ਦੀ ਖਾਣ ਰੂਪੀ ਦੇਹ ਨੂੰ, ਜਿਹੜੀ ਹੈ ਹੀ ਦੁੱਖਾਂ ਦੀ ਖਾਣ, ਕਦੇ ਸੁੱਖ ਦਾ ਸਾਹ ਇਹਦੇ ਵਿੱਚੋਂ ਆਉਂਦਾ ਹੀ ਨਹੀਂ ਹੈ, ਇਹਨੂੰ ਤੂੰ ਆਪਣਾ ਆਪ ਕਹਿੰਦਾ? ਕਿਉਂ ਤੈਨੂੰ ਭੁਲੇਖਾ ਇੰਨਾ ਜ਼ਬਰਦਸਤ ਪੈ ਗਿਆ? ਇਹਨੂੰ ਆਪਣੀ ਆਤਮਾ ਕਹਿੰਦਾ, ਇਹ ਆਤਮ ਬੁੱਧ ਇਹਦੇ ਵਿੱਚੋਂ ਤਿਆਗ ਦੇ, ਤੂੰ ਆਤਮਾ ਜਿਸ ਥਾਂ ਦੇ ਉੱਤੇ ਆਤਮਾ ਦਾ ਨਿਵਾਸ ਹੈ ਉੱਥੇ ਆਤਮ ਬੁੱਧ ਗ੍ਰਹਿਣ ਕਰ, ਇਹ ਬੁੱਧੀ ਤਿਆਗ ਦੇ ਅਤੇ ਸਰਵ ਆਤਮ ਨਿਰਵਿਕਲਪ ਬ੍ਰਹਮ ਵਿਖੇ ਆਪਣੀ ਆਤਮ ਬੁੱਧੀ ਨੂੰ, ਆਪਣੇ ਨਿਸ਼ਚੇ ਨੂੰ ਪੱਕਾ ਕਰ, ਉਹਨੂੰ ਧਾਰਨ ਕਰ, ਫੇਰ ਤੈਨੂੰ ਸ਼ਾਂਤੀ ਹੋ ਜਾਏਗੀ। ਦੇਖ ਪਾਣੀ ਵਿੱਚ ਤੇਰਾ ਪਰਛਾਵਾਂ ਹੋਵੇ, ਤੂੰ ਕਦੇ ਨਹੀਂ ਕਹਿੰਦਾ ਇਹ ਮੈਂ ਹਾਂ। ਸ਼ੀਸ਼ੇ ਵਿੱਚ ਤੇਰਾ ਪਰਛਾਵਾਂ ਪੈਂਦਾ ਹੋਵੇ, ਤੂੰ ਕਦੇ ਨਹੀਂ ਕਹਿੰਦਾ ਇਹ ਮੈਂ ਹਾਂ। ਸੁਪਨੇ 'ਚ ਤੈਨੂੰ ਸਰੀਰ ਮਿਲਿਆ ਹੋਵੇ, ਤੂੰ ਕਦੇ ਨਹੀਂ ਕਹਿੰਦਾ ਇਹ ਮੈਂ ਹਾਂ। ਤੈਨੂੰ ਅਹੰ ਬੁੱਧੀ ਨਹੀਂ ਹੁੰਦੀ, ਤੂੰ ਉਸਦੇ ਵਾਸਤੇ ਨਹੀਂ, ਮੈਂ ਜਿਹਾ ਸਰੂਪ ਮੈਨੂੰ ਮਿਲਿਆ ਹੋਇਆ ਸੀ ਵੀ ਰੋਂਦਾ ਫਿਰਦਾ ਵੀ ਉਹ ਕਿੱਧਰ ਗਿਆ ਮੇਰਾ ਸੁਪਨੇ ਵਾਲਾ ਸਰੂਪ। ਐਸੇ ਤਰ੍ਹਾਂ ਤੈਨੂੰ ਨਾ ਮਾਤਾ ਪਿਤਾ ਤੋਂ, ਸੱਤ ਧਾਤਾਂ ਤੋਂ ਉਪਜੀ ਹੋਈ ਜਿਹੜੀ ਇਹ ਦੇਹ ਹੈ, ਇਹਦੇ ਵਿੱਚ ਤੂੰ ਅਹੰ ਬੁੱਧੀ ਕਿਉਂ ਧਾਰਨ ਕਰਦਾ? ਮਹਾਰਾਜ ਫਿਰ ਕਿਉਂ ਹੋ ਜਾਂਦੀ ਹੈ? ਮਹਾਰਾਜ ਕਹਿੰਦੇ ਸਾਰਾ ਹੀ ਜਿਹੜਾ ਹੈ ਨਾ ਕ੍ਰਿਸ਼ਮਾ, ਇਹ ਮਾਇਆ ਦਾ ਹੈ, ਇਹ ਮਾਇਆ ਨੇ ਸਾਰਾ ਸੰਸਾਰ ਭੁਲਾ ਦਿੱਤਾ। ਇਸ ਤਰ੍ਹਾਂ ਫਰਮਾਨ ਕਰਦੇ ਹਾਂ,
ਭੁੱਲ ਗਿਆ ਜਗ ਸਾਰਾ ਜੀ ਮਾਇਆ ਏ ਮਮਤਾ ਮੋਣੀ, ਭੁੱਲ ਗਿਆ ਜਗ ਸਾਰਾ ਮਾਇਆ ਏ ਮਮਤਾ ਮੋਣੀ, ਮਾਇਆ ਮਮਤਾ ਮੋਹਣੀ।
ਜੇਤੇ ਜੀ ਤੇ ਡਹਿਕਾਈ ਇਹੀ ਜੀ ਮੋਹਣੀ ਹੈ ਜਿੰਨੇ ਜੀਵ ਨੇ ਸਾਰੇ ਡਹਿਕਦੇ ਫਿਰਦੇ ਨੇ ਭੁੱਲੇ ਫਿਰਦੇ ਨੇ ਮਾਇਆ ਦੇ ਅੰਦਰ ਮਾਇਆ ਮੋਹ ਗਵਾਰ ਹੈ ਦੂਜੇ ਭਰਮਾਈ ਮਨਮੁਖ ਠੌਰ ਨਾ ਪਾਏ ਨੀ ਫਿਰ ਆਵੇ ਜਾਈ ਕਹਿਣ ਲੱਗੇ ਮਾਇਆ ਦਾ ਅਸਰ ਹੋ ਗਿਆ ਇਹਦੇ ਉੱਤੇ ਮਾਇਆ ਇੱਕ ਐਸੀ ਸ਼ਕਤੀ ਵਾਹਿਗੁਰੂ ਨੇ ਬਣਾਈ ਹੈ ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਅਨੁਸਾਰ ਨਾਲ ਰਹਿੰਦਾ ਹੋਇਆ ਵਾਹਿਗੁਰੂ ਭੁੱਲ ਜਾਂਦਾ ਹੈ ਸੋ ਇਸ ਤਰ੍ਹਾਂ ਨਾਲ ਕਹਿਣ ਲੱਗੇ ਆਪਣੇ ਸਰੂਪ ਨੂੰ ਭੁੱਲ ਜਾਂਦਾ ਇੱਕ ਵਾਰੀ ਇੱਕ ਰਾਜਾ ਉਸਦੇ ਲੜਕਾ ਹੋਇਆ ਤਾਂ ਜੋਸ਼ੀਆਂ ਨੂੰ ਬੁਲਾਇਆ ਜੋਸ਼ੀ ਕਹਿਣ ਲੱਗੇ ਕਿ ਮਹਾਰਾਜ ਇਹ ਲੜਕਾ ਨਾ ਤੁਹਾਡੇ ਰਾਜ ਵਿੱਚ ਰਹੇ ਨਾ ਤੁਸੀਂ ਇਹਦੇ ਮੱਥੇ ਲੱਗੋ ਤਾਂ ਤੁਹਾਡਾ ਰਾਜ ਬਚਦਾ ਨਹੀਂ ਰਾਜ ਜਾਂਦਾ ਰਹੇਗਾ 18 ਸਾਲ ਦਾ ਇਹਦੇ ਉੱਤੇ ਗ੍ਰਹਿ 18 ਸਾਲ ਕਿਸੇ ਪ੍ਰਦੇਸ਼ ਵਿੱਚ ਇਹਨੂੰ ਭੇਜ ਦਿਓ ਉਸ ਵੇਲੇ ਬਿਉਂਤ ਬਣਾਈ ਗਈ ਕਿ ਇੱਕ ਸੰਦੂਕ ਵੱਡਾ ਸਾਰਾ ਤਿਆਰ ਕਰੋ ਉਹਦੇ ਵਿੱਚ 18 ਸਾਲ ਵਾਸਤੇ ਇਹਦੇ ਖਰਚ ਵਾਸਤੇ ਬੇਅੰਤ ਹੀਰੇ ਜਵਾਹਰਾਤ ਸੋਨਾ ਚਾਂਦੀ ਉਹਦੇ ਵਿੱਚ ਰੱਖ ਦਿਓ ਅਤੇ ਇਹਨੂੰ ਨਦੀ ਵਿੱਚ ਰੋੜ ਦਿਓ ਅਤੇ ਜਿਹੜਾ ਵੀ ਇਹਨੂੰ ਫੜੂਗਾ ਉਹ ਫਿਰ ਇਹਦੇ ਪਾਲਣ ਵਾਸਤੇ ਪੈਸੇ ਹੋਣਗੇ ਸਾਰੇ ਨਾਲ ਦੀ ਨਾਲ ਇੱਕ ਤਵੀਤ ਬਣਾ ਕੇ ਬਹੁਤ ਵਧੀਆ ਉਹਦੇ ਗਲ ਵਿੱਚ ਪਾ ਦਿੱਤਾ ਉਹਦੇ ਵਿੱਚ ਚਿੱਠੀ ਲਿਖ ਕੇ ਪਾ ਦਿੱਤੀ ਸਾਰਾ ਹਾਲ ਕਿ ਫਲਾਣੀ ਤਰੀਕ ਨੂੰ ਐਸ ਕਾਰਨ ਕਰਕੇ ਨਦੀ ਚ ਤੈਨੂੰ ਰੋੜਿਆ ਗਿਆ ਤੇ ਤੂੰ ਰਾਜੇ ਦਾ ਪੁੱਤਰ CID ਨਾਲ ਲਾਤੀ ਕਿ ਦੇਖੋ ਇਹ ਇਹਨੂੰ ਕੌਣ ਫੜਦਾ ਹੈ ਕਿੱਥੇ ਇਹ ਜਾਂਦਾ ਉਸ ਵੇਲੇ ਇਹ ਸੰਦੂਕ ਰੁੜਦਾ ਰੁੜਦਾ ਰਾਤ ਭਰ ਚੱਲਦਾ ਗਿਆ ਦੂਸਰੇ ਦਿਨ ਵੀ ਚੱਲਦਾ ਗਿਆ ਜੰਗਲ ਬਹੁਤ ਵੱਡਾ ਸੀ ਉਹਦੀ ਹੱਦ ਚੋਂ ਲੰਘ ਗਿਆ ਤੇ ਅੱਗੇ ਜਾ ਕੇ ਇੱਕ ਭੀਰ ਦਰਿਆ ਦੇ ਕੰਢੇ ਕੋਈ ਕਿਰਿਆ ਇਸ਼ਨਾਨ ਵਗੈਰਾ ਕਰਦਾ ਹੈ ਉਹਨੇ ਦੇਖਿਆ ਵੀ ਸੰਦੂਕ ਆ ਰਿਹਾ ਕੋਈ ਚੀਜ਼ ਆ ਰਹੀ ਹੈ ਤੇ ਉਸਨੇ ਉਹ ਸੰਦੂਕ ਫੜ ਲਿਆ ਗੁਪਤ ਤਰੀਕੇ ਨਾਲ ਘਰ ਲੈ ਗਿਆ ਵੀ ਘਰ ਲਿਜਾ ਕੇ ਖੋਲੂ ਜਦੋਂ ਘਰ ਲਿਜਾ ਕੇ ਖੋਲਦਾ ਹੈਰਾਨ ਹੁੰਦਾ ਵੀ ਇਹਦੇ 'ਚ ਤਾਂ ਬੱਚਾ ਪਿਆ ਤੇ ਨਾਲ ਇੰਨਾ ਤਾਨਾ ਹੈ ਕਿ ਇਸ ਬੱਚੇ ਦੀ ਪਾਲਣਾ ਮੇਰੀ ਪਾਲਣਾ ਮੇਰੇ ਗਰੀਬੀ ਸਭ ਧੋਤੀ ਜਾਂਦੀ ਇਹ ਤਾਂ ਕਿਸਮਤ ਵਾਲਾ ਬੱਚਾ ਆ ਗਿਆ ਉਸਨੇ ਬੱਚੇ ਨੂੰ ਪਾਲਣਾ ਸ਼ੁਰੂ ਕਰ ਦਿੱਤਾ CID ਨੇ ਦੱਸਤਾ ਕਿ ਮਹਾਰਾਜ ਫਲਾਣੇ ਥਾਂ ਦੇ ਉੱਤੇ ਬੱਚਾ ਫੜਿਆ ਗਿਆ ਤਾਂ ਉੱਥੇ ਇੱਕ ਭੀਲ ਪਾਲ ਭੀਲ ਨੇ ਬਹੁਤ ਸੋਹਣੇ ਤਰੀਕੇ ਨਾਲ ਉਹਨੂੰ ਪਾਲਿਆ ਜਦੋਂ 18 ਸਾਲ ਦਾ ਹੋ ਗਿਆ ਉਸ ਵੇਲੇ ਰਾਜੇ ਨੇ ਹੁਕਮ ਦਿੱਤਾ ਕਿ ਉਸ ਭੀਰ ਨੂੰ ਬੱਚੇ ਸਮੇਤ ਮੇਰੇ ਕੋਲ ਆਇਆ ਰਾਜ ਦਰਬਾਰ ਚ ਹਾਜ਼ਰ ਕੀਤਾ ਉਸ ਵੇਲੇ ਰਾਜਾ ਕਹਿਣ ਲੱਗਿਆ ਬੇਟਾ ਤੂੰ ਮੇਰਾ ਪੁੱਤਰ ਹੈ ਕਹਿੰਦਾ ਨਾ ਮਹਾਰਾਜ ਮੈਂ ਤਾਂ ਇਹਦਾ ਪੁੱਤਰ ਕਹਿੰਦਾ ਦੇਖ ਤੂੰ ਕਸ਼ਤਰੀ ਹੈ ਭੀਲ ਨਹੀਂ ਹੈਗਾ ਕਹਿੰਦਾ ਨਾ ਮਹਾਰਾਜ ਮੈਂ ਤਾਂ ਭੀਲ ਹਾਂ ਮੈਂ ਤਾਂ ਕਸ਼ਤਰੀ ਨਹੀਂ ਬੜਾ ਉਹਨੂੰ ਮਨਾਉਣਾ ਕਰਦੇ ਨੇ ਉਹ ਮੰਨਦਾ ਨਹੀਂ ਕਹਿੰਦਾ ਤੁਸੀਂ ਜ਼ੋਰ ਨਾਲ ਤਾਂ ਚਾਹੇ ਕੁਛ ਕਹ ਲਓ ਮੇਤੇ ਪਰ ਮੈਂ ਦਿਲੋਂ ਨਹੀਂ ਇਹ ਗੱਲ ਕਹਿੰਦਾ ਕਿਉਂਕਿ ਮੈਂ ਭੀਲ ਹਾਂ ਇਹਦਾ ਪੁੱਤਰ ਹਾਂ ਇਹਨੇ ਮੈਨੂੰ ਪਾਲਿਆ ਅਖੀਰ ਇਹ ਹੋਇਆ ਕਿ ਚੰਗਾ ਜਿਹੜਾ ਤੇਰਾ ਤਵੀਤ ਹੈ ਖੋਲ੍ਹ ਕੇ ਦੇਖਦੇ ਹਾਂ ਅਸੀਂ ਇਹਦੇ ਵਿੱਚ ਚਿੱਠੀ ਲਿਖੀ ਸੀ ਫਿਰ ਤਾਂ ਮੰਨੇਗਾ ਉਹ ਭੀਲ ਨੇ ਪੜਾ ਲਿਖਾਤਾ ਸੀ ਰਾਜੇ ਨੇ ਗੁਪਤ ਤਰੀਕੇ ਨਾਲ ਬੰਦੋਬਸਤ ਕਰਤਾ ਸੀ ਸਾਰਾ ਵੀ ਇਹਨੂੰ ਵਿਦਿਆ ਵਗੈਰ ਪ੍ਰਾਪਤ ਹੋ ਜਾਏ ਸਾਰਾ ਕੁਛ ਇਹਨੂੰ ਪਤਾ ਲੱਗ ਜਾਏ ਤੇ ਇਹਦੇ ਸਰੂਪ ਦਾ ਗਿਆਨ 18 ਸਾਲ ਤੋਂ ਬਾਅਦ ਕਰਾਵਾਂਗੇ ਜਦੋਂ ਤਵੀਜ਼ ਖੋਲਿਆ ਤੇ ਉਹਦੇ ਵਿੱਚੋਂ ਕਾਗਜ਼ ਨਿਕਲਿਆ ਤਹਿ ਲਾ ਕੇ ਰੱਖਿਆ ਹੋਇਆ ਉਹਦੇ ਲਿਖਿਆ ਹੋਇਆ ਕਿ ਇਹ ਬੇਟਾ ਇਹ ਗ੍ਰਹਿਆਂ ਦੇ ਅਧੀਨ ਤੈਨੂੰ ਮੈਂ ਆਪਣੇ ਰਾਜ ਤੋਂ ਬਾਹਰ ਪਾਲਣ ਵਾਸਤੇ ਇਸ ਤਰੀਕੇ ਨਾਲ ਤੈਨੂੰ ਕੱਢਿਆ ਤੇ ਤੈਨੂੰ 18 ਸਾਲ ਦੇ ਨੂੰ ਮੈਂ ਵਾਪਸ ਬੁਲਾਵਾਂਗਾ। ਜਦੋਂ ਉਹ ਪੜਾਇਆ ਉਹ ਫਿਰ ਵੀ ਯਕੀਨ ਨਹੀਂ ਕਰਦਾ, ਉਹਨੂੰ ਪਿਆਰ ਆਉਂਦਾ ਉਸਦਾ ਜਿਹਨੇ ਪਾਲਿਆ ਸੀ, ਕਹੇ ਮੈਂ ਤਾਂ ਇਹਦਾ ਪੁੱਤਰ ਹਾਂ ਕਿਉਂਕਿ ਉਹ ਨਵਾਂ ਸੀ। ਐਸੇ ਤਰ੍ਹਾਂ ਦੇ ਨਾਲ ਵਾਹਿਗੁਰੂ ਨੇ ਇਹ ਜੀਵ ਨੂੰ ਇਹ ਮਾਇਆ ਦੇ ਵਿੱਚ ਭੇਜਿਆ ਹੋਇਆ। ਜਦੋਂ ਚੱਲਦਾ ਸੀ ਉਸ ਵੇਲੇ ਖਤਰਾ ਸੀ ਤੂੰ ਭੁੱਲ ਜਾਏਗਾ, ਇਹ ਕਹਿੰਦਾ ਸੀ ਨਹੀਂ ਮੈਂ ਨਹੀਂ ਭੁੱਲਦਾ। ਲੇਕਿਨ ਹੋਇਆ ਕਿ ਇਸ ਮਾਇਆ ਨੇ ਆ ਕੇ ਇਹਨੂੰ ਇੰਨਾ ਭੁਲਾਤਾ, ਜੇ ਹੁਣ ਅਸੀਂ ਕਹਿੰਦੇ ਹਾਂ ਤੂੰ ਵਾਹਿਗੁਰੂ ਦੀ ਜੋਤ ਹੈ, ਗੁਰੂ ਕਹਿੰਦਾ ਤੂੰ ਜੋਤ ਹੈ, ਕਿਉਂ ਸਰੀਰ ਕਹਿੰਦਾ ਆਪਣੇ ਆਪ ਨੂੰ ਸਰੀਰ ਦੇ ਤੁਹਾਨੂੰ ਇਕੱਲਾ ਕਹਿੰਦਾ ਤੇ ਨਾਲ ਕਹਿੰਦਾ ਮੈਂ ਗੋਰਾ, ਮੈਂ ਅਮੀਰ ਹਾਂ, ਮੈਂ ਚਿੱਟਾ, ਮੈਂ ਕਾਲਾ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਮੁਸਲਮਾਨ ਹਾਂ, ਮੈਂ ਅਮੀਰ ਹਾਂ, ਮੈਂ ਗਰੀਬ ਹਾਂ। ਇਹ ਵਿਆਧੀਆਂ ਤੂੰ ਆਪਣੇ ਆਤਮਾ ਦੇ ਉੱਤੇ ਕਾਹਦੀਆਂ ਕਾਹਦੇ ਵਾਸਤੇ ਚਵੇੜੀ ਜਾਂਦਾ। ਤੂੰ ਨਿਰੋਲ ਆਤਮਾ, ਮੇਰੀ ਅੰਸ਼ ਹੈ, ਮੇਰਾ ਪੁੱਤਰ ਹੈ, ਮੇਰਾ ਆਪਣਾ ਆਪ ਹੈ, ਤੂੰ ਮੇਰੇ ਵੱਲ ਨੂੰ ਕਿਉਂ ਨਹੀਂ ਆਉਂਦਾ, ਕਿਉਂ ਮਾਇਆ ਵੱਲ ਨੂੰ ਮੁੜ ਮੁੜ ਕੇ ਜਾਂਦਾ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਗੁਰੂ ਸੇਵੇਂ ਪਾਤਸ਼ਾਹ ਨੇ ਬੜੇ ਹੀ ਵਿਸਤਾਰ ਦੇ ਨਾਲ ਭਾਈ ਤਿੰਗਲ ਨੂੰ ਤੇ ਭਾਈ ਮਧੂ ਨੂੰ ਦੋਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਤੇ ਨਾਲ ਇਹ ਦੱਸਿਆ ਕਿ ਭਾਈ ਗੁਰਮੁਖੋ ਇਹ ਜਿੰਨੇ ਬੰਧਨ ਨੇ ਨਾ ਤਾਂ ਇਹ ਪੜੇ ਤੇ ਨਾ ਸੁਣ ਕੇ, ਤੁਸੀਂ ਕਰਕੇ ਇਰਾਦਾ ਦੇਖ ਲਓ, ਕਦੇ ਨਹੀਂ ਇਹ ਦੀਵਾਨ ਤੋਂ ਬਾਹਰ ਜਾਵੋਗੇ, ਉਸੇ ਵੇਲੇ ਅਸੀਂ ਭੁੱਲ ਜਾਣਾ, ਉਹੀ ਅਸਲੀ ਸਰੂਪ ਸਾਡਾ ਫੇਰ ਨਿਕਲਿਆ ਆਉਣਾ, ਕਿਉਂਕਿ ਅਸੀਂ ਉਹਦਾ ਇਤਿਹਾਸ ਪਕਾ ਲਿਆ ਅਰਬਾਂ ਖਰਬਾਂ ਜਨਮਾਂ, ਹੁਣ ਉਹ ਹਟ ਨਹੀਂ ਸਕਦਾ। ਸੋ ਉਸ ਵੇਲੇ ਦੋਹਾਂ ਨੇ ਚਰਨ ਫੜ ਲਏ, ਕਹਿਣ ਲੱਗੇ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਇਹ ਦੱਸੋ ਸਾਨੂੰ ਵੀ ਅਸੀਂ ਆਪਣੇ ਸਰੂਪ ਨੂੰ ਕਿਵੇਂ ਪਛਾਣ ਸਕਦੇ ਹਾਂ, ਕਿਵੇਂ ਅਸੀਂ ਉਸ ਥਾਂ ਤੇ ਟਿਕ ਸਕਦੇ ਹਾਂ ਜਿੱਥੇ ਆਪ ਸਾਨੂੰ ਉਪਦੇਸ਼ ਦੇ ਰਹੇ ਹੋ ਤੇ ਜਿਸ ਥਾਂ ਸਾਨੂੰ ਲਿਜਾਣਾ ਚਾਹੁੰਦੇ। ਉਸ ਵੇਲੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਪਿਆਰਿਓ ਇੱਥੇ ਪਹੁੰਚਣ ਦੀ ਇੱਕੋ ਵਿਧੀ ਹੈ, ਉਹ ਹੈ ਪਰਮੇਸ਼ੁਰ ਦਾ ਨਾਮ। ਜਦੋਂ ਪਰਮੇਸ਼ੁਰ ਦਾ ਨਾਮ ਸੁਰਤ ਦੇ ਨਾਲ ਜੁੜ ਜਾਂਦਾ, ਉਹ ਨਾਮ ਸੁਰਤ ਨੂੰ ਫਿਰ ਆਪਣੇ ਅਸਲੇ ਵੱਲ ਨੂੰ ਖਿੱਚਣਾ ਸ਼ੁਰੂ ਕਰ ਦਿੰਦਾ, ਕਿਉਂਕਿ ਨਾਮ ਪਰਮੇਸ਼ੁਰ ਦਾ, ਪਰਮੇਸ਼ੁਰ ਦਾ ਰੂਪ ਹੈ, ਨਾਮੇ ਅੰਦਰ ਹੋਂ ਵਸਾਂ। ਪ੍ਰਥਮ ਓਂਕਾਰ ਤਿੰਨ ਕਹਾ ਸੋ ਤਨ ਪੂਰ ਜਗਤ ਮੋਰਾ, ਇਹ ਨਾਮ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ। ਜਦੋਂ ਤੁਸੀਂ ਨਾਮ ਦੇ ਨਾਲ ਸੁਰਤ ਲਾਵੋਗੇ ਉਸ ਵੇਲੇ ਇਹ ਬੰਧਨ ਸਾਰੇ ਆਪਣੇ ਆਪ ਕੱਟਦੇ ਜਾਣਗੇ ਤੇ ਫਿਰ ਤੁਸੀਂ ਆਪਣੇ ਸਵੈ ਸਰੂਪ ਦੇ ਵਿੱਚ ਪਹੁੰਚ ਜਾਓਗੇ। ਇਸ ਤਰ੍ਹਾਂ ਨਾਲ ਫਰਮਾਨ ਕਰਦੇ
ਨਾਨਕ ਨਾਮ ਬਖਾਣੇ ਜੀ ਸੁਰਤ ਸ਼ਬਦ ਭਵ ਸਾਗਰ
ਨਿਸ਼ਾਨਾ ਸਾਹਮਣੇ ਰੱਖੋ, ਟਾਰਗੇਟ ਸਾਹਮਣੇ ਰੱਖੋ, ਤੁਸੀਂ ਗੁਲਜ਼ਰੀ ਦੇ ਵਿੱਚ ਫਾਇਰ ਕਰਨਾ, ਆਊਟਰ ਨਹੀਂ ਕਰਨਾ। ਆਪਣੇ ਸਰੂਪ ਦਾ ਧਿਆਨ ਰੱਖੋ ਵੀ ਆਹ ਸਾਡਾ ਸਰੂਪ ਹੈ। ਹੌਲੀ ਹੌਲੀ ਦੇਹ ਤੋਂ, ਪੰਜਾਂ ਪ੍ਰਾਣਾਂ ਤੋਂ, ਮਨ ਤੋਂ, ਬੁੱਧੀ ਤੋਂ, ਚਿੱਤ ਤੋਂ, ਮੈਂ ਭਾਵ ਤੋਂ ਉੱਚਾ ਉੱਠ ਕੇ ਆਪਣੇ ਸਰੂਪ ਵੱਲ ਧਿਆਨ ਰੱਖੋ। ਨਿਰੰਕਾਰ ਵਸਦਾ, ਸ਼ੇਰ ਵਾਲੀ ਦ੍ਰਿਸ਼ਟੀ ਰੱਖੋ, ਕੁੱਤੇ ਵਾਲੀ ਦ੍ਰਿਸ਼ਟੀ ਛੱਡ ਦਿਓ। ਜਦ ਤੁਸੀਂ ਇਸ ਤਰ੍ਹਾਂ ਭਜਨ ਕਰੋਗੇ ਤਾਂ ਫਿਰ ਤੁਹਾਡੀ ਸੁਰਤ ਜਿਹੜੀ ਹੈ ਉਹ ਬ੍ਰਹਮ ਦੇ ਵਿੱਚ ਲੀਨ ਹੋਣੀ ਸ਼ੁਰੂ ਹੋ ਜਾਏਗੀ। ਆਪਣਾ ਆਪ ਜਿਹੜਾ ਝੂਠਾ ਹੈ ਮਿਟਦਾ ਜਾਏਗਾ, ਅਖੀਰ ਵੇਲੇ ਬ੍ਰਹਮ ਭਾਵ ਅੰਦਰ ਜਾਗ ਪਏਗਾ ਤੇ ਸੱਤ ਦਾ ਪ੍ਰਕਾਸ਼ ਹੋ ਜਾਏਗਾ। ਤੇ ਸੱਚ ਦਾ ਪ੍ਰਕਾਸ਼ ਵਾਸਤੇ ਕੁਛ ਰਹਿਤਾਂ ਜ਼ਰੂਰੀ ਹੁੰਦੀਆਂ, ਉਹ ਰਹਿਤਾਂ ਧਾਰਨ ਕਰੋ। ਜਿਹਦੇ ਦੀ ਸੱਚਾਈ ਹੋਵੇ, ਸ਼ਬਦ ਦੇ ਉੱਤੇ ਵਿਸ਼ਵਾਸ ਹੋਵੇ, ਜੁਗਤ ਪੂਰੀ ਆਉਂਦੀ ਹੋਵੇ, ਗੁਰੂ ਦਾ ਭਰੋਸਾ ਹੋਵੇ, ਫਿਰ ਜਾ ਕੇ ਸੱਤ ਦਾ ਪ੍ਰਕਾਸ਼ ਹੋਇਆ ਕਰਦਾ। ਬਾਕੀ ਸੰਸਾਰ ਛੱਡਣਾ ਨਹੀਂ, ਸੰਸਾਰ ਦੇ ਵਿੱਚ ਆਪਾਂ ਰਹਿਣਾ ਤੇ ਜਿੰਨਾ ਚਿਰ ਸੰਸਾਰ ਚ ਰਹਿਣਾ, ਜਬ ਤੱਕ ਦੁਨੀਆਂ ਰਹੀਏ, ਨਾਨੇ ਕੁਛ ਸੁਣੀਏ ਕੁਛ ਕਹੀਏ। ਬੰਧਨਾਂ ਚ ਰਹਿਣਾ ਲੇਕਿਨ ਬੰਧਨ ਨਹੀਂ ਕਿਸੇ ਚੀਜ਼ ਨੂੰ ਬਣ ਦੇਣਾ। ਫਰਜ਼ ਪੂਰੇ ਕਰਨੇ ਨੇ, ਓਬਲੀਗੇਸ਼ਨ ਪੂਰੀ ਕਰਨੀ ਹੈ, ਪਕੜ ਵਿੱਚ ਨਹੀਂ ਆਉਣਾ। ਤੇ ਸੰਸਾਰ ਚ ਰਹਿਣਾ ਸਹਿਚਾਰ ਨਾਲ ਰਹਿਣਾ, ਸਿਵਿਲਿਟੀ ਨਾਲ ਰਹਿਣਾ, ਬੜੇ ਆਦਰ ਤੇ ਸਤਿਕਾਰ ਨਾਲ ਰਹਿਣਾ, ਫਿੱਕੇ ਨਹੀਂ ਬਣਨਾ, ਨਮੋਰੇ ਨਹੀਂ ਬਣਨਾ, ਸਾਰਿਆਂ ਦਾ ਸਤਿਕਾਰ ਰੱਖਣਾ, ਸਭ ਨਾਲ ਪਿਆਰ ਰੱਖਣਾ, ਲੇਕਿਨ ਅੰਦਰੋਂ ਨਿਰਲੇਪ ਰਹਿਣਾ। ਇਸ ਤਰ੍ਹਾਂ ਫਰਮਾਨ ਕਰਨਾ,
ਠਾਠਾ ਬਾਗਾ ਜੀ ਮੇਰਾ ਲੋਕਾਂ ਦੱਸੋ,
ਲੋਗਨ ਸਿਓ ਮੇਰਾ ਠਾਠਾ ਵਰਗ। ਮਨ ਤਾਂ ਸੱਚੇ ਨਾਮ ਨਾਲ ਹਰ ਵਕਤ ਲੱਗਿਆ ਰਹਿੰਦਾ ਤੇ ਬਾਹਰਲਾ ਜਿਹੜਾ ਮੇਰਾ ਵਰਤਾਵ ਹੈ ਇਹ ਸਾਰਾ ਸਿਵੀਲਾਈਜ਼ਡ ਹੈ, ਰੁੱਖਾ ਨਹੀਂ ਹੈ। ਹੱਸ ਕੇ ਮੈਂ ਬੋਲਦਾ, ਪਿਆਰ ਨਾਲ ਬੁਲਾਉਂਦਾ, ਲੇਕਿਨ ਹੈ ਸਾਰਾ ਡਿਟੈਚਡ ਠਾਠਾ ਵਰਗ ਹੈ। ਬਾਹਰ ਸੂਤ ਸਗਲ ਸਿਓ ਮੌਲਾ ਖਿੜਕੇ ਬੋਲਦਾ, ਸਾਰਿਆਂ ਨਾਲ ਪਿਆਰ ਕਰਦਾ, ਸਾਰਿਆਂ ਨੂੰ ਲੱਗਦਾ ਵੀ ਇਹ ਤਾਂ ਸਾਡਾ ਹੀ ਹੈ, ਲੇਕਿਨ ਅੰਦਰੋਂ ਲਿਪਤ ਰਹੋ ਜੈਸੇ ਜਲ ਮੈਂ ਕੌਲਾ। ਉਸ ਵੇਲੇ ਸਰੀਰ ਤੋਂ ਉੱਪਰ ਮੈਂ ਆਪਣੀ ਜੋਤ ਦੇ ਵਿੱਚ, ਆਪਣੇ ਸਰੂਪ ਦੇ ਵਿੱਚ ਰਹਿਣਾ, ਅਲਿਪਤ ਰਹਿਣਾ। ਜਿਵੇਂ ਪਾਣੀ ਦੇ ਵਿੱਚ ਕੌਲ ਹੁੰਦਾ, ਪਾਣੀ ਦੇ ਵਿੱਚ ਗਲਦਾ ਨਹੀਂ ਹੈ, ਜਿੰਨਾ ਉੱਚਾ ਪਾਣੀ ਹੋ ਜਾਵੇ ਉਨਾ ਹੀ ਉਹਦੀ ਡੰਡੀ ਉੱਚੀ ਹੋ ਜਾਂਦੀ। ਮੁੱਖ ਕੀ ਬਾਤ ਸਗਲ ਸਿਓ ਕਰਤਾ, ਮੂੰਹ ਦੇ ਨਾਲ ਮੈਂ ਗੱਲਾਂ ਸਾਰੀਆਂ ਹੀ ਕਰਦਾ ਸਾਰਿਆਂ ਨਾਲ, ਲੇਕਿਨ ਅੰਦਰੋਂ ਮੇਰਾ ਅਭਿਆਸ ਇੰਨਾ ਪੱਕਾ ਹੈ ਕਿ ਹਰ ਵਕਤ ਧਿਆਨ ਮੇਰਾ ਵਾਹਿਗੁਰੂ ਚ ਰਹਿੰਦਾ। ਅੰਦਰ ਹਰ ਵਕਤ ਸਿਮਰਨ ਹੁੰਦਾ, ਜੀ ਸੰਗ ਪ੍ਰਭ ਆਪਣਾ ਧਰਤਾ। ਦੀ ਸਾਬਤ ਹੈ ਬਹੁਤ ਪਿਹਾਲਾ ਸਰੀਰ ਮੇਰਾ ਨਜ਼ਰ ਆਉਂਦਾ, ਬੜਾ ਪਿਹਾਲਾ ਹੈ, ਮਜ਼ਬੂਤ ਹੈ, ਵਧੀਆ ਸਰੀਰ ਹੈ, ਲੇਕਿਨ ਮੇਰਾ ਅੰਦਰ ਜਿਹੜਾ ਸਗਲ ਚਰਨ ਕੀ ਹੈ, ਮਨ ਰਾਲਾ, ਮੈਂ ਤਾਂ ਚਰਨਾਂ ਦੀ ਤੂੜੀ ਖਾਕ ਬਣਿਆ ਰਹਿਣਾ ਸਾਰਿਆਂ ਦੇ ਚਰਨ। ਨਾਨਕ ਜਨ ਕੋ ਗੁਰ ਪੂਰਾ ਪਾਇਆ, ਅੰਦਰ ਬਾਹਰ ਏਕ ਦਿਖਾਏ, ਤੇ ਅੰਦਰ ਬਾਹਰ ਹਰ ਵਕਤ ਇੱਕ ਨੂੰ ਦੇਖਦੇ ਰਹਿਣਾ, ਤੇ ਆਪਣਾ ਜਿਹੜਾ ਅਭਿਆਸ ਹੋ ਗਿਆ ਮੈਂ ਦਾ, ਇਹਨੂੰ ਛੱਡਦੇ ਚਲੇ ਜਾਣ। ਸੋ ਇਸ ਤਰ੍ਹਾਂ ਕਹਿਣ ਲੱਗੇ, ਸਿੱਖੋ ਦਿਲ ਤੁਸੀਂ ਪ੍ਰਭੂ ਵੱਲ ਲਾਉਣਾ ਤੇ ਸੰਗਤ ਦੀ ਸੇਵਾ ਕਰਨੀ। ਜਦ ਤੁਸੀਂ ਸੰਗਤ ਦੀ ਸੇਵਾ ਕਰੋਗੇ, ਨਾਮ ਜਪਦੇ ਹੋਏ ਸੇਵਾ ਕਰਦੇ ਹੋਏ, ਇਹ ਦੇਹ ਅਭਿਆਸ ਟੁੱਟਣਾ ਸ਼ੁਰੂ ਹੋ ਜਾਏਗਾ। ਇਹ ਜਿਹੜੇ ਬੰਧਨ ਨੇ ਢਿੱਲੇ ਪੈ ਜਾਣਗੇ, ਟੁੱਟਣ ਲੱਗ ਜਾਣਗੇ। ਜਦੋਂ ਤੋਂ ਅਸੀਂ ਅੰਦਰ ਬਾਹਰ ਇੱਕੋ ਪ੍ਰਭੂ ਨੂੰ ਤੱਕਣ ਲੱਗੇ, ਤੁਹਾਡਾ ਆਪਣਾ ਹੀ ਆਪ ਹੈ ਜੋ ਜਿਹੜਾ ਸਭ ਕੁਝ ਦੇਖਦਾ, ਸਭ ਕੁਝ ਸੁਣਦਾ, ਸਾਖੀ ਰੂਪ ਹੋ ਕੇ ਵਰਤਦਾ, ਤੇ ਆਪਾਂ ਉਸ ਪ੍ਰਭੂ ਦੀ ਅੰਸ ਹੈ। ਜਦ ਤੁਸੀਂ ਇਸ ਟਾਰਗੇਟ ਦੇ ਉੱਤੇ ਆਪਣਾ ਧਿਆਨ ਜਮਾ ਲਿਆ, ਉਸ ਵੇਲੇ ਫਿਰ ਕੰਮ ਵੀ ਸੰਸਾਰ ਦੇ ਕਰਨੇ ਨੇ, ਤੇ ਚਿੱਤ ਦੇ ਵਿੱਚ ਹਰ ਵਕਤ ਨਾਮ ਜਪਣਾ।
ਚਿੱਤ ਹਰੀ ਦੇ ਨਾਮ ਨਾਲ ਲਾਈਏ,
ਨਾਮ ਦੀ ਦਾਤ ਬਖਸ਼ ਦਿੱਤੀ। ਉਸ ਵੇਲੇ ਸ਼ਬਦ ਦੀ ਤੇ ਨਾਮ ਦੀ ਵਿਚਾਰ ਕਰਕੇ ਅਵਸਥਾ ਵਧ ਗਈ, ਤੇ ਮਹਾਰਾਜ ਕਹਿੰਦੇ ਸ਼ਬਦ ਵਿਚਾਰ ਕੇ ਨਿਰੰਕਾਰ ਦਾ ਰੂਪ ਬਣ ਗਏ। ਸ਼ਬਦ ਵਿਚਾਰ ਭਏ ਨਿਰੰਕਾਰੀ, ਗੁਰਮਤ ਜਾਗੇ ਦੁਰਮਤ ਪਰਹਾਰੀ। ਗੁਰੂ ਦੀ ਮਤ ਵਿੱਚ ਜਾਗ ਪਏ, ਤੇ ਜਿਹੜੀ ਮਾੜੀ ਮਤ ਸੀ, ਗਲਤ ਮਤ, ਆਪਣੇ ਆਪ ਨੂੰ ਸਰੀਰ ਸਮਝਣ ਦੀ, ਬੰਧਨਾਂ ਦੀ, ਉਹ ਸਾਰੀ ਛੱਡ ਦਿੱਤੀ। ਅਣ ਦਿਨ ਜਾਗ ਰਹੇ ਲਿਵ ਲਾਈ, ਦਿਨ ਰਾਤ ਜਾਗਦੇ ਨੇ ਤੇ ਲਿਵ ਲਾਈ ਹੋਈ ਹੈ। ਜੀਵਨ ਮੁਕਤ ਗਤ ਅੰਤਰ ਪਾਈ, ਜੀਵਨ ਮੁਕਤੀ ਦੀ ਗਤ ਮਿਲ ਗਈ। ਪ੍ਰਭ ਕੀ ਆਗਿਆ ਆਤਮ ਇਤਾਵ ਹੈ, ਜੀਵਨ ਮੁਕਤ ਸੋਈ ਕਹਾਵੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੀ ਵਿਯੋਗ। ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵੇਖਾਟੀ। ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੋਗਤ, ਨਾਨਕ ਉਹ ਪੁਰਖ ਕਹੀਆ ਜੀਵਨ ਮੁਕਤ। ਇਹ ਜੀਵਨ ਮੁਕਤੀ ਦੀ ਪਦਵੀ ਇਹਨਾਂ ਦੋਹਾਂ ਪ੍ਰੇਮੀਆਂ ਨੂੰ ਪ੍ਰਾਪਤ ਹੋ ਗਈ, ਤੇ ਇਹਨਾਂ ਨੇ ਆਸਣ ਲਾ ਲਿਆ। ਲਿਪਤ ਗੁਫਾ ਮੇ ਰਹੇ ਨਰਾਰੇ, ਜਿਸ ਗੁਫਾ ਚ ਕੋਈ ਲੇਪ ਨਹੀਂ ਪਹੁੰਚਦਾ ਦਸਵੇਂ ਦੁਆਰ ਚ, ਉਸ ਥਾਂ ਵਾਸਾ ਕਰ ਲਿਆ। ਤਸਕਰ ਪੰਚ ਸ਼ਬਦ ਸੰਗਾਰੇ, ਪੰਜੇ ਚੋਰ ਮਾਰ ਦਿੱਤੇ ਸ਼ਬਦ ਨੇ। ਪਰ ਕਰ ਜਾਏ ਨਾ ਮਨ ਡੁਲਾਏ, ਸਹਿਜ ਨਿਰੰਤਰ ਰਹੇ ਸਮਾਏ। ਗੁਰਮੁਖ ਜਾਗ ਰਹੇ ਉਹ ਦੂਤਾ, ਸਦਾ ਵਿਰਾਗੀ ਤਤ ਪਰੋਤਾ। ਜਗ ਸੂਤਾ ਮਰ ਆਵੇ ਜਾਏ, ਬਿਨ ਗੁਰ ਸ਼ਬਦ ਨਾ ਸੋਝੀ ਪਾਏ। ਆਨੰਦ ਸ਼ਬਦ ਬਜੇ ਦਿਨ ਰਾਤੀ, ਅਵਗਤ ਕੀ ਗਤ ਗੁਰਮੁਖ ਜਾਤੀ। ਤਾਂ ਜਾਨੀ ਜਾਂ ਸ਼ਬਦ ਪਛਾਨੀ, ਏਕੋ ਰਵ ਰਿਹਾ ਨਿਰਵਨ। ਜਦੋਂ ਸ਼ਬਦ ਦੀ ਪਛਾਣ ਹੋ ਗਈ ਉਸ ਵੇਲੇ ਪਰਮੇਸ਼ੁਰ ਦੀ ਪਛਾਣ ਹੋ ਗਈ ਉਸ ਵੇਲੇ ਜਾਗ ਪਏ ਸੁਣ ਸਮਾਧ ਸਹਿਜ ਮਨ ਰਤਾ ਫੁਰ ਅਵਸਥਾ ਚ ਪਹੁੰਚ ਗਏ ਸਹਿਜ ਮਨ ਰਤਿਆ ਗਿਆ ਤਜ ਹਾਂ ਲੋਭਾ ਇੱਕ ਹੋ ਜਾਤਾ ਹਾਂ ਮੈਂ ਵੀ ਛੱਡਤੀ ਪੰਜੇ ਚੋਰਾਂ ਨੂੰ ਛੱਡਤਾ ਇੱਕ ਵਾਹਿਗੁਰੂ ਸਾਰੇ ਪਰਿਪੂਰਨ ਨਿਗਾਹ ਚ ਆ ਗਿਆ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਟ ਸਮਾਨੇ ਸੋ ਉਹ ਅਵਸਥਾ ਪ੍ਰਾਪਤ ਹੋ ਗਈ ਜਿੱਥੇ ਮਹਾਰਾਜ ਕਹਿੰਦੇ ਆ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਭੇਖਾ ਇਹ ਕਿਸਮਿਨ ਕੋਏ ਨਾਨਕ ਇਹ ਲੱਚਣ ਬ੍ਰਹਮ ਗਿਆਨ ਬ੍ਰਹਮ ਗਿਆਨ ਦੀ ਦਾਤ ਮਿਲ ਗਈ ਉਸ ਵੇਲੇ ਸਾਰੀ ਜ਼ਿੰਦਗੀ ਗੁਰੂ ਦੀ ਸੇਵਾ ਚ ਲਾ ਦਿੱਤੀ ਮੰਜੇ ਬਣਾਉਂਦੇ ਨੇ ਚੌਂਕੀਆਂ ਬਣਾਉਂਦੇ ਨੇ ਲੰਗਰ ਵਾਸਤੇ ਲੱਕੜਾਂ ਪਾੜਦੇ ਨੇ ਕਿਸੇ ਨੂੰ ਜਣਾਉਂਦੇ ਨੀ ਜੇ ਕੋਈ ਕਹਿੰਦਾ ਭਾਈ ਮਧੂ ਭਾਈ ਤਿੰਗਣ ਆਹ ਸਾਡਾ ਵੀ ਕੰਮ ਕਰ ਦਿਓ ਆਹ ਫਰਨੀਚਰ ਬਣਾਉਣਾ ਚੀਜ਼ ਕੋਈ ਨਾ ਭਾਈ ਘਰ ਬਣਾ ਦਾਂਗੇ ਅਸੀਂ ਹੁਣ ਤਾਂ ਗੁਰੂ ਦੀ ਸੇਵਾ ਕਰਦੇ ਹਾਂ ਘਰ ਜਾ ਕੇ ਉਹਨਾਂ ਦਾ ਬਣਾਉਣਾ ਹੈ ਕੋਈ ਪੈਸਾ ਨਹੀਂ ਲੈਣਾ ਮੁਫ਼ਤ ਸੇਵਾ ਕਰਨੀ ਹੈ ਕਿਉਂਕਿ ਸਾਰਿਆਂ ਦੇ ਅੰਦਰ ਇੱਕ ਪਰਮੇਸ਼ੁਰ ਦੇਖਦੇ
ਦੂਜਾ ਨਾ ਵੇਖਦੇ ਪ੍ਰਭ ਜੀ ਬਿਨ ਬਰਮ ਗਿਆਨੀ ਦੂਜਾ ਨਾ ਵੇਖਦੇ ਪ੍ਰਭ ਜੀ ਬਿਨ ਬਰਮ ਗਿਆਨੀ ਦੂਜਾ ਨਾ ਵੇਖਦੇ
ਅਵਸਥਾ ਪ੍ਰਾਪਤ ਹੋ ਗਈ ਜਿਸ ਨੂੰ ਬ੍ਰਹਮ ਗਿਆਨ ਦੀ ਅਵਸਥਾ ਕਹਿੰਦੇ ਕਿੱਡੀ ਉੱਚੀ ਦਾ ਕਿੱਡਾ ਉੱਚਾ ਦਰਜਾ ਪ੍ਰਾਪਤ ਕਰ ਲਿਆ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਆਪ ਇਹ ਪਰਮੇਸ਼ਰ ਦਾ ਰੂਪ ਬਣ ਗਏ ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਈ ਕੇ ਅੱਜ ਆਪਨੇ ਸਾਰੀ ਜ਼ਿੰਦਗੀ ਗੁਜ਼ਾਰ ਕੇ ਅੱਜ ਦੋਹਾਂ ਨੇ ਇਕੱਠਿਆਂ ਨੇ ਸੁਧਾ ਸਰ ਚ ਇਸ਼ਨਾਨ ਕੀਤਾ ਉਹਦੇ ਬਾਅਦ ਕੰਢੇ ਤੇ ਬੈਠ ਕੇ ਨਿਤਨੇਮ ਕੀਤਾ ਘਰ ਆ ਗਏ ਬਹੁਤ ਸਾਰੇ ਲੋੜਵੰਦਾਂ ਨੂੰ ਬੁਲਾ ਲਿਆ ਚੱਕ ਚੱਕ ਕੇ ਜਿੰਨੀਆਂ ਚੀਜ਼ਾਂ ਸੀ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਸਾਰਾ ਸਮਾਨ ਬਣਤਾ ਕਿਸੇ ਨੇ ਕਿਹਾ ਭਾਈ ਮਧੂ ਤੁਸੀਂ ਤਾਂ ਆਪਣੇ ਬਿਸਤਰੇ ਵੀ ਬਣਤੇ ਸਭ ਕੁਝ ਦੇਤਾ ਕਹਿੰਦੇ ਹਾਂ ਭਾਈ ਹੁਣ ਅਸੀਂ ਛੁੱਟੀ ਲੈਣੀ ਹੈ ਚੌਕੜਾ ਮਾਰ ਕੇ ਬੈਠ ਗਏ ਦੋ ਜਣੇ ਦੋਹਾਂ ਨੇ ਇਕੱਠਿਆਂ ਨੇ ਆਪਣਾ ਸਰੀਰ ਤਿਆਗ ਦਿੱਤਾ ਕਿਉਂਕਿ ਐਸਾ ਫਰਮਾਨ
ਆਵੇ ਜਾਏ ਨਸੰਗ ਗੁਰਮੁਖ ਪਿਆਰਾ ਆਵੇ ਜਾਏ ਨਸੰਗ ਗੁਰਮੁਖ ਪਿਆਰਾ ਗੁਰਮੁਖ ਪਿਆਰਾ
ਮਾਰੂ ਦੇ ਸ਼ਬਦ ਪੜ੍ਹਨੇ ਸ਼ੁਰੂ ਹੋ ਗਏ ਗੁਰੂ ਮਹਾਰਾਜ ਦੇ ਨੇ ਆਵਾਜ਼ ਸੁਣੀ ਪੁੱਛਿਆ ਕਿ ਕੀ ਗੱਲ ਹੈ ਇਹ ਸ਼ਬਦ ਪੜ੍ਹੇ ਜਾ ਰਹੇ ਨੇ ਕਹਿਣ ਲੱਗੇ ਮਹਾਰਾਜ ਭਾਈ ਤਿੰਗਣ ਤੇ ਭਾਈ ਮਧੂ ਦੋਹਾਂ ਨੇ ਅੱਜ ਇਸ਼ਨਾਨ ਕਰਕੇ ਸਾਰੀਆਂ ਚੀਜ਼ਾਂ ਵੰਡ ਕੇ ਇਸ ਤਰ੍ਹਾਂ ਸਮਾਧੀ ਲਾ ਕੇ ਬੈਠ ਗਏ ਅਤੇ ਆਪਣਾ ਸਰੀਰ ਛੱਡ ਦਿੱਤਾ ਮਹਾਰਾਜ ਕਹਿੰਦੇ ਚਿਖਾ ਤਿਆਰ ਕਰੋ ਜਿਗਾ ਤਿਆਰ ਕੀਤੀ ਗਈ ਗੁਰੂ ਛੇਵੇਂ ਪਾਤਸ਼ਾਹ ਨੇ ਆਪ ਆਪਣੇ ਦਸਤੇ ਮੁਬਾਰਕ ਦੇ ਨਾਲ ਇਸ਼ਨਾਨ ਕਰਾਇਆ ਤੇ ਆਪ ਉਹਨਾਂ ਦੇ ਉੱਤੇ ਕਫਨ ਦਿੱਤੇ ਤੇ ਆਪ ਇਹ ਚੁੱਕ ਕੇ ਨਾਲ ਜਿਗਾ ਦੇ ਉੱਤੇ ਉਹਨਾਂ ਦੇ ਸਰੀਰ ਟਿਕਾ ਕੇ ਆਪ ਲਾਂਬੂ ਦਿੱਤਾ ਤੇ ਕੀਰਤਨ ਸੋਲੇ ਦਾ ਪਾਠ ਕਰਿਆ ਉਸ ਵੇਲੇ ਆਪ ਨੇ ਫਰਮਾਨ ਕੀਤਾ ਕਿ ਦੋਨੋਂ ਕੋ ਕਰਤੇ ਸੰਸਕਾਰਾ ਆਪਣੇ ਹੱਥ ਨਾਲ ਸੰਸਕਾਰਿਆ ਪਿੱਛੇ ਗੁਰਪੁਰ ਸੰਗ ਚਾਰਾ ਪਿੱਛੋਂ ਸਾਰਿਆਂ ਨੂੰ ਦੱਸਣ ਵਾਸਤੇ ਅੱਜ ਆਪ ਨੇ ਬਚਨ ਕੀਤਾ ਪ੍ਰਸੰਗ ਕੀ ਕਿਹਾ? ਕਹਿੰਦੇ ਇਹ ਨਲ ਨੀਲ ਹੁਤੇ ਅਵਤਾਰਾ, ਇਹ ਦੋਏ ਜਣੇ ਨਲ ਤੇ ਨੀਲ ਸੀਗੇ, ਤੇ ਇਹ ਇਹਨਾਂ ਨੇ ਪੁਲ ਬਣਾਇਆ ਸੀ। ਜਦ ਕਰੀ ਬਿਨਾ ਇਹਨੂੰ ਇੱਕ ਵਾਰੀ ਸਾਨੂੰ ਇਹਨਾਂ ਨੇ ਬੇਨਤੀ ਕਰੀ, ਹਮਕੋ ਭਗਤ ਦੇ ਬ੍ਰਹਮ ਗਿਆਨ, ਸਾਨੂੰ ਭਗਤੀ ਦੇਵੋ ਤੇ ਨਾਲੇ ਬ੍ਰਹਮ ਗਿਆਨ ਦੇਵੋ। ਕਿਉਂ? ਜਿਹੜਾ ਇਕੱਲਾ ਬ੍ਰਹਮ ਗਿਆਨ ਹੈ ਉਹ ਖੁਸ਼ਕ ਹੁੰਦਾ, ਜਿਹੜਾ ਭਗਤੀ ਸਹਿਤ ਹੁੰਦਾ ਉਹਨੂੰ ਕੋਈ ਮੋਹ ਨਹੀਂ ਸਕਦਾ। ਮਾਇਆ ਮੋਹਦੀ ਹੈ ਨਰ ਨੂੰ, ਜੇ ਇਸਤਰੀ ਹੋਵੇ ਉਹਨੂੰ ਮੋਹ ਨਹੀਂ ਸਕਦੀ। ਸਿਰ ਗੁਰੂ ਘਰ ਦੇ ਅੰਦਰ ਭਗਤੀ ਸਹਿਤ ਬ੍ਰਹਮ ਗਿਆਨ ਹੈ। ਸੋ ਇਹ ਦੋ ਚੀਜ਼ਾਂ ਮੰਗੀਆਂ ਇਹਨਾਂ ਨੇ। ਕਹਿੰਦੇ ਹਮਕੋ ਭਗਤ ਦੇ ਬ੍ਰਹਮ ਗਿਆਨਾ, ਹੋਵੇ ਲੀਨ ਆਨੰਦ ਮਹਾਨਾ, ਅਸੀਂ ਲੀਨ ਹੋ ਜਾਈਏ ਤੇ ਸਾਨੂੰ ਆਨੰਦ ਦੀ ਪ੍ਰਾਪਤੀ ਹੋਈ। ਤਬ ਹਮਨੇ ਉਚਰਿਓ ਤਿਸਕਾਲਾ, ਉਸ ਵੇਲੇ ਅਸੀਂ ਇਹਨਾਂ ਨੂੰ ਬਚਨ ਕਰਿਆ, ਪੂਰ ਕਾਮਨਾ ਕਰੇ ਨਿਹਾਲਾ, ਹੁਣ ਤਾਂ ਨਹੀਂ ਅਸੀਂ ਕਰਦੇ ਪਰ ਤੁਹਾਡੀ ਕਾਮਨਾ ਅਸੀਂ ਪੂਰੀ ਜ਼ਰੂਰ ਕਰਾਂਗੇ। ਆਪ ਸਤਿਗੁਰ ਕੇ ਸ਼ਬਦ ਕਮਾਏ, ਹੁਣ ਸਤਿਯੁਗ ਚੋਂ ਤ੍ਰੇਤੇ ਚੋਂ ਕਲਯੁਗ ਚ ਪੈਦਾ ਹੋ ਕੇ ਸਾਡੇ ਕੋਲ ਆਏ ਤੇ ਇਹਨਾਂ ਨੇ ਸ਼ਬਦ ਦੀ ਕਮਾਈ ਪੂਰੀ ਪੂਰੀ ਕਰੀ। ਗੁਰੂ ਗ੍ਰੰਥ ਸਾਹਿਬ ਤਾਂ ਸਾਡੇ ਵੀ ਗੁਰੂ ਨੇ, ਪਰ ਅਸੀਂ ਸ਼ਬਦ ਦੀ ਕਮਾਈ ਨਹੀਂ ਕਰਦੇ, ਬਿਲਕੁਲ ਨਹੀਂ ਮੰਨਦੇ ਸਾਧ ਸਿੰਘ ਜੀ। ਜਿਉਂ ਜਿਉਂ ਪਤਾ ਲੱਗਦਾ ਹੈ ਤਿਉਂ ਤਿਉਂ ਇਸ ਗੱਲ ਦਾ ਵੀ ਗਿਆਨ ਆਉਂਦਾ ਵੀ ਅਸੀਂ ਗੁਰੂ ਦੀ ਬਾਣੀ ਨਹੀਂ ਮੰਨਦੇ। ਐਵੇਂ ਹੀ ਪੜ੍ਹਦੇ ਹਾਂ, ਪੜ੍ਹੀ ਜਾਂਦੇ ਹਾਂ, ਬਥੇਰੀਆਂ ਪੜ੍ਹੀ ਜਾਂਦੇ ਹਾਂ, ਸਵੇਰ ਤੋਂ ਲੱਗ ਜਾਂਦੇ ਹਾਂ, ਰਾਤ ਤਾਈਂ ਪੜ੍ਹੀ ਜਾਂਦੇ ਹਾਂ, ਮੰਨਦੇ ਨਹੀਂ। ਜੇ ਮੰਨ ਲਈਏ ਤਾਂ ਸਾਡਾ ਉਧਾਰ ਹੋ ਜਾਏ। ਕਹਿੰਦੇ ਇਹਨਾਂ ਨੇ ਕਮਾਈ ਕਰੀ ਸ਼ਬਦ ਦੀ, ਆਪ ਸਤਿਗੁਰ ਕੇ ਸ਼ਬਦ ਕਮਾਏ, ਬ੍ਰਹਮ ਗਿਆਨ ਪੇ ਨਹੀਂ ਲਿਖਾਏ। ਇਹ ਸੀਗੇ ਬ੍ਰਹਮ ਗਿਆਨੀ, ਪਰਮੇਸ਼ਰ ਦਾ ਰੂਪ, ਪਰ ਆਪਣਾ ਆਪ ਇਹਨਾਂ ਨੇ ਪ੍ਰਗਟ ਨਹੀਂ ਕਰਿਆ। ਅਵਚਲ ਪਦ ਪ੍ਰਾਪਤ ਅਵ ਹੋਵਾ, ਹੁਣ ਇਹਨਾਂ ਨੂੰ ਅਵਚਲ ਪਦ ਸੱਚਖੰਡ ਦੇ ਵਿੱਚ ਪ੍ਰਾਪਤ ਹੋਏਗਾ। ਭੋਗ ਕਰਮ ਫਲ ਸਭ ਕੋ ਖੋਵਾ, ਸਾਰੇ ਕਰਮ ਫਲ ਜਿਹੜੇ ਸੀ ਉਹ ਭੋਗ ਕੇ ਖੋ ਦਿੱਤੇ, ਹੁਣ ਇਹਨਾਂ ਦੇ ਉੱਤੇ ਕੋਈ ਕਰਮ ਬਕਾਇਆ ਨਹੀਂ ਰਿਹਾ। ਹਰ ਕਾ ਨਾਮ ਕਾਟੇ ਕੋਟ ਕਰਮ, ਸੁਣ ਕਰ ਸਗਰੇ ਸਿੱਖ ਵਿਸਮਾਏ। ਗੁਰੂ ਮਹਾਰਾਜ ਦੇ ਮੁਖਾਰਬੰਦ ਤੋਂ ਸੁਣ ਕੇ ਸਾਰੇ ਸਿੱਖ ਖੁਸ਼ੀ ਚ ਆਏ। ਗਤ ਤੁਮਰੀ ਲਖੀ ਨਾ ਜਾਏ, ਹੇ ਮਹਾਰਾਜ ਸੱਚੇ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕੋ, ਤੁਹਾਡੀ ਗਤ ਅਸੀਂ ਨਹੀਂ ਲਖ ਸਕਦੇ। ਕੋਏ ਨਾ ਜਾਣਾ ਮੈਂ ਮਾਂ ਸਗਰੀ, ਤੀਨ ਲੋਕ ਮੈਂ ਮਹਾਂ ਵਜਗਰੀ। ਜਿਹੜੀ ਤੁਹਾਡੀ ਮਹਾਂ ਉਜਾਗਰ ਸੋਭਾ ਹੈ ਇਹਨੂੰ ਇਹ ਸੰਸਾਰ ਦੇ ਲੋਕ ਨਹੀਂ ਜਾਂਦੇ। ਸੋ ਸਾਧ ਸਿੰਘ ਜੀ ਇਸ ਤਰ੍ਹਾਂ ਦੇ ਨਾਲ ਬ੍ਰਹਮ ਗਿਆਨ ਦੀ ਪ੍ਰਾਪਤੀ ਕੀਤੀ। ਸੋ ਅਸੀਂ ਵੀ ਇਹ ਬਚਨ ਸੁਣੇ ਨੇ ਕਿ 8-9 ਬੰਧਨ ਹੁੰਦੇ ਨੇ, ਤਰੀਕਾ ਵੀ ਨਾਲ ਦੀ ਨਾਲ ਬਾਣੀ ਦੱਸੀ ਗਈ ਹੈ ਕਿ ਇਸ ਤਰ੍ਹਾਂ ਆਹ ਬੰਧਨ ਟੁੱਟਦਾ ਹੈ, ਇਸ ਤਰ੍ਹਾਂ ਆਹ ਬੰਧਨ ਟੁੱਟਦਾ ਹੈ। ਹੁਣ ਗੱਲ ਕਿੱਥੇ ਮੁੱਕਦੀ ਹੈ? ਉਹ ਇਹ ਮੁੱਕਦੀ ਹੈ ਕਿ ਅਸੀਂ ਚਾਹੁੰਦੇ ਨਹੀਂ ਹਾਂ, ਅਸੀਂ ਦੁਨੀਆਂ ਚਾਹੁੰਦੇ ਹਾਂ ਤੇ ਦੀਨ ਨਹੀਂ ਚਾਹੁੰਦੇ। ਉਹ ਚੀਜ਼ ਨਹੀਂ ਅਸੀਂ ਚਾਹੁੰਦੇ, ਕਿਉਂਕਿ ਅਸੀਂ ਮੈਂ ਨੂੰ ਨਹੀਂ ਛੱਡਣਾ ਚਾਹੁੰਦੇ ਕਿਸੇ ਕੀਮਤ ਤੇ ਵੀ। ਜੇ ਸੱਚਖੰਡ ਚ ਵੀ ਜਾਈਏ ਤਾਂ ਮੈਂ ਬਣਿਆ ਰਿਹਾ। ਮਹਾਰਾਜ ਕਹਿੰਦੇ ਤੂੰ ਪਰਮੇਸ਼ਰ ਹੈ, ਤੂੰ ਕਿਉਂ ਮੈਂ ਬੱਕਰੀ ਕਰੀ ਜਾਂਦਾ? ਤੇਰੇ ਵਿੱਚ ਤੇ ਪਰਮੇਸ਼ਰ ਚ ਭੇਦ ਨਹੀਂ ਹੈ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਭ ਹੈ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਪੇ। ਤੂੰ ਤੂੰ ਕਰਤਾ ਤੂੰ ਹੁਆ, ਮਜਮੇ ਰਹਾ ਨਾ ਹੂੰ, ਜਾਂ ਬਾਪਾ ਪਰਕਾ ਮਿਟ ਗਿਆ, ਜਦ ਦੇਖਾਂ ਤਦ ਤੂੰ। ਇਹ ਤਾਂ ਹੈ ਹੀ ਤੂੰ, ਮੈਂ ਇਹਦੇ ਵਿੱਚ ਕਿਉਂ ਲਿਆਉਣਾ? ਮੈਂ ਨਾ ਲਿਆ, ਮੈਂ ਨੂੰ ਖਤਮ ਕਰ। ਆਈ ਤੇਰੇ ਜੀਵਨ ਦਾ ਮਨੋਰਥ ਹੈ, ਪਈ ਪ੍ਰਾਪਤ ਮਾਨੁਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ। ਰੱਬ ਨੇ ਤੇਰੇ ਸਾਹਮਣੇ ਖੜੇ ਹੋ ਕੇ ਨਹੀਂ ਆਉਣਾ, ਮਤਾ ਭੁਲੇਖੇ ਚ ਰਹੇ। ਇਹ ਤੇਰਾ ਆਪਣਾ ਆਪ ਜਿੱਥੇ ਤੂੰ ਅਖੀਰ ਤੇ ਜਾਂਦਾ ਉਹ ਪਰਮੇਸ਼ਰ ਹੀ ਹੈ ਸਭ ਕੁਛ। ਆਹ ਜਿਹੜਾ ਉੱਪਰਲਾ ਫਜੂਲ ਜਿਹਾ ਸੋਚੀ ਜਾਂਦਾ ਇਹਨੂੰ ਲਾ ਦੇ, ਅਸਲੀਅਤ ਦੇ ਵਿੱਚ ਪਹੁੰਚ ਜਾ। ਮਿਲਣਾ ਕਿਹਦਾ? ਜਿਹੜਾ ਹੈ ਹੀ ਮਿਲਿਆ ਹੋਇਆ ਉਹਨੇ, ਹੋਰ ਹੋਵੇ ਤਾਂ ਮਿਲੇ, ਉਹ ਤਾਂ ਆਪੇ ਹੀ ਆਪ ਹੈ, ਦੂਆ ਹੈ ਨਹੀਂ। ਸੋ ਇਸ ਕਰਕੇ ਇਹ ਚੀਜ਼ ਪ੍ਰਗਟ ਨਹੀਂ ਹੁੰਦੀ ਜਦ ਤੱਕ ਨਾਮ ਦੀ ਕਮਾਈ ਨਹੀਂ ਹੁੰਦੀ। ਸੋ ਨਾਮ ਦੀ ਕਮਾਈ ਕਰਕੇ ਇੱਥੇ ਪਹੁੰਚਣ ਦਾ ਯਤਨ ਕਰੋ। ਗੁਰੂ ਸਾਹਿਬ ਸਾਡੇ ਉੱਤੇ ਵੀ ਨਾਰਾਜ਼ ਨਹੀਂ, ਆਪਣੇ ਉੱਤੇ। ਇਹ ਤਾਂ ਸਦਾ 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 ਦਿਆਲ, ਸਿਮਰ ਸਿਮਰ ਨਾਨਕ ਪਏ ਨਿਹਾਲ। ਉਹ ਤਾਂ ਜਿਹੜਾ ਹੈ ਹੀ ਆਲਵੇਜ਼ ਦਿਆਲ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਬਿਰਧ ਸਵਾਮੀ ਸੁਣਦਾ। ਸੋ ਇਸ ਤਰ੍ਹਾਂ ਆਪਣੇ ਜੀਵਨ ਨੂੰ ਮੋੜ ਦੇਵੋ। ਸੋ ਇਹ ਜਿਹੜੇ ਬਚਨ ਆਪਦੇ ਚਰਨਾਂ ਚ ਭੇਟ ਕੀਤੇ ਗਏ ਨੇ, ਕੋਸ਼ਿਸ਼ ਕਰੋ ਇਹਨਾਂ ਨੂੰ ਯਾਦ ਰੱਖਣ ਦੀ, ਕਿਉਂਕਿ ਬਚਨ ਮਿਲਿਆ ਨਹੀਂ ਕਰਦੇ, ਬਹੁਤ ਮੁਸ਼ਕਲ ਨੇ। ਕਿਸੇ ਸੰਤ ਦੀ ਸੇਵਾ 50 ਸਾਲ ਕਰੀ ਜਾਓ ਤਾਂ ਕਿਤੇ ਬੋਲ ਪੈਣ, ਤਾਂ ਬੋਲ ਪੈਣ, ਨਹੀਂ ਬੋਲਿਆ ਹੀ ਨਹੀਂ ਕਰਦੇ। ਗੁਰੂ ਬੋਲ ਰਹੇ, ਜੋ ਕੁਛ ਗੁਰੂ ਬੋਲਦੇ ਨੇ ਉਹ ਤੁਹਾਡੀ ਸੇਵਾ ਚ ਅਰਜ ਕਰ ਦਿੱਤਾ ਹੁਣ ਸਾਰੇ।